माया जंजाल ऊठ सदारे शत्रपत संत
ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਇਸ ਵਕਤ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ। ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਔਰ ਅਰਦਾਸ ਉਸ ਪਰਵਰਦਗਾਰ ਪ੍ਰਮਾਤਮਾ ਦੇ ਅੱਗੇ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਉਹ ਖੁਸ਼ੀਆਂ ਲੱਦਾ ਹੋਵੇ, ਤੁਸੀਂ ਖੁਸ਼ੀਆਂ ਖੇੜੇ ਮਾਣੋ, ਸੁੱਖਾਂ ਲੱਦਾ ਹੋਵੇ ਤੁਹਾਡਾ ਹਰ ਦਿਨ ਹਰ ਪਲ ਹਰ ਘੜੀ। ਸੋ ਅੱਜ ਦੇ ਦਿਨ ਦੀ ਇਹ ਅਰਦਾਸ ਔਰ ਅਰਦਾਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਜੀ ਆਇਆਂ ਨੂੰ ਜਿੱਥੋਂ ਕਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2019 ਦੇ ਅਕਤੂਬਰ ਮਹੀਨੇ ਦੀ 15 ਤਰੀਕ ਹੋ ਚੁੱਕੀ ਹੈ ਤੇ ਘੜੀਆਂ ਜਿਹੜੀਆਂ ਜੀ ਉਹ ਇਸ ਵੇਲੇ ਵੱਖੋ ਵੱਖਰਾ ਸਮਾਂ ਆਸਟ੍ਰੇਲੀਆ ਭਰ ਦੇ ਵਿੱਚ ਦੱਸ ਰਹੀਆਂ ਨੇ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਸਿਡਨੀ, ਕੈਨਬਰਾ ਤੇ ਮੈਲਬਨ ਦੇ ਵਿੱਚ ਸਮਾਂ ਜਿਹੜਾ ਉਹ ਹੋ ਚੁੱਕਿਆ ਇਸ ਵੇਲੇ 8:04 ਦਾ, ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:04 ਹੋਏ ਨੇ। ਇਸੇ ਤਰ੍ਹਾਂ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਜੀ ਉਹ 34 मिनट का होया। पर्थ दे विच अजे 5:04 हुए ने। सो आस्ट्रेलिया भर दे विच समा जड़ा ओ इस वेले वखो वखरा, पर आस्ट्रेलिया तो बाहर चली तां साडे गुआंढी मुल्क न्यूजीलैंड दे शहर ऑकलैंड दे विच इस वेले समा 10:05 का हो चुके हैं। साढ़े तो 2 घंटे अगे ने न्यूजीलैंड वाले। और इस तो भी बार उन्हां मुल्कां च चलदे आ जिथे मंगलवार का दिन चढ़ चुकिया। सो मंगलवार का दिन चढ़ चुकिया जी हांगकांग दे विच, ते उत्थे जिहड़ा समा इस वेले 5:05 का होया। इसे तरह दुबई दे विच भी मंगलवार चढ़ चुकिया, 1 घंटा पहला ही चढ़िया अजे, 1:05 का समा बहुत वड्डा तड़का अजे। और इसे तरह बैंकाक दे विच भी मंगलवार का दिन चढ़ चुकिया, 4:05 का समा इस वेले होया, उत्थे भी तड़का चल रहा। और अपने मुल्क चलिए तां पंजाब दे विच इस वेले समा जिहड़ा काफी वड्डे तड़के दा 2:35 का समा इस वेले होया। इस तो भी बार उन्हां मुल्कां वल चलदे आ जिथे अजे भी सोमवार चल रहा, तरीक जिहड़ी है उत्थे 14 अक्तूबर है। और उन्हां मुल्कां तो साडे बहुत सारे सुनने वाले साडे नाल जुड़दे ने प्रोग्राम दौरान, ते अज भी उम्मीद करांगे कि साडे नाल सारे ही तुसी आवाज दी इस तरंगा दे राही तुसी साडे नाल शामिल होवोगे। और कैनेडा दे विच देखिए तां समा जिहड़ा वैनकूवर दे विच 2:06 का होया, बाद दुपहर चल रही है कैनेडा दे विच सोमवार दी। टोरंटो दे विच शाम पई आ, 5:06 होए ने शाम दे, यानी कि सोमवार दी शाम दा नजारा जिहड़ा जी ओ लै रहे ने टोरंटो वाले। ते इसे तरह जी विनीपैग दे विच भी शाम पई हुई है, उत्थे 4:06 का समा कैनेडा दे विनीपैग शहर दे विच सोमवार दी शाम 4:06 का समा। ते एलए चलिए तां दोस्तों लॉस एंजल्स दे विच इस वेले बाद दुपहर चल रही है, समा 2:06 का होया सोमवार की बात पै। सो आपो अपने समय मुताबिक जेकर तुसी साडे नाल आवाज दे सफर दे विच शामिल हो, सानू छोटा जिहा जिहड़ा एक सुनेहा वह जरूर लिख भेजो, क्योंकि मैनू लगदा भी कैनेडा वाले जिहड़े आ तकरीबन टोरंटो ते जिहड़े विनीपैग वाले आ वह अपने कम्मां कारां तों इस वेले वेले हो चुके होणगे, या फिर अपना काम खत्म करके हुणे वापसी वाल होणगे घरां वाल। और जेकर तुसी सुन रहे हो तां छोटा जिहा एक मैसेज जरूर पा दिया करो, तां कि सानू लगदा रहे कि वाकई असी तुहाडा खूबसूरत जिहड़ा सफर जिहड़ा आ उह तुहाडा भी बना रहे हां और आपणा भी बना रहे हां, और नाल ही नाल तुहाडा खूबसूरत साथ जिहड़ा आ उह सानू होर भी हौसला दे रहा है ना। और इस दे नाल ही जिहड़े दोस्त इत्थों सुन रहे ने मैलबर्न तों आस्ट्रेलिया तों न्यूजीलैंड तों साडे नाल बने होए ने, तुहाडे भी सुनेहियां दी जिहड़ी उड़ीक है सानू प्रोग्राम दे विच जरूर हुंदी है। सो जरूर जेकर तुसी इस तरह दे हालात च हो के तुसी सानू मैसेज लिख सकदे हो, तां तुसी भावें सति श्री अकाल ही लिख के छड्ड दिओ, पर सानू जरूर सुकून जिहा मिलदा है कि तुसी सानू मैसेज सानू जरूर किते ना किते सुन रहे हो, है ना। पर जेकर तुसी इस वेले ड्राइविंग कर रहे हो, जेकर कोई एहो जी जॉब कर रहे हो जिहदे विच तुहानू अलाउड नहीं है फोन यूज करना, सिर्फ तुसी सुन सकते हो, तां फिर तुसी प्लीज मैसेज ना करियो, पर साडे नाल इस सफर दे विच जरूर शामिल रहियो, क्योंकि तुहाडी हाजरी दे नाल तुहाडी शमूलियत दे नाल इह सफर जिहड़ा होर भी खुशगवार हो जांदा है। ते लो जी एक बार फिर स्वागत करदे आं तुहाडा सारिआं दा, ते प्रोग्राम च अज की होण जा रहा उहदे बाबत भी गल कर लैंदे आं। प्रोग्राम दे विच खबरां दा सिलसिला तुहाडे लई बहुत जल्दी लै के आवांगे, खबरां दे सिलसिले दे विच देश विदेश दीआं खबरां असीं सांझीआं करांगे, मौसम दे उत्ते वी इक झात असीं जरूर पावांगे, ते इस तों इलावा कुछ जरूरी जानकारियां जिहड़ियां उह वी तुहाडे नाल सांझीआं करांगे। अपने ही आले दुआले दे विच यानी कि आस्ट्रेलिया दे विच रहिंदिआं होइआं अपने ही आले दुआले दे कुछ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ। ਪਿਛਲੇ ਕੁਛ ਦਿਨਾਂ ਤੋਂ ਕੁਛ ਹਾਦਸੇ ਵੀ ਵਾਪਰੇ, ਉਹਨਾਂ ਦੇ ਬਾਰੇ ਵੀ ਅੱਜ ਅਸੀਂ ਗੱਲਬਾਤ ਕਰਾਂਗੇ, ਤੇ ਇਸ ਤੋਂ ਇਲਾਵਾ ਕੁਛ ਅਹਿਮ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਪ੍ਰੋਗਰਾਮ ਦੌਰਾਨ ਤੁਹਾਡਾ ਤੇ ਸਾਡਾ ਜਿਹੜਾ ਰਾਬਤਾ ਉਹ ਬਣਨਾ ਹੈ ਤੁਹਾਡੇ ਸੁਨੇਹਿਆਂ ਦੇ ਨਾਲ। ਔਰ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਟੈਲੀਗ੍ਰਾਮ ਰਾਹੀਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਜੇਕਰ ਟੈਲੀਗ੍ਰਾਮ ਦੀ ਐਪ ਤੁਹਾਡੇ ਫੋਨ ਤੇ ਹੈ। ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਹਰਮਨ ਰੇਡੀਓ ਦੀ ਐਪ ਦੇ ਵਿੱਚ ਦਿੱਤੇ ਹੋਏ ਲਿੰਕ ਜਿਹੜੇ ਕਿ ਕੰਟੈਕਟ ਲਿੰਕਸ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਉਹਨਾਂ ਨੂੰ ਕਲਿੱਕ ਕਰੋ, ਉੱਥੇ ਜਾ ਕੇ ਆਪਣਾ ਮੈਸੇਜ ਟਾਈਪ ਕਰੋ ਔਰ ਉਹ ਮੈਸੇਜ ਸਾਨੂੰ ਸੈਂਡ ਕਰ ਦਿਓ। ਟੈਲੀਗ੍ਰਾਮ ਲਿੰਕ ਵੀ ਦਿੱਤਾ ਗਿਆ, ਉੱਥੇ ਈਮੇਲ ਦਾ ਲਿੰਕ ਵੀ ਦਿੱਤਾ ਗਿਆ ਔਰ ਫੋਨ ਕਾਲ ਦਾ ਨੰਬਰ ਵੀ ਦਿੱਤਾ ਗਿਆ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਸਾਨੂੰ ਕਾਲ ਕਰ ਸਕੋਗੇ, ਪਰ ਪਹਿਲੇ ਹਿੱਸੇ ਦੇ ਵਿੱਚ ਅਸੀਂ ਕਾਲ ਨਹੀਂ ਲੈ ਪਾਵਾਂਗੇ। ਤੇ ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਚੱਲਦਾ ਰੱਖਦੇ ਹਾਂ, ਔਰ ਗੀਤ ਸੰਗੀਤ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਖੂਬਸੂਰਤ ਗੀਤਾਂ ਦਾ ਜਿਹੜਾ ਗੁਲਦਸਤਾ ਆ ਉਹ ਤੁਹਾਡੇ ਲਈ ਪ੍ਰੋਗਰਾਮ ਦੌਰਾਨ ਲੈ ਕੇ ਆਈਏ, ਪਰ ਕਦੇ ਕਦੇ ਜਿਹੜੇ ਗੀਤ ਆ ਉਹ ਘੱਟ ਪੈ ਜਾਂਦੇ ਆ ਪ੍ਰੋਗਰਾਮ ਚ, ਪਰ ਸਾਡੀ ਕੋਸ਼ਿਸ਼ ਜ਼ਰੂਰ ਇਹ ਹੁੰਦੀ ਆ ਕਿ ਅਸੀਂ ਨਾਲ ਨਾਲ ਜਿਹੜੀਆਂ ਸੰਗੀਤਕ ਇਹ ਰੂਹਦਾਰੀਆਂ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ। ਸੋ ਅੱਜ ਵੀ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਜੀ ਉਹ ਤੁਹਾਡੇ ਲਈ ਆਪਾਂ ਲੈ ਕੇ ਆਏ ਆ, ਔਰ ਸੁਣਦੇ ਆ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ, ਵਾਪਸ ਆਉਂਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ ਬਹੁਤ ਜਲਦੀ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੇ ਨਾਲ। ਤੇ ਲਓ ਜੀ ਸੁਣਦੇ ਆ ਦੀਪ ਢਿੱਲੋਂ, ਜੈਸਮੀਨ ਜੱਸੀ ਦੀਆਂ ਆਵਾਜ਼ਾਂ ਚ ਪ੍ਰੋਗਰਾਮ ਦਾ ਪਹਿਲਾ ਗੀਤ।
ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ, ਹੱਕ ਦੀ ਕਮਾਈ ਕੁਛ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ, ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ। ਕਰੋ ਸਤਿਕਾਰ ਔਰਤ ਦੇ ਰੂਪ ਦਾ, ਮਾਤੀ ਭੈਣ ਮਹਿਬੂਬ ਦਾ, ਕਰੋ ਸਤਿਕਾਰ ਔਰਤ ਦੇ ਰੂਪ ਦਾ, ਮਾਤੀ ਭੈਣ ਅਤੇ ਮਹਿਬੂਬ ਦਾ। ਤੂੰ ਸੱਸ ਦੀ ਲੜਾਈ ਵਿੱਚ ਜਾਣੋ ਸਾਥੀ, ਇਹ ਕਦੇ ਇੱਕ ਪਿੱਛੇ ਲੱਗ ਕੇ ਨੀ ਘਰ ਤੋੜੀ ਦਾ, ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ, ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ। ਛੱਡ ਸਿਹਤ ਨੂੰ ਸੰਭਾਲੀਏ, ਰੁੱਖ ਦੀਆਂ ਪਾਣੀ ਤਿੰਨੋ ਹੀ ਵਿਚਾਲੀਏ, ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ, ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ, ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ। ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ, ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ, ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ।
ਲੋ ਜੀ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਜਿਹਦੇ ਵਿੱਚ ਲੋਕ ਤੱਥ ਬਿਆਨ ਕੀਤੇ ਗਏ ਸੀ। ਵਾਕਈ ਜਿਹੜੀ ਹੱਕ ਦੀ ਕਮਾਈ ਹੈ, ਹੱਕ ਸੱਚ ਦੀ ਕਮਾਈ ਕਰਨ ਦਾ ਜਿਹੜਾ ਉਪਦੇਸ਼ ਹੈ ਸਾਨੂੰ ਗੁਰੂ ਸਾਹਿਬ ਨੇ ਵੀ ਦਿੱਤਾ ਹੈ ਨਾ, ਜਦੋਂ ਕਿਰਤ ਕਰੋ ਉਹ ਕਹਿੰਦੇ ਆ, ਤਾਂ ਕਿਰਤ ਕਰਨ ਦਾ ਅਸਲ ਮਨੋਰਥ ਇਹੀ ਆ ਕਿ ਅਸੀਂ ਆਪਣੀ ਮਿਹਨਤ ਸਦਕਾ, ਆਪਣੀ ਹਿੰਮਤ ਦੇ ਸਦਕਾ, ਹੈ ਨਾ, ਜਿੰਨੇ ਸਾਧਨ ਸਾਨੂੰ ਉਸ ਪਰਮਾਤਮਾ ਨੇ ਬਖਸ਼ੇ ਆ, ਉਹਨਾਂ ਸਾਧਨਾਂ ਨੂੰ ਵਰਤ ਕੇ ਆਪਣੀ ਜਿਹੜੀ ਰੋਜ਼ੀ ਰੋਟੀ, ਆਪਣੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਆ ਉਹਨਾਂ ਨੂੰ ਪੂਰਾ ਕਰੀਏ, ਔਰ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਦੂਸਰਿਆਂ ਦੇ ਬਾਰੇ ਵੀ ਸੋਚੀਏ, ਹੈ ਨਾ। ਪਰ ਜਦੋਂ ਅਸੀਂ ਠੱਗੀਆਂ ਠੋਰੀਆਂ ਕਰਕੇ ਸਿਰਫ ਤੇ ਸਿਰਫ ਮਾਇਆ ਦੇ ਵਿੱਚ ਅੰਨੇ ਹੋ ਕੇ ਅਸੀਂ ਆਪਣੇ ਜਿਹੜੇ ਸਾਧਨ ਆ ਉਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਇਹੀ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਅਸੀਂ ਆਪਣੀ ਸਵਰਗ ਬਣਾਈ ਹੋਈ ਜ਼ਿੰਦਗੀ ਜਿਹੜੀ ਆ ਉਹਨੂੰ ਨਰਕ ਵੀ ਬਣਾ ਲੈਂਦੇ ਹਾਂ। ਕਿਉਂਕਿ ਜਦੋਂ ਸਾਡੀ ਤ੍ਰਿਸ਼ਨਾ ਨਹੀਂ ਸ਼ਾਂਤ ਹੁੰਦੀ, ਜਦੋਂ ਸਾਡੇ ਅੰਦਰ ਹੋਰ 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 ਬਣਾਉਣ ਦੀ ਜਿਹੜੀ ਇੱਛਾ ਆ, ਕਿਉਂਕਿ ਕਹਿੰਦੇ ਹੁੰਦੇ ਆ ਕਿ ਜ਼ਿੰਦਗੀ ਦਾ ਇੱਕ ਟੀਚਾ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਟੀਚੇ ਤੋਂ ਬਿਨਾਂ ਜਿਹੜੀ ਜ਼ਿੰਦਗੀ ਆ ਹਨਾ ਖੜੋਤ ਵਾਲੀ ਜੇ ਹੋ ਜਾਏ ਤਾਂ ਉਹ ਵੀ ਕਿਸੇ ਕੰਮ ਦੀ ਨਹੀਂ। ਪਰ ਸਾਡੇ ਟੀਚੇ ਜਿਹੜੇ ਆ ਉਹ ਉਸਾਰੂ ਹੋਣੇ ਬਹੁਤ ਜ਼ਰੂਰੀ ਆ ਹਨਾ, ਤੇ ਉਹਨਾਂ ਉਸਾਰੂ ਟੀਚਿਆਂ ਦੇ ਵਿੱਚ ਆਪਣੇ ਤੋਂ ਬਾਅਦ ਫਿਰ ਦੂਜਿਆਂ ਦੇ ਬਾਰੇ ਸੋਚਣ ਦੀ, ਦੂਜਿਆਂ ਦੀ ਮਦਦ ਕਰਨ ਦੀ ਜਾਂ ਦੂਜਿਆਂ ਦੇ ਕੰਮ ਆਉਣ ਦੀ ਜਿਹੜੀ ਸੋਝੀ ਆ ਉਹ ਆਉਣੀ ਵੀ ਬਹੁਤ ਜ਼ਰੂਰੀ ਆ। ਪਰ ਜਦੋਂ ਅਸੀਂ ਸਿਰਫ ਤੇ ਸਿਰਫ ਮੈਂ 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 ਦੇ ਵਿੱਚ ਗਲਤਾਨ ਹੋ ਜਾਂਦੇ ਹਾਂ ਤਾਂ ਉਸ ਮੈਂ ਦੇ ਕਾਰਨ ਅਸੀਂ ਆਪਣਾ ਆਪ ਵੀ ਖੁਆਰ ਕਰਦੇ ਹਾਂ ਤੇ ਆਪਣੇ ਨਾਲ ਵਾਲਿਆਂ ਨੂੰ ਵੀ ਖੁਆਰ ਕਰਦੇ ਹਾਂ। ਯਾਨੀ ਕਿ ਜਿਹੜੀ ਜ਼ਿੰਦਗੀ ਆ ਉਹ ਆਪਣੀ ਲੀਹ ਤੋਂ ਉੱਤਰ ਜਾਂਦੀ ਆ। ਕਾਰਨ ਇਹੀ ਰਹਿੰਦਾ ਆ ਕਿ ਕਈ ਵਾਰ ਬਹੁਤਾ ਪਾਉਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਜਿਹੜਾ ਥੋੜਾ ਉਹ ਵੀ ਗਵਾ ਲੈਣਾ। ਖੈਰ ਗੀਤ ਜਿਹੜਾ ਸੀ ਉਹ ਇਹ ਨਹੀਂ ਸੀ ਕਹਿ ਰਿਹਾ, ਅਸਲ ਚ ਗੀਤ ਇਹ ਕਹਿ ਰਿਹਾ ਸੀ ਕਿ ਸਾਨੂੰ ਜਿਹੜੀ ਗਲਤ ਢੰਗ ਦੇ ਨਾਲ ਕਮਾਈ, ਜਿਵੇਂ ਅਸੀਂ ਅੱਜ ਗੱਲ ਕਰਦੇ ਹਾਂ ਕਿ ਨਸ਼ੇ ਜਿਹੜੇ ਆ ਉਹ ਇੰਨੇ ਜ਼ਿਆਦਾ ਫੈਲ ਗਏ ਆ ਹਨਾ, ਪਰ ਨਸ਼ਿਆਂ ਦੇ ਪਿੱਛੇ ਇੱਕ ਪੂਰਾ ਮਾਫੀਆ ਆ। ਕਿਸੇ ਵੀ ਦੇਸ਼ ਦੇ ਵਿੱਚ ਦੇਖ ਲਓ ਜਿਹੜਾ ਨਸ਼ਾ ਆ ਇਸ ਵੇਲੇ ਉਹ ਬਰਬਾਦੀ ਦਾ ਕਾਰਨ ਵੀ ਬਣ ਰਿਹਾ ਆ। ਸਰਕਾਰਾਂ ਵੀ ਇਸ ਗੱਲ ਤੋਂ ਚੇਤਨ ਨੇ, ਸਰਕਾਰਾਂ ਨੂੰ ਪਤਾ ਵੀ ਹੈ ਕਿ ਨਸ਼ਾ ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਆ ਰਿਹਾ, ਚਾਹੇ ਉਹ ਇੰਡੀਆ ਦੇ ਵਿੱਚ ਆ ਰਿਹਾ, ਚਾਹੇ ਉਹ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਆ ਰਿਹਾ, ਪਰ ਨਸ਼ਿਆਂ ਦਾ ਜਿਹੜਾ ਕਾਰੋਬਾਰ ਆ ਉਹਦੇ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ। ਕਿਉਂ? ਕਿਉਂਕਿ ਉਹਨਾਂ ਨਸ਼ਿਆਂ ਦੇ ਰਾਹੀਂ ਦੌਲਤ ਪੈਸਾ ਜਿਹੜਾ ਆ ਉਹ ਅਸੀਂ ਬਹੁਤ ਜ਼ਿਆਦਾ ਕਮਾ ਪਾ ਰਹੇ ਹਾਂ, ਤੇ ਇਸੇ ਕਰਕੇ ਜਿਹੜੇ ਲੋਕ ਉਸ ਕਾਰੋਬਾਰ 'ਚ ਸ਼ਾਮਲ ਨੇ ਉਹਨਾਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਹੋਣ ਕਾਰਨ ਉਹਨਾਂ ਨਸ਼ਿਆਂ ਦੇ ਉੱਤੇ ਜੇਕਰ ਕੋਈ ਰੋਕ ਲਾਉਣ ਦੀ ਕੋਸ਼ਿਸ਼ ਕਰਦਾ ਵੀ ਆ ਤਾਂ ਉਹਨਾਂ ਲੋਕਾਂ ਨੂੰ ਹੀ ਆਪਣੇ ਰਸਤੇ ਦੇ ਵਿੱਚ ਹਟਾ ਦਿੱਤਾ ਜਾਂਦਾ। ਸੋ ਇਹ ਜਿਹੜੇ ਕਾਰੋਬਾਰ ਨੇ ਇਹ ਇਹਨਾਂ ਦੇ ਰਾਹੀਂ ਦੌਲਤ ਪੈਸਾ ਸ਼ੋਹਰਤ ਬਹੁਤ ਕੁਛ ਜਿਹੜਾ ਆ ਉਹ ਹਾਸਲ ਹੋਇਆ ਹੋਏਗਾ, ਪਰ ਅਖੀਰ ਇਹਦੇ ਜਿਹੜੇ ਨਤੀਜੇ ਆ ਉਹ ਕੀ ਹੋਣਗੇ, ਸ਼ਾਇਦ ਉਹਨਾਂ ਦੇ ਬਾਰੇ ਅਸੀਂ ਸੋਚਣਾ ਭੁੱਲ ਜਾਂਦੇ ਹਾਂ ਹਨਾ। ਅੱਜ ਨਾ ਅਸੀਂ ਗੱਲਬਾਤ ਕਰਾਂਗੇ ਵੀਰ ਅਮਨਦੀਪ ਸਿੱਧੂ ਹੋਰਾਂ ਦੀ ਜਿਹੜੀ ਪੁਸਤਕ ਆ ਮੁੰਦਾਵਣੀ, ਜਿਹੜੀ ਕਿ ਪਿੱਛੇ ਜੇ ਹੁਣੇ ਆਈ ਆ ਛਾਪ ਕੇ ਸਾਡੇ ਕੋਲ ਪਹੁੰਚ ਚੁੱਕੀ ਆ, ਸਾਡੇ ਬਹੁਤ ਸਾਰੇ ਦੋਸਤਾਂ ਦੇ ਕੋਲ ਵੀ ਪਹੁੰਚ ਚੁੱਕੀ ਆ। ਉਹਦੇ ਵਿੱਚ ਨਾ ਇੱਕ ਤੀਸਰਾ ਚੈਪਟਰ ਹੈ ਭੈ ਭਉ ਨਿਰਭਉ ਹਨਾ, ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕੀਤੀ ਆ ਭਉ ਭਉ ਤੇ ਭੈ ਜਿਹੜਾ ਆ ਅਸਲ ਦੇ ਵਿੱਚ ਕੀ ਆ, ਔਰ ਉਸ ਭੈ ਨੂੰ ਜੇਕਰ ਅਸੀਂ ਆਪਣੇ ਮਨ ਚ ਰੱਖਦੇ ਹਾਂ ਤਾਂ ਅਸੀਂ ਕਿਸ ਤਰ੍ਹਾਂ ਦੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਟੀਚੇ ਰੱਖਦੇ ਹਾਂ ਜਾਂ ਫਿਰ ਸਾਡੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਦੀ ਬਣਦੀ ਆ ਹਨਾ। ਸੋ ਅਸਲ ਦੇ ਵਿੱਚ ਭੈ ਹੁੰਦਾ ਕੀ ਆ, ਇੱਕ ਜਿਹੜਾ ਅਸੀਂ ਕਿਸੇ ਤੋਂ ਡਰ ਜਾਂਦੇ ਆ ਉਹ ਭੈ ਆ ਹਨਾ, ਦੁਨਿਆਵੀ ਜਿਹੜੇ ਡਰ ਆ ਉਹ ਭੈ ਆ, ਜਾਂ ਅਸਲ ਦੇ ਵਿੱਚ ਜਿਹੜਾ ਜੇ ਅਸੀਂ ਗੁਰਮਤ ਦੇ ਵਿੱਚ ਦੇਖੀਏ ਤਾਂ ਜਿਹੜੇ ਗਲਤ ਕੰਮਾਂ ਤੋਂ ਇੱਕ ਭੈ ਬਣਾ ਕੇ ਰੱਖਣਾ ਜਾਂ ਫਿਰ ਇੱਕ ਜਿਹੜਾ ਆਪਣੇ ਅਖੀਰਲੇ ਸਮੇਂ ਨੂੰ ਹਮੇਸ਼ਾ ਯਾਦ ਰੱਖਣਾ ਹਨਾ, ਔਰ ਜਿਹੜੇ ਸਾਡੇ ਕਰਮ ਆ, ਜਿਹੜੇ ਕਰਮ ਅਸੀਂ ਇਸ ਵੇਲੇ ਕਰ ਰਹੇ ਹਾਂ ਉਹਨਾਂ ਦਾ ਨਤੀਜਾ ਜਿਹੜਾ ਆ ਉਹਨੂੰ ਸੋਚ ਕੇ ਚੱਲਣਾ, ਅਸਲ ਦੇ ਵਿੱਚ ਇਹ ਬਹੁਤ ਜ਼ਰੂਰੀ ਆ। ਖੈਰ ਗੀਤ ਜਿਹੜਾ ਸੀਗਾ ਉਹਦੇ ਤੋਂ ਹੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੋ ਗਈ। ਗੱਲਬਾਤ ਦਾ ਸਮਾਂ ਇਸ ਵੇਲੇ ਨਹੀਂ ਹੈ, ਪਰ ਅਸੀਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਕਰਦੇ ਰਹਾਂਗੇ, ਪਰ ਫਿਲਹਾਲ ਮੌਸਮ ਦੀ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਦੋਸਤੋ ਮੌਸਮ ਜਿਹੜਾ ਆਸਟ੍ਰੇਲੀਆ ਭਾਰਤ ਵਿੱਚ ਵੱਖੋ ਵੱਖਰਾ, ਅੱਜ ਸਿਡਨੀ ਦੇ ਵਿੱਚ 15 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਜਾਣਾ, ਤੇ ਇੱਥੇ ਪੂਰਾ ਦਿਨ ਜਿਹੜਾ ਆ ਉਹ ਖਿੜਿਆ ਰਹਿਣਾ, ਯਾਨੀ ਕਿ ਧੁੱਪ ਸੋਹਣੀ ਬਣੀ ਰਹਿਣੀ ਆ ਸਾਰਾ ਦਿਨ। ਤੇ ਮੈਲਬਨ ਦੇ ਵਿੱਚ ਅੱਜ 12 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਜਾਣਾ, ਇੱਥੇ ਵੀ ਧੁੱਪ ਵੈਸੇ ਖਿੜੀ ਰਹਿਣੀ ਆ ਪਰ ਜਿਹੜਾ ਤਾਪਮਾਨ ਆ ਉਹ ਥੋੜਾ ਘੱਟ ਹੈ, ਔਰ ਥੋੜੀ ਥੋੜੀ ਠੰਡਕ ਜਿਹੜੀ ਉਹ ਵੀ ਜ਼ਰੂਰ ਤੁਸੀਂ ਮਹਿਸੂਸ ਕਰ ਪਾਓਗੇ। ਔਰ ਬ੍ਰਿਸਬੇਨ ਦੇ ਵਿੱਚ ਅੱਜ 17 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਅੱਜ ਉੱਥੇ ਵੀ ਬਹੁਤ ਸੋਹਣਾ ਮੌਸਮ ਹੈ। ਵੈਸੇ ਬ੍ਰਿਸਬੇਨ ਦੇ ਵਿੱਚ ਮੌਸਮ ਜਿਹੜਾ ਹਮੇਸ਼ਾ ਹੀ ਸੋਹਣਾ ਹੁੰਦਾ। ਤੇ ਪਰਥ ਦੇ ਵਿੱਚ 7 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਾਣਾ, ਉੱਥੇ ਵੀ ਅੱਜ ਤਕਰੀਬਨ ਮੈਲਬਨ ਵਰਗਾ ਹੀ ਮੌਸਮ ਰਹਿਣਾ ਹੈ, ਸੋਹਣੀ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 9 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਅੱਜ ਜਾਣਾ, ਪਰ ਇੱਥੇ ਬਾਅਦ ਦੁਪਹਿਰ ਮੀਂਹ ਦੇ ਜਿਹੜੇ ਛਰਾਟੇ ਆ ਉਹ ਸ਼ੁਰੂ ਹੋ ਜਾਣੇ, ਯਾਨੀ ਕਿ ਬਾਰਿਸ਼ ਹੋਣੀ ਆ। ਕੈਨਬਰਾ ਦੇ ਵਿੱਚ 6 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਜਾਣਾ ਜੀ, ਇੱਥੇ ਧੁੱਪ ਬਣੀ ਰਹਿਣੀ ਹੈ, ਸੋਹਣਾ ਮੌਸਮ ਹੈ ਅੱਜ ਸਿਡਨੀ ਵਾਂਗੂ ਕੈਨਬਰਾ ਦੇ ਵਿੱਚ ਵੀ। ਤੇ ਹੋਬਾਰਟ ਦੇ ਵਿੱਚ 9 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਅੱਜ ਜਾਣਾ, ਉੱਥੇ ਵੀ ਬਾਅਦ ਦੁਪਹਿਰ ਮੀਂਹ ਦੱਸਿਆ ਗਿਆ ਜੀ, ਆਸ ਕੀਤੀ ਜਾ ਰਹੀ ਹੈ ਕਿ ਬਾਅਦ ਦੁਪਹਿਰ ਮੀਂਹ ਜਿਹੜਾ ਆ ਉੱਥੇ ਪਵੇਗਾ। ਡਾਰਵਿਨ ਦੇ ਵਿੱਚ 23 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਜਾਣਾ। ਸੋ ਡਾਰਵਿਨ ਦੇ ਵਿੱਚ ਤਕਰੀਬਨ ਮੌਸਮ ਇੱਕੋ ਜਿਹਾ ਹੀ ਹੁੰਦਾ, ਸੋ ਬਹੁਤ ਜ਼ਿਆਦਾ ਗਰਮ ਹੈ ਡਾਰਵਿਨ। ਤੇ ਕੇਨਸ ਦੇ ਵਿਚ ਵੀ ਤਕਰੀਬਨ ਇਹੋ ਜਿਹਾ ਹੀ ਮੌਸਮ ਹੁੰਦਾ, 19 ਡਿਗਰੀ ਤੋਂ ਲੈ ਕੇ 31 ਡਿਗਰੀ ਸੈਲਸੀਅਸ ਤੱਕ ਉੱਥੇ ਵੀ ਤਾਪਮਾਨ ਜਾਣਾ ਹੈ, ਔਰ ਉੱਥੇ ਵੀ ਮੌਸਮ ਜਿਹੜਾ ਉਹ ਗਰਮ ਹੀ ਹੈ। ਤੇ ਇਸ ਜੀ ਮੌਸਮ ਪਰ ਜਦੋਂ ਅਸੀਂ ਮੌਸਮ ਦੀ ਗੱਲ ਆਸਟ੍ਰੇਲੀਆ ਪੱਧਰ ਦੇ ਉੱਤੇ ਕਰਦੇ ਹਾਂ ਜਾਂ ਫਿਰ ਬਿਊਰੋ ਆਫ ਮੈਟਰੋਲੋਜੀ ਜਿਹੜਾ ਉਹ ਸਾਨੂੰ ਕੁਛ ਚੇਤਾਵਨੀਆਂ ਦੇ ਰਿਹਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚ ਜਿਹੜਾ ਮੌਸਮ ਆ ਉਹ ਬਹੁਤ ਜ਼ਿਆਦਾ ਵਰਸ ਹੋ ਸਕਦਾ, ਗੰਭੀਰ ਹੋ ਸਕਦਾ ਆ। ਕਾਰਨ ਇਹ ਹੈ ਕਿ ਪਿਛਲੇ ਕੁਛ ਹਫ਼ਤਿਆਂ ਤੋਂ, ਪਿਛਲੇ ਕੁਛ ਮਹੀਨਿਆਂ ਤੋਂ ਭਾਵੇਂ ਜਿਹੜਾ ਮੌਸਮ ਸੀਗਾ ਉਹ ਸਰਦੀ ਦਾ ਸੀਗਾ, ਸਿਆਲ ਦਾ ਸੀਗਾ, ਪਰ ਨਿਊ ਸਾਊਥ ਵੇਲਸ ਤੇ ਕੁਈਨਜ਼ਲੈਂਡ ਦੇ ਕੁਛ ਇਲਾਕਿਆਂ ਦੇ ਵਿੱਚ ਤੁਸੀਂ ਵੀ ਖ਼ਬਰਾਂ ਸੁਣੀਆਂ ਕਿ ਅੱਗਾਂ ਲੱਗਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਹੋਇਆ। ਔਰ ਹੁਣ ਬਿਊਰੋ ਆਫ ਮੈਟਰੋਲੋਜੀ ਨੇ ਆਸਟ੍ਰੇਲੀਆ ਭਰ ਦੇ ਵਿੱਚ ਵਸਣ ਵਾਲੇ ਜਿਹੜੇ ਬਸ਼ਿੰਦੇ ਆ ਉਹਨਾਂ ਨੂੰ ਅਵੇਅਰ ਕੀਤਾ, ਚੇਤਾਵਨੀ ਦਿੱਤੀ ਆ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੌਸਮ ਆ ਉਹ ਹੋਰ ਜ਼ਿਆਦਾ ਗਰਮ ਹੋਣ ਦੇ ਆਸਾਰ ਇਸ ਵਾਰ ਹੋਣੇ ਆ, ਕਿਉਂਕਿ ਗਰਮੀ ਜਿਹੜੀ ਆ ਉਹ ਅਜੇ ਸ਼ੁਰੂ ਵੀ ਨਹੀਂ ਹੋਈ, ਪਰ ਜਿਹੜਾ ਤਾਪਮਾਨ ਆ ਉਹ ਬਹੁਤ ਜ਼ਿਆਦਾ ਹਾਈ ਹੌਲੀ ਹੌਲੀ ਜਾ ਰਿਹਾ ਆ ਤੇ ਆਉਣ ਵਾਲੇ ਜਿਹੜੇ ਕੁਛ ਮਹੀਨੇ ਆ ਉਹ ਹੋਰ ਵੀ ਜ਼ਿਆਦਾ ਗਰਮ ਹੋਣਗੇ, ਯਾਨੀ ਕਿ ਗੰਭੀਰ ਜਿਹੜੀ ਗਰਮੀ ਆ ਉਹਦੇ ਆਸਾਰ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਣੇ ਹੋਏ ਆ। ਔਰ ਇਸ ਲਈ ਉਹਨਾਂ ਨੇ ਸਾਰੇ ਹੀ ਆਸਟ੍ਰੇਲੀਆ ਵਾਸੀਆਂ ਨੂੰ ਚੇਤਾਵਨੀ ਦਿੱਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੁਸ਼ ਫਾਇਰਸ ਜਾਂ ਫਿਰ ਆਲੇ ਦੁਆਲੇ ਜਿਹੜਾ ਗਰਮੀ ਜ਼ਿਆਦਾ ਪੈਣ ਦੇ ਨਾਲ ਆਪਣੇ ਆਲੇ ਦੁਆਲੇ ਜਿਹੜੇ ਅੱਗ ਲੱਗਣ ਦੇ ਜਿਹੜੇ ਚਾਂਸਿਸ ਆ ਉਹ ਵੱਧ ਸਕਦੇ ਆ, ਔਰ ਗਰਮ ਹਵਾਵਾਂ ਚੱਲਣ ਦੇ ਨਾਲ ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਆ ਉਹਨਾਂ ਦੇ ਵਿੱਚ ਵਾਧਾ ਹੋਣਾ ਵੀ ਸੁਭਾਵਿਕ ਆ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚ ਜਿਹੜੇ ਵਸਦੇ ਆਪਣੇ ਜਿੰਨੇ ਵੀ ਭਾਈਚਾਰੇ ਨੇ ਉਹਨਾਂ ਦੇ ਲਈ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਪਹਿਲਾਂ ਹੀ ਜਿਹੜੇ ਪ੍ਰਬੰਧ ਆ ਉਹ ਜੇਕਰ ਇਸ ਤਰ੍ਹਾਂ ਦੇ ਕੋਈ ਆਸਾਰ ਬਣਦੇ ਆ ਤਾਂ ਉਹ ਪ੍ਰਬੰਧ ਜਿਹੜੇ ਆ ਪਹਿਲਾਂ ਹੀ ਕਰਕੇ ਰੱਖੇ ਜਾਣ, ਕਿਉਂਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦੇ ਕੁਛ ਇਲਾਕਿਆਂ ਦੇ ਵਿੱਚ ਸੋਕਾ ਵੀ ਪੈ ਸਕਦਾ ਆ, ਔਰ ਨਾਲ ਹੀ ਨਾਲ ਜਿਹੜੇ ਤੂਫਾਨ ਆ ਹਨਾ ਗਰਮ ਹਵਾਵਾਂ ਦੇ ਜਿਹੜੇ ਤੂਫਾਨ ਆ ਉਹਨਾਂ ਦੇ ਨਾਲ ਅੱਗਾਂ ਲੱਗਣ ਦਾ ਜਿਹੜਾ ਖਦਸ਼ਾ ਆ ਉਹ ਵੀ ਵੱਧ ਸਕਦਾ ਆ। ਸੋ ਇਸ ਲਈ ਸਾਨੂੰ ਪਹਿਲਾਂ ਹੀ ਜਿਹੜੇ ਇਹੋ ਜਿਹੇ ਪ੍ਰਬੰਧ ਆ ਉਹ ਕਰਕੇ ਰੱਖਣੇ ਚਾਹੀਦੇ ਆ ਜਿਹੜਾ ਕਿ ਇਸ ਵੇਲੇ ਮੌਸਮ ਵਿਭਾਗ ਵੱਲੋਂ ਆਦੇਸ਼ ਆ ਜਾਂ ਚੇਤਾਵਨੀ ਆ, ਔਰ ਇਸ ਨੂੰ ਸੀਰੀਅਸਲੀ ਮੰਨਣਾ ਜਾਣਾ ਚਾਹੀਦਾ ਆ, ਕਿਉਂਕਿ ਜਦੋਂ ਵੀ ਆਸਟ੍ਰੇਲੀਆ ਦੇ ਵਿੱਚ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਫਿਰ ਉਸ ਸਮੇਂ ਉਹਨਾਂ ਨੂੰ ਕੰਟਰੋਲ ਕਰਨਾ, ਉਹਨਾਂ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ, ਕਿਉਂਕਿ ਕੁਦਰਤੀ ਕਰੋਪੀ ਜਿਹੜੀ ਆ ਕੋਈ ਵੀ ਹੋਵੇ ਹਨਾ ਉਹ ਮਨੁੱਖ ਦੇ ਹੱਥ ਵਿੱਚ ਭਾਵੇਂ ਨਹੀਂ ਹੁੰਦੀ, ਪਰ ਜੇਕਰ ਜੋ ਵੀ ਅਸੀਂ ਕਰ ਸਕਦੇ ਆ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਤਾਂ ਸਾਨੂੰ ਉਹ ਸਾਧਨ ਜਿਹੜੇ ਜ਼ਰੂਰ ਜੁਟਾ ਲੈਣੇ ਚਾਹੀਦੇ ਆ। ਔਰ ਦੱਸਿਆ ਇਹ ਵੀ ਜਾ ਰਿਹਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੇ ਵੀ ਜਿਹੜੇ ਗਰਮ ਮਹੀਨੇ ਆ ਉਹਨਾਂ ਦੇ ਵਿੱਚ ਜਿਹੜਾ ਤੂਫਾਨ ਆ ਹਨਾ ਗਰਮ ਹਵਾਵਾਂ ਦਾ ਉਹ ਕਾਫੀ ਨੁਕਸਾਨ ਕਰ ਸਕਦਾ ਆ ਆਸਟ੍ਰੇਲੀਆ ਦੇ ਕਾਫੀ ਇਲਾਕਿਆਂ ਦੇ ਵਿੱਚ। ਸੋ ਆਪਾਂ ਨੂੰ ਇਹਦੇ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਸੋ ਇਹ ਸੀ ਜੀ ਮੌਸਮ। ਮੌਸਮ ਤੋਂ ਬਾਅਦ ਹੁਣ ਆਪਾਂ ਪ੍ਰੋਗਰਾਮ ਦਾ ਵੀ ਮੌਸਮ ਬਦਲਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਖ਼ਬਰਾਂ ਵੀ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਫਿਲਹਾਲ ਪ੍ਰੋਗਰਾਮ ਦਾ ਮੌਸਮ ਬਦਲਦੇ ਹਾਂ, ਪ੍ਰੋਗਰਾਮ ਦੇ ਵਿੱਚ ਗੀਤ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਇੱਕ ਗੀਤ ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ ਜੁੜੇ।
ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਬਾਬੇ ਨਾਨਕ ਨੇ ਜਿੱਥੇ ਤੇਰਾ ਤੇਰਾ ਤੋਲਿਆ, ਪੁੱਤਰਾਂ ਦੇ ਦਾਨੀ ਦਾ ਵੀ ਜੇਰਾ ਨਹੀਂ ਉਹ ਡੋਲਿਆ। ਜੰਮ ਦੇ ਜਵਾਕ ਜਿੱਥੇ ਨਾਮ ਲੈਣਾ ਸਿੱਖਦੇ, ਰੱਬ ਤੋਂ ਵੀ ਪਹਿਲਾਂ ਲੋਕੀ ਮਾਂ ਕਹਿਣਾ ਸਿੱਖਦੇ। ਵਰਦਾ ਝੱਲੀ ਮੜਕ ਨਾ ਜਾਂਦੀ ਐ ਜਨਾਬ ਦੀ, ਆਖਦੇ ਪੰਜਾਬੀ ਨਹੀਂ ਜੱਗ ਤੇ, ਬੋਲੀਆਂ ਮਰੰਗਲੇ ਪੰਜਾਬ ਦੀ, ਪੰਜਾਂ ਪਾਣੀਆਂ ਦੀ ਜੀਨੂੰ ਗੁੜਤੀ, ਸਾਹਾਂ ਵਿੱਚ ਲੈ ਗਏ ਗੁਲਾਬ ਦੀ, ਆਖਦੇ ਪੰਜਾਬੀ ਨਹੀਂ ਜੱਗ ਤੇ, ਬੋਲੀਆਂ ਮਰੰਗਲੇ ਪੰਜਾਬ ਦੀ, ਪੰਜਾਬ ਦੀ।
ਲੋ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ। ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ ਹੈ। ਸੋ ਆਪਣੀ ਬੋਲੀ ਬੋਲਣ ਦੇ ਵਿੱਚ ਹਮੇਸ਼ਾ ਹੀ ਮਾਣ ਮਹਿਸੂਸ ਹੋਣਾ ਚਾਹੀਦਾ ਔਰ ਇਸ ਗੱਲ ਦਾ ਹੋਕਾ ਅਸੀਂ ਹਮੇਸ਼ਾ ਹੀ ਦਿੰਦੇ ਹਾਂ, ਸਿਰਫ ਹੋਕਾ ਹੀ ਨਹੀਂ ਦਿੰਦੇ। ਮੈਨੂੰ ਲੱਗਦਾ ਹੁੰਦਾ ਕਿ ਅਸੀਂ ਜੇਕਰ ਇੱਥੇ ਹੋਕਾ ਦੇਣ ਦੇ ਲਈ ਬੈਠੇ ਹਾਂ ਤਾਂ ਸਾਨੂੰ ਪਹਿਲਾਂ ਆਪਣੇ ਆਪ ਤੇ ਉਸ ਚੀਜ਼ ਨੂੰ ਲਾਗੂ ਕਰਨਾ ਆਉਣਾ ਚਾਹੀਦਾ। ਸੋ ਸਾਡੀ ਕੋਸ਼ਿਸ਼ ਜਿਹੜੀ ਆ ਉਹ ਇਹ ਹੋਣੀ ਚਾਹੀਦੀ ਹੈ ਕਿ ਜੋ ਅਸੀਂ ਇੱਥੇ ਸ਼ਬਦ ਜਿਹੜੇ ਵੀ ਅਸੀਂ ਔਨ ਏਅਰ ਇਸ ਮੰਚ ਤੋਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਉਹਨਾਂ ਸ਼ਬਦਾਂ ਦੇ ਉੱਤੇ ਅਸੀਂ ਆਪ ਵੀ ਓਨੇ ਹੀ ਸ਼ਿੱਦਤ ਦੇ ਨਾਲ ਪਹਿਰਾ ਦਿੰਦੇ ਰਹੀਏ, ਹੈ ਨਾ। ਸੋ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਕੋਸ਼ਿਸ਼ ਦੇ ਵਿੱਚ ਰੱਖਦੇ ਹਾਂ ਕਿ ਆਪਣੀ ਬੋਲੀ ਦੇ ਨਾਲ ਆਪਣੀਆਂ ਜਿਹੜੀਆਂ ਰਵਾਇਤਾਂ ਨੇ, ਰਸਮਾਂ ਨੇ, ਹੈ ਨਾ, ਔਰ ਜਿਹੜਾ ਸਾਡਾ ਧਰਮ ਹੈ, ਹੈ ਨਾ, ਉਸ ਦੇ ਨਾਲ ਜਿਹੜੇ ਸਾਡੇ ਸੰਸਕਾਰ ਨੇ ਉਸ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਪੀੜ੍ਹੀ ਨੂੰ ਜ਼ਰੂਰ ਜੋੜ ਕੇ ਰੱਖ ਸਕੀਏ, ਹੈ ਨਾ। ਮੈਨੂੰ ਇੱਥੇ ਜਗਤਾਰ ਪੱਖੋ ਹੋਰਾਂ ਦੀਆਂ ਕੁਛ ਸਤਰਾਂ ਯਾਦ ਆ ਰਹੀਆਂ। ਕਹਿੰਦੇ, ਉਸ ਦਾਤੇ ਦੀ ਰਹਿਮਤ ਮੰਗਾ, ਚੱਲਣ ਦੇ ਲਈ ਬਰਕਤ ਮੰਗਾ। ਉਸ ਦਾਤੇ ਦੀ ਰਹਿਮਤ ਮੰਗਾ, ਚੱਲਣ ਦੇ ਲਈ ਬਰਕਤ ਮੰਗਾ। ਪੰਛੀ ਚਹਿਕਣ, ਫਸਲਾਂ ਮੌਲਣ, ਪੰਛੀ ਚਹਿਕਣ, ਫਸਲਾਂ ਮੌਲਣ, ਕਣ ਕਣ ਦੇ ਵਿੱਚ ਕੁਦਰਤ ਮੰਗਾ। ਮਾਂ ਬੋਲੀ ਸਤਿਕਾਰੀ ਜਾਵੇ, ਮੈਂ ਇਹ ਦਿਲ ਦੀ ਹਸਰਤ ਮੰਗਾ। ਨਦੀਆਂ ਨਾਲੇ ਨੀਲਾ ਅੰਬਰ, ਉੱਚੇ ਉੱਚੇ ਪਰਬਤ ਮੰਗਾ। ਅੰਤਰ ਮਨ ਨੂੰ ਫੋਲਣ ਖਾਤਰ, ਪਲ ਦੋ ਪਲ ਦੀ ਫੁਰਸਤ ਮੰਗਾ। ਅੰਤਰ ਮਨ ਨੂੰ ਫੋਲਣ ਖਾਤਰ, ਪਲ ਦੋ ਪਲ ਦੀ ਫੁਰਸਤ ਮੰਗਾ। ਤੇ ਬਿਲਕੁਲ ਅੰਤਰ ਮਨ ਨੂੰ ਜਿਹੜਾ ਫੋਲਣਾ ਨਾ ਉਹ ਬਹੁਤ ਜ਼ਰੂਰੀ ਹੈ। ਔਰ ਜਦੋਂ ਤੱਕ ਅਸੀਂ ਜੋ ਚੀਜ਼ਾਂ ਜਿਹੜੀਆਂ ਉਹ ਦੂਜਿਆਂ ਤੋਂ ਉਮੀਦ ਕਰਦੇ ਆ, ਜਦੋਂ ਤੱਕ ਅਸੀਂ ਉਹ ਆਪਣੇ ਅੰਦਰੋਂ ਨਹੀਂ ਪੈਦਾ ਕਰ ਲੈਂਦੇ, ਜਦੋਂ ਤੱਕ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਆਪਣੇ ਅੰਦਰੋਂ ਨਹੀਂ ਲੱਭਦੇ, ਉਦੋਂ ਤੱਕ ਦੂਸਰਿਆਂ ਦੇ ਅੱਗੇ ਜਿਹੜੇ ਉਪਦੇਸ਼ ਦੇਣੇ ਜਾਂ ਦੂਸਰਿਆਂ ਨੂੰ ਜਿਹੜੀਆਂ ਕੋਈ ਬੇਨਤੀਆਂ ਕਰਨੀਆਂ ਜਾਂ ਫਿਰ ਦੂਸਰਿਆਂ ਨੂੰ ਆਪਣੀਆਂ ਜਿਹੜੀਆਂ ਜਿਹੜੇ ਵਿਚਾਰ ਆ ਉਹ ਸਾਂਝੇ ਕਰਨੇ, ਉਹ ਉਦੋਂ ਤੱਕ ਸਾਰਥਕ ਨਹੀਂ ਹੁੰਦੇ ਜਦੋਂ ਤੱਕ ਅਸੀਂ ਆਪਣੇ ਉਹਨਾਂ ਵਿਚਾਰਾਂ ਤੇ ਆਪ ਪਹਿਰਾ ਦੇਣ ਦੇ ਯੋਗ ਨਹੀਂ ਹੁੰਦੇ। ਖੈਰ ਲਓ ਜੀ, ਗੱਲਾਂ ਬਾਤਾਂ ਜਿਹੜੀਆਂ ਉਹ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਫਿਲਹਾਲ ਟਾਈਮ ਜਿਹੜਾ ਖਬਰਾਂ ਦੇ ਸਿਲਸਿਲੇ ਦਾ ਵੀ ਹੋ ਗਿਆ, ਸੋ ਖਬਰਾਂ ਜਿਹੜੀਆਂ ਉਹ ਅਸੀਂ ਬਹੁਤ ਜਲਦ ਸ਼ਾਮਲ ਕਰਦੇ ਹਾਂ। ਫਿਲਹਾਲ ਤੁਹਾਡੇ ਕੁਛ ਮੈਸੇਜਸ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਨੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਇਸ ਵੇਲੇ ਸਾਡੇ ਨਾਲ ਸਿਡਨੀ ਤੋਂ ਸੁਖਵਿੰਦਰ ਸੌਂਦ ਹੁਰੀ ਸ਼ਾਮਲ ਹੋ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ। ਔਰ ਹਮੇਸ਼ਾ ਤੁਸੀਂ ਸਾਡੇ ਨਾਲ ਆਪਣੀ ਆਦਤ ਮੁਤਾਬਕ ਸ਼ਾਮਲ ਹੁੰਦੇ ਹੋ ਔਰ ਤੁਸੀਂ ਅੱਜ ਵੀ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਵੀ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਸਾਡਾ ਜਿਹੜਾ ਸਾਥ ਹੈ ਉਹ ਮੰਨਦੇ ਰਹੋ ਤੇ ਆਪਣਾ ਸਾਥ ਜਿਹੜਾ ਉਹ ਸਾਨੂੰ ਦਿੰਦੇ ਰਹੋ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਖਬਰਾਂ ਵੀ ਜਿਹੜੀਆਂ ਉਹ ਆਪਾਂ ਸਾਂਝੀਆਂ ਕਰਨੀਆਂ ਨੇ, ਤੁਹਾਡੇ ਜਿਹੜੇ ਵਿਚਾਰ ਨੇ, ਤੁਹਾਡੇ ਜਿਹੜੇ ਸੁਨੇਹੇ ਨੇ ਉਹ ਵੀ ਅਸੀਂ ਸ਼ਾਮਲ ਕਰਦੇ ਰਹਾਂਗੇ। ਪਰ ਉਡੀਕ ਜਿਹੜੀ ਆ ਸਾਨੂੰ ਬੜੀ ਸ਼ਿੱਦਤ ਦੇ ਨਾਲ ਹੁੰਦੀ ਹੈ ਔਰ ਜਦੋਂ ਹੀ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣਗੇ ਅਸੀਂ ਜਿਹੜੇ ਸੁਨੇਹੇ ਆ ਜ਼ਰੂਰ ਸ਼ਾਮਲ ਕਰਾਂਗੇ। ਤੇ ਸੁਨੇਹੇ ਸਾਡੇ ਤੱਕ ਪਹੁੰਚਾਉਣ ਦੇ ਲਈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਜ਼ਰੀਏ ਉਹੀ ਨੇ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ। ਸੋ ਤੁਹਾਡੇ ਸੁਨੇਹਿਆਂ ਦੀ ਜਿਹੜੀ ਆ ਉਡੀਕ ਦੇ ਨਾਲ ਹੁਣ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵੱਧਦੇ ਹਾਂ। ਤੇ ਲਓ ਜੀ, ਜਿਹੜੀ ਪਹਿਲੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ, ਕਿਉਂਕਿ ਅੱਜ ਪੰਜਾਬ ਦੇ ਜਿਹੜੇ ਅਖਬਾਰ ਆ ਕਾਫੀ ਵੱਡਾ ਤੜਕਾ ਹੋਣ ਕਾਰਨ ਪੂਰਨ ਰੂਪ ਦੇ ਵਿੱਚ ਛਪ ਕੇ ਸਾਹਮਣੇ ਨਹੀਂ ਆਏ, ਪਰ ਕੁਛ ਜਿਹੜੀਆਂ ਲੇਟੈਸਟ ਨਿਊਜ਼ ਆ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਲੇਟੈਸਟ ਨਿਊਜ਼ ਜਿਹੜੀਆਂ ਆ ਉਹਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਦਿੱਲੀ ਦੀ ਜਿਹੜੀ ਵਿਗੜੀ ਹਵਾ ਦੇ ਨਾਲ ਸਰਕਾਰ ਦੀ ਬੇਚੈਨੀ ਵਧੀ ਆ ਔਰ ਕੇਂਦਰ ਸਰਕਾਰ ਨੇ ਇਸ ਸੰਬੰਧ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਵੀ ਸੱਦ ਲਈ ਹੈ ਔਰ ਇਹ ਇੱਕ ਵਾਰ ਨਹੀਂ ਹੋਇਆ, ਬਹੁਤ ਵਾਰ ਇਸ ਤਰ੍ਹਾਂ ਹੋ ਚੁੱਕਿਆ ਕਿ ਜਦੋਂ ਵੀ ਤੇਜ਼ ਹਵਾ ਜਿਹੜੀ ਆ ਉਹ ਆਉਂਦੀ ਹੈ ਔਰ ਦਿੱਲੀ ਦੇ ਵਿੱਚ ਜਿਹੜਾ ਹਵਾ ਦੇ ਨਾਲ ਕਾਫੀ ਜ਼ਿਆਦਾ ਪ੍ਰਦੂਸ਼ਣ ਆ ਉਹ ਵੱਧ ਜਾਂਦਾ ਆ ਔਰ ਉਹ ਹਵਾ ਜਿਹੜੀ ਆ ਉਹਦੇ ਨਾਲ ਖਰਾਬ ਹੋ ਰਿਹਾ ਜੀ, ਆਲੇ ਦੁਆਲੇ ਦਾ ਜਿਹੜਾ ਵਾਤਾਵਰਣ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਔਰ ਦਿੱਲੀ NCR ਦੀ ਤੇਜ਼ੀ ਨਾਲ ਖਰਾਬ ਹੋ ਰਹੀ ਹਵਾ ਨੇ ਕੇਂਦਰ ਦੀ ਬੇਚੈਨੀ ਜਿਹੜੀ ਇਸ ਵੇਲੇ ਵੀ ਵਧਾਈ ਹੋਈ ਹੈ। ਇਹ ਹਾਲਾਤ ਉਦੋਂ ਆ ਜਦੋਂ ਕਹਿੰਦੇ ਇਸ ਨਾਲ ਨਿਪਟਣ ਲਈ ਪਹਿਲਾਂ ਹੀ ਕਾਫੀ ਤਿਆਰੀਆਂ ਤੇ ਮੀਟਿੰਗਾਂ ਵੀ ਹੋ ਚੁੱਕੀਆਂ ਨੇ, ਪਰ ਹੁਣ ਕੇਂਦਰ ਸਰਕਾਰ ਨੇ ਦਿੱਲੀ ਤੇ ਉਸਦੇ ਗੁਆਂਢ ਸੂਬਿਆਂ ਦੇ ਵਾਤਾਵਰਨ ਮੰਤਰੀਆਂ ਦੀ ਇੱਕ ਹੰਗਾਮੀ ਮੀਟਿੰਗ ਜਿਹੜੀ ਆ ਉਹ ਆਉਂਦੀ 19 ਅਕਤੂਬਰ ਨੂੰ ਸੱਦ ਲਈ ਹੈ। ਹਾਲਾਂਕਿ ਵਾਤਾਵਰਨ ਮੰਤਰਾਲੇ ਚ ਸੋਮਵਾਰ ਨੂੰ ਪੂਰਾ ਦਿਨ ਯਾਨੀ ਕਿ ਪਿਛਲੇ ਕੱਲ ਦਿੱਲੀ NCR ਦੀ ਹਵਾ ਨੂੰ ਲੈ ਕੇ ਚੱਲੀਆਂ ਲੰਬੀਆਂ ਮੀਟਿੰਗਾਂ ਚ ਪਿਛਲੇ ਸਾਲ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਚ ਕਹਿੰਦੇ ਸੁਧਾਰ ਦੇ ਦਾਅਵੇ ਤਾਂ ਕੀਤੇ ਗਏ ਆ। ਇਹ ਉਮੀਦ ਵੀ ਪ੍ਰਗਟਾਈ ਗਈ ਆ ਕਿ ਇਸ ਵਾਰ ਹਵਾ ਦੀ ਗੁਣਵੱਤਾ ਜਿਹੜੀ ਆ ਖਰਾਬ ਦੇ ਪੱਧਰ ਤੋਂ ਹੇਠਾਂ ਨਹੀਂ ਜਾਵੇਗੀ, ਪਰ ਜਿਸ ਤਰ੍ਹਾਂ ਦਾ ਇਸ ਵੇਲੇ ਉੱਥੇ ਵਾਤਾਵਰਨ ਬਣਿਆ ਹੋਇਆ ਉਸ ਵਾਤਾਵਰਨ ਨੂੰ ਲੈ ਕੇ ਜਿਹੜੀ ਸਥਿਤੀ ਆ ਉਹ ਬੇਹੱਦ ਖਰਾਬ ਜਾਪ ਰਹੀ ਆ। ਇਸੇ ਕਰਕੇ ਜਿਹੜੀ ਸਰਕਾਰ ਆ ਉਹ ਇਸ ਵੇਲੇ ਇਸ ਖਰਾਬ ਵਾਤਾਵਰਨ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੀ ਆ। ਤੇ ਦੱਸਿਆ ਜਾ ਰਿਹਾ ਕਿ ਵਾਤਾਵਰਨ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਹਵਾ ਦੀ ਗੁਣਵੱਤਾ ਚ ਜਿਸ ਤਰ੍ਹਾਂ ਤਬਦੀਲੀ ਆਈ ਹੈ ਉਹ ਪਿਛਲੇ ਸਿਰਫ ਪਰਾਲੀ ਦੇ ਕਾਰਨ ਹੀ ਨਹੀਂ ਬਲਕਿ ਮੌਸਮ ਦੇ ਮਿਜਾਜ ਦੇ ਵਿੱਚ ਵੀ ਤਬਦੀਲੀ ਜਿਹੜੀ ਆ ਉਹ ਵੱਡਾ ਪਹਿਲੂ ਆ। ਮੌਸਮ ਚ ਤਬਦੀਲੀ ਦੇ ਚਲਦਿਆਂ ਹਵਾ ਦੀ ਜਿਹੜੀ ਚਾਲ ਹੈ ਉਹ ਸੁਸਤ ਹੋ ਗਈ ਹੈ, ਜਿਸ ਕਾਰਨ ਦਿੱਲੀ ਤੇ NCR ਚ ਪੈਦਾ ਹੋਣ ਵਾਲਾ ਜਿਹੜਾ ਪ੍ਰਦੂਸ਼ਣ ਆ ਉਹ ਬਾਹਰ ਨਹੀਂ ਨਿਕਲ ਰਿਹਾ। ਪੰਜਾਬ ਤੇ ਹਰਿਆਣੇ ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਹੁਣ ਵੇਰਵਾ ਫੇਰ ਮੰਗਿਆ ਗਿਆ ਆ। ਤੇ ਇਸ ਦੇ ਨਾਲ ਹੀ ਜੁੜਦੀ ਜਿਹੜੀ ਖਬਰ ਹੈ ਉਹ ਪੰਜਾਬ ਦੀ ਵੀ ਹੈ ਕਿ ਝੋਨੇ ਦੀ ਰਹਿੰਦ ਖੂੰਦ ਸੜਨ ਨਾਲ ਜ਼ਹਿਰੀਲੀ ਹੋਣ ਲੱਗੀ ਹੈ ਪੰਜਾਬ ਦੀ ਆਬੋ ਹਵਾ। ਸੋ ਦੇਖੋ ਜੀ, ਇਹ ਅੱਜ ਦਾ ਮਸਲਾ ਨਹੀਂ ਆ, ਪਿਛਲੇ ਕਿੰਨੇ ਸਾਲਾਂ ਤੋਂ ਅਸੀਂ ਇਸ ਚੀਜ਼ ਦੇ ਉੱਤੇ ਰੌਲਾ ਪਾਉਂਦੇ ਆ ਰਹੇ ਹਾਂ। ਝੋਨੇ ਦੀ ਖਰੀਦ ਦੇ ਤੇਜ਼ੀ ਫੜਨ ਤੋਂ ਬਾਅਦ ਕਹਿੰਦੇ ਹੁਣ ਫੇਰ ਪਰਾਲੀ ਸਾੜਨ ਦੇ ਮਾਮਲੇ ਵਧਣ ਨਾਲ ਪੰਜਾਬ ਦੀ ਜਿਹੜੀ ਹਵਾ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਆ। ਖੇਤਾਂ 'ਚ ਸਾੜੀ ਜਾ ਰਹੀ ਪਰਾਲੀ ਨਾਲ ਵਾਤਾਵਰਨ ਤੇ ਅਸਰ ਜਿਹੜਾ ਦਿਖਾਈ ਦੇਣ ਲੱਗਿਆ ਤੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਜਿਹੜੀ ਉਹ ਜ਼ਹਿਰੀਲੀ ਹੋਣੀ ਸ਼ੁਰੂ ਹੋ ਗਈ ਆ। ਲੁਧਿਆਣਾ ਜਿਹੜਾ ਜੀ ਉਹ ਪਹਿਲਾਂ ਹੀ ਪ੍ਰਦੂਸ਼ਣ ਦੇ ਨਾਲ ਭਰਿਆ ਹੋਇਆ ਸ਼ਹਿਰ ਹੈ, ਬਹੁਤ ਸਾਰੇ ਜਿਹੜੇ ਉਦਯੋਗ ਆ ਉੱਥੇ ਔਰ ਹੇਠਲੇ ਪੱਧਰ ਲੈ ਜਾਂ ਉੱਪਰਲੇ ਪੱਧਰ ਦੇ ਜਿਹੜੇ ਉਦਯੋਗ ਆ ਉਹਦੇ ਨਾਲ ਹੀ ਇਸ ਤਰ੍ਹਾਂ ਦੀ ਜਿਹੜੀ ਜ਼ਹਿਰੀਲੀ ਹਵਾ ਜਿਹੜੀ ਆ ਉਹ ਪੈਦਾ ਹੋਣ ਦੇ ਨਾਲ ਇਹਨਾਂ ਦੇ ਵਿੱਚ ਜਿਹੜੀ ਕੁਆਲਿਟੀ ਇੰਡੈਕਸ ਆ ਉਹਦੇ ਵੀ ਅੰਕੜੇ ਜਿਹੜੇ ਆ ਉਹ ਸਥਿਤੀ ਖਰਾਬ ਦਾ ਸੰਕੇਤ ਦੇ ਰਹੇ ਆ। ਪੰਜਾਬ ਚ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਮੁਹਿੰਮ ਜਿਹੜੀ ਚਲਾਈ ਜਾ ਰਹੀ ਆ ਉਹ ਮੁਹਿੰਮ ਦੇ ਜਿਹੜੇ ਅੰਕੜੇ ਆ ਨਾ ਉਹ ਵੀ ਕਾਫੀ ਕਹਿੰਦੇ ਹੈਰਾਨ ਕਰਨ ਵਾਲੇ ਆ ਤੇ ਚਿੰਤਾਜਨਕ ਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਪਿਛਲੇ 3 ਹਫ਼ਤਿਆਂ ਚ ਪਿਛਲੇ ਸਾਲ ਦੇ ਮੁਕਾਬਲੇ ਖੇਤਾਂ ਚ ਪਰਾਲੀ ਸਾੜਨ ਦੀਆਂ ਘਟਨਾਵਾਂ ਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਪਾਕਿਸਤਾਨ ਚ ਤਾਂ ਪਰਾਲੀ ਨੂੰ ਅੱਗ ਲਾਈ ਹੀ ਜਾ ਰਹੀ ਹੈ ਤੇ ਇਸ ਦੇ ਨਾਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਚ ਵੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਧੀਆਂ ਨੇ ਤੇ ਇਸ ਦੇ ਨਾਲ ਪੰਜਾਬ ਦਾ ਜਿਹੜਾ ਏਅਰ ਕੁਆਲਿਟੀ ਇੰਡੈਕਸ ਆ ਉਹ ਵਿਗੜਨਾ ਸ਼ੁਰੂ ਹੋ ਗਿਆ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਖੇਤਾਂ ਚ ਅੱਗ ਲਾਏ ਜਾਣ ਦੀਆਂ ਘਟਨਾਵਾਂ ਚ ਕਹਿੰਦੇ ਜੀ 42% ਵਾਧਾ ਹੋ ਚੁੱਕਿਆ ਆ। ਸੋ ਇਹ ਵੀ ਇੱਕ ਬਹੁਤ ਚਿੰਤਾਜਨਕ ਖਬਰ ਆ ਕਿਉਂਕਿ ਬਹੁਤੀ ਵਾਰ ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦੇ ਜਿਹੜੇ ਮਸਲੇ ਆ ਉਹ ਉਲਝਾ ਕੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ, ਜਦਕਿ ਇਹ ਬਹੁਤ ਜ਼ਿਆਦਾ ਚਿੰਤਾਜਨਕ ਮਸਲੇ ਆ। ਔਰ ਇਹਨਾਂ ਮਸਲਿਆਂ ਦੇ ਬਾਰੇ ਚ ਵਿਚਾਰ ਕਰਨ ਦੇ ਲਈ ਜਾਂ ਇਹਨਾਂ ਦੇ ਲਈ ਕੋਈ ਜਿਹੜੇ ਪੱਕੇ ਜਿਹੜੇ ਪਲਾਨ ਨੇ, ਪੱਕੀਆਂ ਜਿਹੜੀਆਂ ਯੋਜਨਾਵਾਂ ਨੇ ਜਿਨ੍ਹਾਂ ਦਾ ਕੋਈ ਅਸਰ ਜਿਹੜਾ ਆ ਉਹ ਦਿਖਾਈ ਦੇਵੇ ਉਹ ਨਹੀਂ ਸਾਨੂੰ ਦਿਸਦੀਆਂ। ਸੋ ਸਰਕਾਰਾਂ ਦੇ ਜਿਹੜੇ ਧਿਆਨ ਨੇ ਜਾਂ ਸਰਕਾਰਾਂ ਦਾ ਜਿਹੜਾ ਆਪਣਾ ਜਿਹੜਾ ਮੰਤਵ ਆ ਉਹ ਕੀ ਆ ਪੰਜਾਬ ਦੇ ਲਈ ਇਹ ਅਜੇ ਤੱਕ ਵੀ ਸਾਹਮਣੇ ਨਹੀਂ ਆ ਰਿਹਾ। ਤੇ ਇਸ ਤੋਂ ਬਾਅਦ ਅਗਲੀ ਖਬਰ ਵੱਲ ਵਧਦੇ ਆ। ਦੋਸਤੋ, ਅਗਲੀ ਖਬਰ ਹੈ ਕਿ ਅੱਤਵਾਦ ਵੇਲੇ ਤਸ਼ੱਦਦ ਕਰਨ ਵਾਲੇ ਪੰਜਾਬ ਪੁਲਿਸ ਦੇ 5 ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਵੱਲੋਂ ਰਾਹਤ ਦੇ ਦਿੱਤੀ ਗਈ ਆ। ਸੋ ਇਹ ਵੀ ਬੜੀ ਹੀ ਹੈਰਾਨ ਕਰਨ ਵਾਲੀ ਖਬਰ ਹੈ। ਕੇਂਦਰ ਸਰਕਾਰ ਵੱਲੋਂ ਅੱਤਵਾਦ ਦੇ ਦੌਰ ਸਮੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕਤਲ ਤੇ ਤਸ਼ੱਦਦ ਕਰਨ ਦੇ ਦੋਸ਼ਾਂ ਚ ਸੂਬੇ ਦੀਆਂ ਵੱਖ ਵੱਖ ਜੇਲਾਂ ਚ ਬੰਦ ਪੁਲਿਸ ਦੇ 5 ਮੁਲਾਜ਼ਮਾਂ ਨੂੰ ਰਿਹਾ ਕਰਨ ਦਾ ਕਹਿੰਦੇ ਫੈਸਲਾ ਲਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 20 ਅਜਿਹੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦੀ ਰਿਹਾਈ ਦੀ ਮੰਗ ਕੀਤੀ ਸੀ ਜੋ ਅੱਤਵਾਦ ਸਮੇਂ ਦੇ ਵੱਖ ਵੱਖ ਕੇਸਾਂ ਦੇ ਦੋਸ਼ਾਂ ਚ ਜੇਲਾਂ ਚ ਸਜ਼ਾਵਾਂ ਕੱਟ ਰਹੇ ਨੇ। ਕੈਪਟਨ ਦੀ ਸਿਫਾਰਿਸ਼ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ 20 ਵਿੱਚੋਂ 5 ਪੁਲਿਸ ਮੁਲਾਜ਼ਮਾਂ ਨੂੰ ਰਿਹਾ ਕਰਨ ਦਾ ਫੈਸਲਾ ਵੀ ਕੀਤਾ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਉਮਰ ਦੇ ਦੋਸ਼ੀ ਪੁਲਿਸ ਮੁਲਾਜ਼ਮ ਦੀ ਉਮਰ 90 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਦੋਂ ਕਿ ਸਭ ਤੋਂ ਘੱਟ ਉਮਰ ਦੇ ਦੋਸ਼ੀ ਪੁਲਿਸ ਵਾਲੇ ਦੀ ਉਮਰ ਜਿਹੜੀ ਹੈ ਜੀ ਉਹ 63 ਸਾਲ ਦੱਸੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲਏ ਗਏ ਫੈਸਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਹੈ ਕਿ ਕੇਂਦਰ ਸਰਕਾਰ ਵੱਲੋਂ ਜੇਲ੍ਹਾਂ ਚ ਬੰਦ ਬਾਕੀ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਦੀ ਮਨੁੱਖਤਾ ਦੇ ਆਧਾਰ ਤੇ ਰਿਹਾਈ ਲਈ ਉਨ੍ਹਾਂ ਨੇ ਕੇਂਦਰ ਨੂੰ ਪਿਛਲੇ ਮਹੀਨੇ ਬੇਨਤੀ ਕੀਤੀ ਸੀ ਬਾਰੇ ਵੀ ਕਹਿੰਦੇ ਸਕਾਰਾਤਮਕ ਫੈਸਲਾ ਲਿਆ ਜਾਵੇਗਾ। 20 ਮੁਲਾਜ਼ਮਾਂ ਚੋਂ 5 ਨੂੰ ਸਜ਼ਾ ਵਿਚ ਵਿਸ਼ੇਸ਼ ਛੋਟ ਦੇਣ ਤੇ ਰਿਹਾ ਕਰਨ ਦੇ ਫੈਸਲੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੁੱਖਤਾਵਾਦੀ ਤੇ ਉਦਾਰਤਾ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਫੈਸਲਾ ਦਸਿਆ ਤੇ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਚ ਬੰਦ 9 ਸਿੱਖ ਕੈਦੀਆਂ ਦੀ ਸਜ਼ਾ ਵਿਚ ਛੋਟ ਦੇਣ ਦੇ ਫੈਸਲੇ ਤੋਂ ਕੁਝ ਦਿਨਾਂ ਬਾਅਦ ਆਇਆ। ਤੇ ਲੋ ਜੀ, ਹੁਣ ਇਸ ਗੱਲ ਤੇ ਵੀ ਚਾਨਣਾ ਪਾਇਆ ਗਿਆ ਕਿ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਬਿਨਾਂ ਕਿਸੇ ਨਿੱਜੀ ਹਿੱਤਾਂ ਦੇ ਕੌਮ ਲਈ ਆਪਣੀਆਂ ਜਾਨਾਂ ਜ਼ੋਖਮ ਦੇ ਵਿਚ ਪਾਈਆਂ ਸਨ। ਮੁੱਖ ਮੰਤਰੀ ਵੱਲੋਂ ਜਿਨ੍ਹਾਂ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ ਉਹ ਆਪਣੀ ਜ਼ਿਆਦਾਤਰ ਉਮਰ ਹੰਢਾ ਚੁੱਕੇ ਨੇ ਤੇ ਮੁੱਖ ਮੰਤਰੀ ਨੇ ਜ਼ੋਰ ਦਿੰਦੇ ਵੀ ਕਿਹਾ ਕਿ ਅੱਤਵਾਦ ਦੇ ਦਿਨਾਂ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਵੱਖ ਵੱਖ ਰੈਂਕ ਦੇ ਕਰੀਬ 1800 ਪੁਲਿਸ ਮੁਲਾਜ਼ਮਾਂ ਨੇ ਕੁਰਬਾਨੀਆਂ ਦਿੱਤੀਆਂ। ਸੋ ਇਹ ਖ਼ਬਰ ਜਿਸ ਤਰ੍ਹਾਂ ਪੇਸ਼ ਕੀਤੀ ਗਈ ਆ ਔਰ ਜਿਸ ਤਰ੍ਹਾਂ ਆਈ ਹੈ ਉਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਸਵਾਲ ਹੈ ਉਹ ਵੀ ਖੜੇ ਹੁੰਦੇ ਆ ਕਿਉਂਕਿ ਹਾਲ ਹੀ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਦਾਅਵਾ ਕੀਤਾ ਸੀਗਾ ਕਿ ਜਿਹੜੇ ਸਿੱਖ ਕੈਦੀ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਸੀਗੇ ਉਹਨਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਦੇ ਵਿੱਚ ਛੋਟ ਜਿਹੜੀ ਆ ਉਹ ਦਿੱਤੀ ਜਾਵੇ ਇਸ ਦੀ ਮੰਗ ਉਹ ਕਹਿੰਦੇ ਸੀਗੇ ਕਿ ਸਾਡੇ ਵੱਲੋਂ ਰੱਖੀ ਗਈ ਸੀਗੀ ਔਰ ਮੈਨੂੰ ਲੱਗਦਾ ਕਿ ਸਜ਼ਾਵਾਂ 'ਚ ਛੋਟ ਹੀ ਨਹੀਂ ਸਗੋਂ ਬਹੁਤ ਸਾਰੇ ਜਿਹੜੇ ਸਿੱਖ ਸੀਗੇ ਜਿਹੜੇ ਇਸ ਵੇਲੇ ਜੇਲ੍ਹਾਂ 'ਚ ਬੰਦ ਹਨ ਵੀ ਔਰ ਸਨ ਵੀ ਹਨਾ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਸੀ ਉਹ ਕਾਫੀ ਦੇਰ ਦੀਆਂ ਖਤਮ ਹੋ ਚੁੱਕੀਆਂ ਸੀ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਸੀ ਕੀਤਾ ਗਿਆ ਹਨਾ ਔਰ ਹੁਣ ਜਿਹੜੀ ਅੱਜ ਇਹ ਖ਼ਬਰ ਆਈ ਹੈ ਕਿ ਇਹਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਆ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ 5 ਪੁਲਿਸ ਮੁਲਾਜ਼ਮਾਂ ਨੂੰ ਔਰ ਉਹਦੇ ਲਈ ਵੀ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਇਹਦੇ ਲਈ ਵੀ ਜਿਹੜੀ ਅਪੀਲ ਸੀ ਕੇਂਦਰ ਸਰਕਾਰ ਦੇ ਅੱਗੇ ਉਹ ਮੁੱਖ ਮੰਤਰੀ ਸਾਹਿਬ ਨੇ ਕੀਤੀ ਸੀ ਤੇ ਪਰ ਜੇ ਦੂਸਰਾ ਪੱਖ ਜਿਹੜਾ ਉਹ ਦੇਖਿਆ ਜਾਵੇ ਤਾਂ ਬੜਾ ਹੀ ਹੈਰਾਨ ਕਰਨ ਵਾਲਾ ਉਹਨਾਂ ਨੇ ਨਾਲ ਇਹ ਕਿਹਾ ਕਿ ਜਿਹੜੇ ਇਹ ਪੁਲਿਸ ਮੁਲਾਜ਼ਮ ਸੀਗੇ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਕੁਰਬਾਨੀਆਂ ਆ ਇਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਸੀਗੀਆਂ ਜਿਹਦੇ ਵਿੱਚ 1800 ਪੁਲਿਸ ਮੁਲਾਜ਼ਮ ਉਹ ਦੱਸ ਰਹੇ ਆ ਤੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਦੇ ਲਈ ਜਦਕਿ ਜਦੋਂ ਅਸੀਂ ਉਸ ਸਮੇਂ ਦਾ ਜਿਹੜਾ ਕਹਿਰ ਉਹ ਢਾਇਆ ਗਿਆ ਸਮੇਂ ਦੀਆਂ ਸਰਕਾਰਾਂ ਵੱਲੋਂ ਅਸੀਂ ਸਾਰੇ ਹੀ ਜਾਣਦੇ ਹਾਂ ਔਰ ਕਿਸ ਹੱਦ ਤੱਕ ਉਹਦੇ ਵਿੱਚ ਪੁਲਿਸ ਦਾ ਸਰਕਾਰ ਦਾ ਰਾਜਨੀਤੀ ਦਾ ਜਿਹੜਾ ਰੋਲ ਸੀ ਉਹ ਕੀ ਰਿਹਾ ਹਨਾ। ਖੈਰ ਇਹਦੇ ਉੱਤੇ ਹੋਰ ਜ਼ਿਆਦਾ ਟਿੱਪਣੀ ਨਹੀਂ ਕਰ ਪਾਵਾਂਗੇ ਇਸ ਵੇਲੇ ਪਰ ਖ਼ਬਰਾਂ ਦੇ ਇਸ ਸਿਲਸਿਲੇ ਨੂੰ ਅੱਗੇ ਲੈ ਕੇ ਜ਼ਰੂਰ ਆਪਾਂ ਜਾਂਦੇ ਹਾਂ ਤੇ ਅਗਲੀ ਖ਼ਬਰ ਜਿਹੜੀ ਆ ਕਾਫੀ ਜ਼ਿਆਦਾ ਨਿਰਾਸ਼ ਕਰਨ ਵਾਲੀ ਆ। ਸੜਕ ਹਾਦਸੇ 'ਚ ਕਾਰ ਸਵਾਰ 3 ਨੌਜਵਾਨ ਜਿਹੜੇ ਆ ਉਹ ਜ਼ਖਮੀ ਹੋਏ ਆ ਔਰ ਇਹਦੇ ਨਾਲ ਇੱਕ ਹੋਰ ਜਿਹੜੀ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਰਹੀ ਆ ਕਿ 3 ਹਾਕੀ ਖਿਡਾਰੀ ਜਿਹੜੇ ਆ ਜੀ ਉਹਨਾਂ ਦੀ ਮੌਤ ਵੀ ਹੋਈ ਆ ਹਨਾ। ਪਰ ਇਹ ਜਿਹੜਾ ਹਾਦਸਾ ਵੱਖਰਾ ਗੁਰਾਇਆ GT ਰੋਡ ਤੇ ਸੋਮਵਾਰ ਕੱਲ ਯਾਨੀ ਕਿ ਰਾਤ ਨੂੰ ਸੜਕ ਹਾਦਸੇ 'ਚ 3 ਨੌਜਵਾਨ ਜਿਹੜੇ ਆ ਉਹ ਜ਼ਖਮੀ ਹੋਏ ਆ ਔਰ ਦੱਸਿਆ ਜਾ ਰਿਹਾ ਕਿ ਕਾਰ 'ਚ ਜਿਹੜੇ ਸਵਾਰ ਜ਼ਖਮੀ ਨੌਜਵਾਨ ਨੇ ਇਹ ਨਵੀਂ ਦਿੱਲੀ ਤੋਂ ਨੇ ਔਰ ਗੰਭੀਰ ਰੂਪ ਦੇ ਵਿੱਚ ਇਸ ਵੇਲੇ ਜ਼ਖਮੀ ਨੇ ਔਰ ਇਹਨਾਂ ਨੂੰ ਸਿਵਲ ਹਸਪਤਾਲ ਨੇੜੇ ਦੇ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ। ਤੇ ਲਓ ਜੀ, ਉਧਰ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੀਆਂ 550ਵਾਂ ਪ੍ਰਕਾਸ਼ ਪੁਰਬ ਹੈ ਮਨਾਇਆ ਜਾਣਾ ਉਸ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਵੀ ਬੜੀਆਂ ਹੁੰਮ ਹੁਮਾ ਕੇ ਕੀਤੀਆਂ ਜਾ ਰਹੀਆਂ ਨੇ ਔਰ ਇਸ ਸਾਰੇ ਹੀ ਪ੍ਰੋਗਰਾਮ ਦੀ ਜਿਹੜੀ ਸਮਾਂ ਸਾਰਣੀ ਆ ਉਹ ਵੀ ਜਾਰੀ ਕਰ ਦਿੱਤੀ ਗਈ ਆ। ਡਿਜੀਟਲ ਸਮਾਂ ਸਾਰਣੀ ਜਿਹੜੀ ਆ ਇਹਦੀ ਜਾਰੀ ਕੀਤੀ ਗਈ ਆ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂ ਕਰਵਾਉਣ ਦੇ ਲਈ ਸੁਲਤਾਨਪੁਰ ਲੋਧੀ 'ਚ ਕਰਵਾਏ ਜਾ ਰਹੇ ਅਤੇ ਆਧੁਨਿਕ ਤਕਨੀਕ ਨਾਲ ਲਬਰੇਜ਼ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਪ੍ਰੋਗਰਾਮਾਂ ਬਾਰੇ ਵਿਸਥਾਰਿਤ ਜਿਹੜੀ ਸਮਾਂ ਸਾਰਣੀ ਆ ਉਹ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ। ਵਿਧਾਇਕ ਨਵਤੇਜ ਸਿੰਘ ਚੀਮਾ ਹੋਰਾਂ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਲਾਈਟ ਐਂਡ ਸਾਊਂਡ ਤੇ ਡਿਜੀਟਲ ਮਿਊਜ਼ੀਅਮ ਦੇ ਲਈ ਮੁੱਖ ਪੰਡਾਲ ਦੇ ਸਾਹਮਣੇ ਸਥਾਨ ਦੀ ਚੋਣ ਕੀਤੀ ਗਈ ਹੈ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਸੌਖਲੇ ਇਸ ਸਥਾਨ ਤੇ ਪਹੁੰਚ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡਿਜੀਟਲ ਮਿਊਜ਼ੀਅਮ 1 ਨਵੰਬਰ ਤੋਂ 3 ਨਵੰਬਰ ਤੱਕ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 5:30 ਵਜੇ ਤੱਕ ਸੰਗਤਾਂ ਲਈ ਖੁੱਲ੍ਹਾ ਹੋਵੇਗਾ। ਸੋ ਜਿਹੜੇ ਦੋਸਤ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿਚ ਜਾਣ ਦੇ ਚਾਹਵਾਨ ਨੇ ਜਾਂ ਫਿਰ ਜੇ ਉਹਨਾਂ ਨੇ ਆਪਣੀ ਕੋਈ ਪਲੈਨਿੰਗ ਜਿਹੜੀ ਉਹ ਕੀਤੀ ਹੋਈ ਆ ਤਾਂ ਤੁਸੀਂ ਉਹਨਾਂ ਸਾਰੇ ਸਮਾਗਮਾਂ ਦਾ ਜਿਹੜਾ ਹਿੱਸਾ ਬਣ ਸਕਦੇ ਹੋ, ਉੱਥੇ ਦਰਸ਼ਨ ਕਰ ਸਕਦੇ ਹੋ ਜੀ। ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਆ ਉਹ ਲਿਖੇ ਗਏ ਨੇ। ਇਸ ਤੋਂ ਇਲਾਵਾ ਕਹਿੰਦੇ ਵਿਲੱਖਣ ਦੁਨੀਆ ਵਾਲੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ 2 ਨਵੰਬਰ ਤੋਂ ਹੋ ਜਾਣੀ ਹੈ ਤੇ 12 ਨਵੰਬਰ ਤੱਕ ਇਹ ਚੱਲਣੀ ਹੈ। ਔਰ ਇਸੇ ਤਰ੍ਹਾਂ ਹਰੇਕ ਸ਼ੋਅ ਜਿਹੜਾ ਜੀ 45 ਮਿੰਟ ਦਾ ਹੋਣਾ, ਇਹਦੇ ਬਾਰੇ ਹੋਰ ਵੀ ਬਹੁਤ ਵਿਸਥਾਰਿਤ ਜਿਹੜੀ ਜਾਣਕਾਰੀ ਆ ਉਹ ਜਾਰੀ ਕਰ ਦਿੱਤੀ ਗਈ ਹੈ। ਸੋ ਡਿਜੀਟਲ ਮਿਊਜ਼ੀਅਮ ਪ੍ਰੋਗਰਾਮਾਂ ਦੀ ਜਿਹੜੀ ਸਮਾਂ ਸਾਰਨੀ ਆ ਜਿਹੜੇ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਮਨਾਏ ਜਾਣੇ ਆ। ਤੇ ਇਹਦੇ ਨਾਲ ਹੀ ਖਬਰ ਸਾਂਝੀ ਕਰੀਏ ਤਾਂ ਕਹਿੰਦੇ ਜੀ ਕੌਮਾਂਤਰੀ ਨਗਰ ਕੀਰਤਨ ਜਿਹੜਾ ਜੀ ਉਹ ਇਸ ਵੇਲੇ ਹਨੂੰਮਾਨਗੜ੍ਹ ਦੇ ਵਿੱਚ ਪਹੁੰਚਿਆ ਔਰ ਆਤਿਸ਼ਬਾਜ਼ੀਆਂ ਤੇ ਦੀਪਮਾਲਾ ਦੇ ਨਾਲ ਉੱਥੇ ਭਰਵਾਂ ਸਵਾਗਤ ਜਿਹੜਾ ਹੈ ਨਗਰ ਕੀਰਤਨ ਦਾ ਕੀਤਾ ਗਿਆ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਰਾਜਸਥਾਨ ਚ ਵੱਖ ਵੱਖ ਥਾਵਾਂ ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ। ਨਗਰ ਕੀਰਤਨ ਦੇ ਹਨੂੰਮਾਨਗੜ੍ਹ ਵਿਖੇ ਪੁੱਜਣ ਤੇ ਹਜ਼ਾਰਾਂ ਦੀ ਗਿਣਤੀ ਚ ਸੰਗਤ ਨੇ ਸਵਾਗਤ ਕੀਤਾ। ਨਗਰ ਕੀਰਤਨ ਦੇ ਸਵਾਗਤ ਚ ਕੀਤੀ ਗਈ ਆਤਿਸ਼ਬਾਜ਼ੀ ਤੇ ਦੀਪਮਾਲਾ ਖਿੱਚ ਦਾ ਕੇਂਦਰ ਰਹੀ ਹੈ। ਇਸੇ ਦੌਰਾਨ ਨਗਰ ਕੀਰਤਨ ਹਨੂੰਮਾਨਗੜ੍ਹ ਤੋਂ ਸ੍ਰੀ ਗੰਗਾਨਗਰ ਲਈ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਹਨੂੰਮਾਨਗੜ੍ਹ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਚ ਰਾਗੀਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਵੀ ਕੀਤਾ। ਔਰ ਇਸ ਸੰਬੰਧ ਵਿਚ ਇਕ ਹੋਰ ਜਿਹੜੀ ਬੜੀ ਪਿਆਰੀ ਜੀ ਖਬਰ ਉਹ ਇਹ ਆ ਰਹੀ ਹੈ ਕਿ ਜਿਹੜੀ ਪਾਲਕੀ ਸਾਹਿਬ ਤੇ ਜਿਹੜੀ ਨਕਾਸ਼ੀ ਇਸ ਸਾਰੇ ਹੀ ਸਮਾਗਮਾਂ ਦੌਰਾਨ ਜਿਹੜੀ ਪਾਲਕੀ ਬਣਾਈ ਗਈ ਹੈ ਜੀ, ਸੋ ਉਹਦੀ ਜਿਹੜੀ ਨਕਾਸ਼ੀ ਆ ਉਹ ਕਾਸ਼ੀ ਦੇ ਰਾਜੂ ਕਰ ਰਹੇ ਨੇ। ਖਬਰ ਆ ਰਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਮਨੁੱਖਤਾ ਦੀ ਭਲਾਈ ਦੀ ਸਿੱਖਿਆ ਦਿੱਤੀ ਹੈ ਤੇ ਉਹ ਸਭ ਧਰਮਾਂ ਚ ਬਰਾਬਰੀ ਦੀ ਸਭ ਧਰਮਾਂ ਚ ਬਰਾਬਰੀ ਦਾ ਯਕੀਨ ਰੱਖਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਚ ਹੋਣ ਵਾਲੇ ਸਮਾਗਮਾਂ ਚ ਅਜਿਹੀ ਮਿਸਾਲ ਵੀ ਵੇਖਣ ਨੂੰ ਮਿਲ ਰਹੀ ਹੈ। 550ਵੇਂ ਪ੍ਰਕਾਸ਼ ਪੁਰਬ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਚ ਸੁਸ਼ੋਭਿਤ ਹੋਣ ਵਾਲੀ ਜਿਹੜੀ ਪਾਲਕੀ ਹੈ ਉਹਦੀ ਨਕਾਸ਼ੀ ਬਾਬਾ ਵਿਸ਼ਵਨਾਥ ਦੀ ਨਗਰੀ ਕਾਸ਼ੀ ਤੋਂ ਆਏ ਰਾਜੂ ਕੁਮਾਰ ਉਰਫ ਰਾਜੂ ਕਸੇਰਾ ਕਰ ਰਹੇ ਨੇ। ਨਕਾਸ਼ੀ ਦੇ ਕੰਮ ਚ ਉਹਨਾਂ ਨਾਲ ਸੰਤੋਸ਼ ਕੁਮਾਰ, ਸਾਗਰ ਕੁਮਾਰ ਤੇ ਲੌਕੀ ਕੁਮਾਰ ਵੀ ਲੱਗੇ ਹੋਏ ਨੇ। ਸੋ ਰਾਜੂ ਸਿੱਖ ਧਰਮ ਤੋਂ ਇੰਨੇ ਪ੍ਰਭਾਵਿਤ ਨੇ ਕਿ ਉਹਨਾਂ ਨੇ ਸਿਗਰਟ ਪੀਣੀ ਵੀ ਛੱਡ ਦਿੱਤੀ ਹੈ। ਉਹ ਦੱਸਦੇ ਨੇ ਕਿ ਗੁਰਦੁਆਰੇ ਚ ਜਿਸ ਤਰ੍ਹਾਂ ਬਿਨਾਂ ਕਿਸੇ ਭੇਦਭਾਵ ਲਾਈਨਾਂ ਚ ਸੰਗਤ ਬੈਠਦੀ ਹੈ ਉਹ ਪੂਰੀ ਦੁਨੀਆਂ ਲਈ ਮਿਸਾਲ ਹੈ। ਕਿਆ ਬਾਤ ਹੈ ਜੀ। ਸੋ ਕਿਸੇ ਨੂੰ ਜੇਕਰ ਕੋਈ ਸੇਧ ਮਿਲ ਸਕਦੀ ਹੈ ਤਾਂ ਮੈਨੂੰ ਲੱਗਦਾ ਕਿ ਇੱਥੇ ਗੁਰੂ ਨਾਨਕ ਦਾ ਜਿਹੜਾ ਉਪਦੇਸ਼ ਹੈ, ਗੁਰੂ ਨਾਨਕ ਦੀ ਜਿਹੜੀ ਸਿੱਖਿਆ ਆ ਉਹ ਸਾਰਥਕ ਹੋ ਨਿਬੜਦੀ ਹੈ, ਹਨਾ। ਸੋ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਇਸ ਵੇਲੇ ਬਣੇ ਹੋਏ ਨੇ, ਉਹਨਾਂ ਨੂੰ ਵੀ ਜਿਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਤੇ ਅਗਲੀ ਜਿਹੜੀ ਖਬਰ ਹੈ ਉਹਦੇ ਵੱਲ ਵੱਧਦੇ ਆ। ਅਗਲੀ ਖਬਰ ਜਿਹੜੀ ਆ ਮੈਂ ਆਸਟ੍ਰੇਲੀਆ ਤੋਂ ਲਵਾਂਗੀ। ਕੱਲ ਯਾਨੀ ਕਿ ਪਿਛਲੇ ਦਿਨੀ ਯਾਨੀ ਸੋਮਵਾਰ ਇੱਕ ਬਹੁਤ ਨਿਰਾਸ਼ ਕਰਨ ਵਾਲੀ ਖਬਰ ਹੈ ਕਿ ਮੈਲਬਨ ਦੇ ਏਪਿੰਗ ਇਲਾਕੇ ਦੇ ਵਿੱਚ ਇੱਕ ਚਾਈਲਡ ਕੇਅਰ ਦੀ ਪਾਰਕਿੰਗ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ ਮੌਤ ਹੋਈ ਆ। ਸੋ ਕਾਰ ਦੇ ਨਾਲ ਟਕਰਾਉਣ ਤੋਂ ਬਾਅਦ ਉਸ ਦੀ ਜਿਹੜੀ ਉਹ ਇਹ ਜਿਹੜਾ ਹਾਦਸਾ ਹੈ ਉਹ ਵਾਪਰਿਆ ਔਰ ਉਸ ਤੋਂ ਬਾਅਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੋ ਇੱਕ ਬਾਲੜੀ ਸੀ ਜੀ, ਛੋਟੀ ਜਿਹੀ 3 ਸਾਲ ਦੀ, ਉਹ ਬਾਲੜੀ ਜਿਹੜੀ ਹੈ ਉਹ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ। ਔਰ ਅੱਜ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸੜਕੀ ਜਿਹੜੇ ਇਹ ਹਾਦਸੇ ਜਾਂ ਫਿਰ ਪਾਰਕਿੰਗ ਦੇ ਵਿੱਚ ਜਿਹੜੇ ਇਹ ਹਾਦਸੇ ਆ ਉਹ ਹੁੰਦੇ ਆ ਇਹਨਾਂ ਦੇ ਬਾਰੇ ਅਸੀਂ ਗੱਲਬਾਤ ਤੁਹਾਡੇ ਨਾਲ ਵੀ ਕਰਾਂਗੇ। ਪਰ ਇਹ ਜਿਹੜਾ ਹਾਦਸਾ ਹੋਇਆ ਜੀ ਇਹਦੇ ਬਾਰੇ ਅਜੇ ਬਹੁਤ ਖੁੱਲ ਕੇ ਖੁਲਾਸਾ ਜਿਹੜਾ ਆ ਉਹ ਨਾ ਤਾਂ ਪੁਲਿਸ ਵੱਲੋਂ ਕੀਤਾ ਜਾ ਰਿਹਾ ਨਾ ਹੀ ਉਥੋਂ ਦੇ ਜਿਹੜੇ ਚਾਈਲਡ ਕੇਅਰ ਦੇ ਪ੍ਰਬੰਧਕ ਆ ਉਹਨਾਂ ਵੱਲੋਂ ਕੀਤਾ ਜਾ ਰਿਹਾ। ਪਰ ਇਸ ਦੀ ਜਿਹੜੀ ਤਫਤੀਸ਼ ਆ ਉਹ ਅਜੇ ਜਾਰੀ ਆ ਔਰ ਦੱਸਿਆ ਜਾ ਰਿਹਾ ਕਿ ਇਹ 3 ਸਾਲਾ ਜਿਹੜੀ ਬਾਲੜੀ ਆ ਇਹ ਜਿਸ ਦੀ ਮੌਤ ਹੋਈ ਆ ਇਸ ਹਾਦਸੇ ਦੇ ਵਿੱਚ ਬਰਾਡ ਮੀਡੋਜ਼ ਦੇ ਇਲਾਕੇ ਨਾਲ ਸੰਬੰਧਿਤ ਪਰਿਵਾਰ ਦੀ ਬਾਲੜੀ ਆ ਔਰ ਮੈਕਡੋਨਲਡਸ ਰੋਡ ਐਪਿੰਗ ਦੇ ਉੱਤੇ ਜਿਹੜਾ ਕਿਡੀ ਪਲੇਸ ਲਰਨਿੰਗ ਸੈਂਟਰ ਆ ਉੱਥੇ ਇਹ ਬੱਚੀ ਜਿਹੜੀ ਸੀਗੀ ਡੇ ਕੇਅਰ ਦੇ ਵਿੱਚ ਜਾਂਦੀ ਸੀ ਔਰ ਹੁਣ ਪੁਲਿਸ ਦੇ ਵੱਲੋਂ ਹੋਰ ਵੀ ਜਿਹੜੇ ਪੇਰੈਂਟਸ ਨੇ ਜਾਂ ਫਿਰ ਜਿਹੜੇ ਚਾਈਲਡ ਕੇਅਰ ਜਾਂ ਸਕੂਲਾਂ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਪਾਰਕਿੰਗਸ ਆ ਉਹਨਾਂ ਦੇ ਵਿੱਚ ਇਹੋ ਜਿਹੇ ਹਾਦਸੇ ਨਾ ਵਾਪਰਨ, ਇਸ ਦੇ ਲਈ ਪੁਲਿਸ ਵੱਲੋਂ ਚੇਤਾਵਨੀ ਜਿਹੜੀ ਆ ਉਹ ਜ਼ਰੂਰ ਜਾਰੀ ਕੀਤੀ ਗਈ ਹੈ ਇਸ ਵੇਲੇ ਕਿ ਮਾਪੇ ਜਾਂ ਫਿਰ ਉੱਥੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣ ਕਿ ਜਿਹੜੇ ਬੱਚੇ ਆ ਉਹ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਨਾ ਹੋਣ ਔਰ ਜਿਹੜੇ ਪਾਰਕਿੰਗ ਦੇ ਰੂਲਸ ਆ ਉਹਨਾਂ ਨੂੰ ਅਪਣਾਇਆ ਜਾਵੇ, ਉਹਨਾਂ ਮੁਤਾਬਕ ਹੀ ਉੱਥੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾਣ। ਤੇ ਇਸ ਤੋਂ ਬਾਅਦ ਅਗਲੀ ਖਬਰ ਜਿਵੇਂ ਮੈਂ ਪਹਿਲਾਂ ਹੀ ਮੌਸਮ ਦੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀਗੀ ਕਿ ਮੌਸਮ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਿਆਨਕ ਹੋ ਸਕਦਾ ਆਸਟ੍ਰੇਲੀਆ ਭਰ ਦੇ ਵਿੱਚ, ਔਰ ਬਿਊਰੋ ਆਫ ਮੈਟਰੋਲੋਜੀ ਨੇ ਇਹ ਐਲਾਨ ਕਰ ਦਿੱਤਾ ਆ ਪਹਿਲਾਂ ਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਦੋਂ ਹੀ ਗਰਮੀ ਜਿਹੜੀ ਆ ਉਹ ਪੀਕ ਤੇ ਜਾਣੀ ਆ, ਗਰਮੀ ਦਾ ਜਿਹੜਾ ਸੀਜ਼ਨ ਆ ਉਹ ਪੀਕ ਤੇ ਜਾਣਾ ਆ, ਤਾਂ ਉਸ ਦੇ ਨਾਲ ਆਸਟ੍ਰੇਲੀਆ ਦੇ ਬਹੁਤ ਸਾਰੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਅੱਗਾਂ ਲੱਗਣ ਦਾ ਜਿਹੜਾ ਖਦਸ਼ਾ ਆ ਕਾਫੀ ਵੱਧ ਦਿਖਾਈ ਦੇ ਰਿਹਾ ਇਸ ਸਾਲ, ਔਰ ਇਸ ਲਈ ਜਿਹੜੇ ਲੋਕ ਆ ਉਹਨਾਂ ਨੂੰ ਚੁਕੰਨੇ ਕੀਤਾ ਜਾ ਰਿਹਾ ਆ, ਉਹਨਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਉਹ ਇਸ ਸੰਬੰਧ ਦੇ ਵਿੱਚ ਜਿਹੜੇ ਆਪਣੇ ਜਿਹੜੇ ਪ੍ਰਬੰਧ ਆ ਉਹ ਜ਼ਰੂਰ ਕਰਕੇ ਰੱਖਣ, ਕਿਉਂਕਿ ਇਸ ਵਾਰ ਮੌਸਮ ਜਿਹੜਾ ਉਹ ਜ਼ਿਆਦਾ ਗਰਮ ਜਾਊਗਾ, ਤਪਸ਼ ਜਿਹੜੀ ਆ ਉਹ ਜ਼ਿਆਦਾ ਹੋਊਗੀ ਮੌਸਮ ਦੇ ਵਿੱਚ, ਗਰਮ ਹਵਾਵਾਂ ਚੱਲਣ ਦੇ ਨਾਲ ਅੱਗ ਲੱਗਣ ਦੇ ਜਿਹੜੇ ਖਦਸ਼ੇ ਆ ਉਹ ਆਸਟ੍ਰੇਲੀਆ ਦੇ ਵਿੱਚ ਇਸ ਵਾਰ ਜ਼ਿਆਦਾ ਹੋ ਸਕਦੇ ਆ, ਸੋ ਇਸ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਖੈਰ, ਖਬਰਾਂ ਦੇ ਸਿਲਸਿਲੇ ਨੂੰ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ। ਅੱਗੇ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ ਪ੍ਰੋਗਰਾਮ ਦੇ, ਸ਼ਾਮਲ ਹੋਏ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸਾਡੇ ਨਾਲ ਗੁਰਸ਼ਰਨ ਕੰਦੋਲਾ ਸਾਹਿਬ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਟੂ ਆਲ ਹਰਮਨ ਰੇਡੀਓ ਟੀਮ। ਸੋ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਸ਼ਰਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪਹਿਲਾਂ ਦਾ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਨਾਲ ਹੀ ਸਤਿ ਸ੍ਰੀ ਅਕਾਲ ਨੂੰ ਕਾਫੀ ਡਿਟੇਲ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਸਤ ਯਾਨੀ ਕਿ ਟਰੁੱਥ, ਸ਼੍ਰੀ ਯਾਨੀ ਕਿ ਗ੍ਰੇਟ, ਅਕਾਲ ਯਾਨੀ ਕਿ ਟਾਈਮਲੈਸ ਬੀਂਗ ਯਾਨੀ ਕਿ ਪਰਮਾਤਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਕਹਿੰਦੇ ਐਸ ਯੂਜੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ। ਬਹੁਤ ਬਹੁਤ ਧੰਨਵਾਦ ਕੰਦੋਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਸ਼ਾਮਲ ਹੋਣ ਦੇ ਲਈ, ਔਰ ਜਿਵੇਂ ਤੁਸੀਂ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦਾ ਉਸ ਜਿਹੜਾ ਸਿਧਾਂਤ ਆ ਉਹਦੇ ਨਾਲ ਸਾਂਝ ਵੀ ਸਾਡੇ ਨਾਲ ਬਣਾਉਂਦੇ ਹੋ, ਔਰ ਉਸੇ ਹੀ ਸਿਧਾਂਤ ਨੂੰ ਅਸੀਂ ਵੀ ਫੋਲੋ ਕਰੀਏ, ਅਸੀਂ ਸਾਰੇ ਅਪਣਾਈਏ। ਔਰ ਵਾਕਈ ਮੈਂ ਕਹਿੰਦੀ ਹੁੰਦੀ ਹਾਂ ਕਿ ਜਦੋਂ ਅਸੀਂ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਤਾਂ ਉਹ ਜਿਹੜਾ ਭਲਾ ਆ ਉਹ ਅਸੀਂ ਆਪਣੇ ਦਿਲੋਂ ਮੰਗੀਏ, ਹਨਾ, ਔਰ ਉਹ ਚੜ੍ਹਦੀ ਕਲਾ ਜਿਹੜੇ ਉਹ ਅਸੀਂ ਆਪਣੇ ਦਿਲੋਂ ਮੰਗੀਏ, ਤਾਂ ਕਿ ਵਾਕਈ ਜਿਹੜੀ ਇਹ ਜ਼ਿੰਦਗੀ ਆ, ਇਹ ਜਿਹੜਾ ਸਮਾਜ ਆ, ਇਹ ਜਿਹੜਾ ਆਲਾ ਦੁਆਲਾ ਆ, ਉਹ ਸੱਚਮੁੱਚ ਹੀ ਖੂਬਸੂਰਤ ਹੋਣੀ ਪੜੇ, ਹਨਾ। ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਪਿਆਰੇ ਜਿਹੇ ਸੁਨੇਹੇ ਦੇ ਲਈ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਇਸ ਤੋਂ ਬਾਅਦ ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਪਿੰਦਰ ਬਰਾੜਹੁਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਿੰਦਰ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਡੇ ਵੱਲੋਂ ਵੀ। ਔਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਤੁਸੀਂ, ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਔਰ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਅਸੀਂ ਤੁਹਾਡੇ ਵਿਚਾਰ ਵੀ ਜਾਣਨਾ ਚਾਹਾਂਗੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਮੈਲਬਨ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਗੰਭੀਰ ਹੋ ਰਹੀ ਹੈ, ਚਾਹੇ ਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚ ਜਿਹੜੇ ਰੋਡਸ ਆ ਉਹਨਾਂ ਨੂੰ ਵਾਈਡ ਵੀ ਕੀਤਾ ਜਾ ਰਿਹਾ ਹੈ, ਬਹੁਤ ਸਾਰੇ ਥਾਵਾਂ ਦੇ ਉੱਤੇ ਰੋਡ ਵਰਕ ਚੱਲ ਵੀ ਰਹੇ ਨੇ, ਹਨਾ, ਔਰ ਇਸ ਦੇ ਬਾਵਜੂਦ ਵੀ ਜਿਹੜੀ ਟ੍ਰੈਫਿਕ ਆ ਉਹ ਬਹੁਤ ਜ਼ਿਆਦਾ ਇਸ ਵੇਲੇ ਗੰਭੀਰ ਹੋ ਰਹੀ ਆ, ਔਰ ਪੇਸ਼ੈਂਸ ਜਿਹੜਾ ਆ ਉਹ ਵੀ ਲੋਕਾਂ ਦੇ ਵਿੱਚੋਂ ਬਹੁਤ ਘੱਟਦਾ ਦਿਖਾਈ ਦੇ ਰਿਹਾ ਆ, ਔਰ ਥੋੜੇ ਥੋੜੇ ਸੈਕਿੰਡਸ ਦੇ ਲਈ ਵੀ ਸਾਡੇ ਕੋਲ ਪੇਸ਼ੈਂਸ ਨਹੀਂ ਆ, ਸੋ ਇਸ ਕਰਕੇ ਸੜਕ ਹਾਦਸੇ ਜਿਹੜੇ ਆ ਉਹਨਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ, ਔਰ ਇਹ ਜਿਹੜੇ ਸੜਕ ਹਾਦਸੇ ਆ ਇਹ ਸਿਰਫ ਟ੍ਰੈਫਿਕ ਦੇ ਸਮੇਂ ਦੇ ਵਿੱਚ ਹੀ ਨਹੀਂ, ਸਗੋਂ ਜੇਕਰ ਦੇਖਿਆ ਜਾਵੇ ਤਾਂ ਟ੍ਰੈਫਿਕ ਤੋਂ ਬਾਅਦ ਵਾਲੇ ਪਹਿਲੇ ਵਾਲੇ ਸਮਿਆਂ ਦੇ ਵਿੱਚ ਵੀ ਇਹ ਜਿਹੜੇ ਸੜਕ ਹਾਦਸੇ ਆ ਉਹ ਵਾਪਰ ਰਹੇ ਆ, ਔਰ ਹਾਲ ਹੀ ਚ ਜਿਹੜਾ ਕੱਲ ਇੱਕ ਹਾਦਸਾ ਵਾਪਰਿਆ ਉਹ ਸੜਕ ਹਾਦਸਾ ਤਾਂ ਨਹੀਂ ਕਹਿ ਸਕਦੇ, ਪਰ ਉਹ ਪਾਰਕਿੰਗ ਦੇ ਵਿੱਚ ਵਾਪਰਿਆ ਇੱਕ ਹਾਦਸਾ ਆ, ਔਰ ਆਮ ਤੌਰ ਤੇ ਦੇਖਿਆ ਜਾਵੇ ਤਾਂ ਸਕੂਲਾਂ ਦੀਆਂ ਪਾਰਕਿੰਗ ਦੇ ਵਿੱਚ ਜਾਂ ਫਿਰ ਚਾਈਲਡ ਕੇਅਰ ਦੀਆਂ ਪਾਰਕਿੰਗ ਦੇ ਵਿੱਚ, ਇਵਨ ਕਿ ਤੁਸੀਂ ਕਿਤੇ ਵੀ ਚਲੇ ਜਾਓ ਸ਼ਾਪਿੰਗ ਸੈਂਟਰ ਦੀਆਂ ਪਾਰਕਿੰਗ ਦੇ ਵਿੱਚ ਚਲੇ ਜਾਓ, ਤੁਸੀਂ ਮੈਡੀਕਲ ਸੈਂਟਰ ਦੀਆਂ ਪਾਰਕਿੰਗ ਚ ਚਲੇ ਜਾਓ, ਹਨਾ, ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਹਰ ਜਗ੍ਹਾ ਹੀ, ਹਨਾ, ਔਰ ਸਕੂਲ ਦੇ ਵਿੱਚ ਇਹ ਮੁੱਦਾ ਜਿਹੜਾ ਉਹ ਜ਼ਿਆਦਾ ਗੰਭੀਰ ਤਾਂ ਹੋ ਜਾਂਦਾ ਕਿਉਂਕਿ ਸਕੂਲ ਦੇ ਵਿੱਚ ਇੱਕੋ ਸਮੇਂ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਉਸ ਵੇਲੇ ਆਪਣੇ ਬੱਚਿਆਂ ਨੂੰ ਪਿੱਕ ਕਰਨ ਦੇ ਲਈ ਆਉਂਦੇ ਆ ਜਾਂ ਫਿਰ ਡਰੋਪ ਕਰਨ ਦੇ ਲਈ ਆਉਂਦੇ ਆ, ਤੇ ਉਹਨਾਂ ਸਮਿਆਂ ਦੇ ਵਿੱਚ ਉਹ ਕਾਫੀ ਰਸ਼ ਦੇ ਵਿੱਚ ਹੁੰਦੇ ਆ, ਕਿਉਂਕਿ ਜਦੋਂ ਸਵੇਰੇ ਉਹ ਆਪਣੇ ਬੱਚਿਆਂ ਨੂੰ ਡਰੋਪ ਕਰਦੇ ਆ ਤਾਂ ਉਸ ਵੇਲੇ ਉਹ ਰਸ਼ ਦੇ ਵਿੱਚ ਹੋਣ ਕਾਰਨ ਉਹ ਜਿਹੜੀ ਉਹਨਾਂ ਦੇ ਅੰਦਰ ਜਿਹੜੀ ਇੱਕ ਪੇਸ਼ੈਂਸ ਆ ਉਹ ਲਗਭਗ ਖਤਮ ਹੁੰਦੀ ਆ, ਔਰ ਸਕੂਲਾਂ ਦੀਆਂ ਪਾਰਕਿੰਗ ਦੇ ਵਿੱਚ ਹੀ ਵੀ ਅਸੀਂ ਪਾਰਕਿੰਗ ਦੇ ਰੂਲ ਜਿਹੜੇ ਆ ਉਹ ਤੋੜ ਮਰੋੜ ਦਿੰਦੇ ਆ, ਔਰ ਉੱਥੇ ਸਾਡਾ ਜਿਹੜਾ ਪੇਸ਼ੈਂਸ ਆ ਉਹ ਇਸ ਵੇਲੇ ਘਟਦਾ ਦਿਖਾਈ ਦਿੰਦਾ ਜਦੋਂ ਅਸੀਂ ਹੌਰਨ ਮਾਰ ਮਾਰ ਕੇ ਇੱਕ ਦੂਸਰੇ ਨੂੰ ਚੜਾਉਂਦੇ ਆ, ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਕਿੰਨੀਆਂ ਕੁ ਜਾਇਜ਼ ਆ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਤੁਸੀਂ ਸਾਰੇ ਹੀ ਪਲੀਜ਼ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਆਪਣੇ ਜਿਹੜੇ ਤਜਰਬੇ ਆ ਜ਼ਰੂਰ ਸਾਂਝੇ ਕਰਿਓ, ਤੁਸੀਂ ਵੀ ਸਾਰੇ ਜਿਹੜੇ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੱਡਣ ਜਾਂਦੇ ਹੋਵੋਗੇ, ਉਸ ਸਮੇਂ ਦੌਰਾਨ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆਉਂਦੀਆਂ, ਇਵਨ ਸਕੂਲ ਪ੍ਰਬੰਧਕਾਂ ਨੂੰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਚੋਂ ਗੁਜ਼ਰਨਾ ਪੈਂਦਾ? ਬਹੁਤ ਸਾਰੇ ਜਿਹੜੇ ਬੋਰਡ ਆ ਉਹ ਟ੍ਰੈਫਿਕ ਰੂਲਸ ਦੇ, ਪਾਰਕਿੰਗ ਰੂਲਸ ਦੇ ਜਿਹੜੇ ਆ ਉਹ ਹਰ ਜਗ੍ਹਾ ਲੱਗੇ ਹੁੰਦੇ ਆ, ਪਰ ਬਹੁਤੇ ਲੋਕ ਜਿਹੜੇ ਆ ਉਹਨਾਂ ਬੋਰਡਸ ਨੂੰ, ਉਹਨਾਂ ਨਿਯਮਾਂ ਨੂੰ ਬਿਲਕੁਲ ਵੀ ਫੋਲੋ ਨਹੀਂ ਕਰਦੇ, ਔਰ ਇਸੇ ਕਾਰਨ ਜਿਹੜੇ ਇਹੋ ਜਿਹੇ ਜਿਹੜੇ ਹਾਦਸੇ ਆ ਕਈ ਵਾਰ ਵਾਪਰਦੇ ਆ, ਕਈ ਵਾਰ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ। ਸੋ ਮੈਂ ਆਪਣਾ ਜਿਹੜਾ ਤਜਰਬਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ, ਪਰ ਤੁਹਾਡੇ ਤਜਰਬਿਆਂ ਦੀ, ਤੁਹਾਡੇ ਵਿਚਾਰਾਂ ਦੀ ਤੇ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਪ੍ਰੋਗਰਾਮ ਦੇ ਅੱਗੇ ਹਿੱਸੇ ਦੇ ਵਿੱਚ। ਫਿਲਹਾਲ ਸਾਡੇ ਨਾਲ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸ਼ਾਮਲ ਹੋ ਚੁੱਕੇ ਆ। ਉੱਥੇ ਕਾਫੀ ਜ਼ਿਆਦਾ ਤੜਕਾ ਹੁੰਦਾ ਸਾਡੇ ਨਾਲ, ਜਿਹੜਾ ਸਮੇਂ ਦਾ ਵੀ ਫਰਕ ਹੋ ਜਾਂਦਾ। ਤੇ ਪਹਿਲਾਂ ਤਾਂ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਇਹਨਾਂ ਨੇ ਇੱਕ ਸੋਹਣਾ ਜਿਹਾ ਵਿਚਾਰ ਸਾਨੂੰ ਭੇਜਿਆ, ਮੈਂ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੀ ਹਾਂ। ਕਹਿੰਦੇ, ਜ਼ਿੰਦਗੀ 'ਚ ਆਪਣੇ ਕੰਮ 'ਚ ਮਸਤ ਰਹੋ, ਨਿੰਦਿਆ ਕਰਨ ਵਾਲਿਆਂ ਦੀ ਪਰਵਾਹ ਨਾ ਕਰੋ, ਨਿੰਦਾ ਉਸੇ ਦੀ ਹੁੰਦੀ ਹੈ ਜੋ ਜ਼ਿੰਦਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਿਲਕੁਲ ਬਿਲਕੁਲ। ਔਰ ਜਦੋਂ ਨਾ ਅਸੀਂ ਨਿੰਦਣ ਵਾਲੇ ਪਾਸੇ ਹੋ ਜਾਂਦੇ ਹਾਂ ਤਾਂ ਜੋ ਸਾਡੇ ਅੰਦਰ ਕੁਛ ਕਰਨ ਦੀ ਇੱਕ ਸਮਰੱਥਾ ਹੁੰਦੀ ਹੈ ਅਸੀਂ ਉਹਨੂੰ ਵੀ ਗਵਾ ਲੈਂਦੇ ਹਾਂ, ਹਨਾ, ਕਿਉਂਕਿ ਉਹ ਕੂੜ ਨਿੰਦਾ ਉਹ ਸਾਰਾ ਕੁਛ ਜਿਹੜਾ ਉਹ ਆਪਣੇ ਅੰਦਰ ਸਾਡੇ ਭਰਦਾ ਰਹਿੰਦਾ ਆ, ਹਨਾ, ਔਰ ਉਹਦੇ ਨਾਲ ਸਾਡਾ ਆਪਣਾ ਵੀ ਜਿਹੜਾ ਵਿਵਹਾਰ ਆ ਉਹ ਇੱਕ ਨਿੰਦਕ ਵਾਲਾ ਹੀ ਬਣ ਜਾਂਦਾ। ਸੋ ਇਸ ਕਰਕੇ ਸਾਨੂੰ ਖੁਦ ਨੂੰ ਵੀ ਇਹ ਜਿਹੜਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਕੰਮ ਦੇ ਵਿੱਚ ਮਸਤ ਰਹੀਏ, ਨਿੰਦਾ ਕਰਨ ਵਾਲਿਆਂ ਦੀ ਵੀ ਪਰਵਾਹ ਨਾ ਕਰੀਏ ਔਰ ਖੁਦ ਵੀ ਨਿੰਦਕ ਨਾ ਬਣੀਏ। ਸੋ ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ, ਧੰਨਵਾਦ ਤੁਹਾਡੇ ਵਿਚਾਰ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਪ੍ਰਦੀਪ ਸਿੰਘ ਤੂਰ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਸ਼ਾਮਲ ਹੋਏ ਨੇ, ਔਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਕਹਿੰਦੇ, ਭੈਣ ਜੀ, ਅਮਨਦੀਪ ਭਾਜੀ, ਮਿੰਟੂ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਕਿਆ ਬਾਤ ਹੈ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਫ੍ਰੈਜ਼ਨੋ ਤੋਂ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਬੜਾ ਚੰਗਾ ਲੱਗਦਾ ਕਿ ਤੁਸੀਂ ਸਾਡੇ ਨਾਲ ਇੱਕ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਸਾਂਝ ਬਣਾਉਂਦੇ ਹੋ ਔਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ। ਪ੍ਰਦੀਪ ਸਿੰਘ ਜੀ, ਤੁਹਾਡਾ ਦਿਨ ਵਧੀਆ ਰਹੇ, ਅਸੀਂ ਇਹ ਉਮੀਦ ਕਰਦੇ ਹਾਂ। ਕਹਿੰਦੇ, ਪ੍ਰੋਗਰਾਮ ਸੁਣ ਰਹੇ ਹਾਂ, ਬਿਲਕੁਲ ਜੀ, ਅਸੀਂ ਤੁਹਾਡਾ ਸਾਥ ਮੰਨ ਰਹੇ ਹਾਂ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਲਈ। ਤੇ ਇਸ ਦੇ ਨਾਲ ਹੀ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਜੀ ਹਰਜਿੰਦਰ ਸਿੰਘ ਘੁੰਮਣ ਸਾਹਿਬ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ, ਹਾਦਸੇ ਤੋਂ ਬਚਣ ਲਈ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ, ਬਿਲਕੁਲ ਜੀ ਬਿਲਕੁਲ। ਔਰ ਘੁੰਮਣ ਸਾਹਿਬ, ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਜਿਸ ਤਰ੍ਹਾਂ ਦੇ ਜਿਹੜੇ ਆਸਾਰ ਬਣ ਜਾਂਦੇ ਆ ਉਸ ਵੇਲੇ ਜਦੋਂ ਇਹ ਹਾਦਸੇ ਵਾਪਰਦੇ ਆ ਤਾਂ ਬੜਾ ਮੁਸ਼ਕਲ ਹੋ ਜਾਂਦਾ ਆ ਕਿ ਅਸੀਂ ਇੱਕ ਦੂਸਰੇ ਨੂੰ ਸਮਝਾ ਸਕੀਏ ਕਿ ਕੌਣ ਗਲਤ ਆ ਕੌਣ ਸਹੀ ਆ, ਕਿਉਂਕਿ ਆਪਾਂ ਇੱਕ ਦੂਸਰੇ ਨੂੰ ਸੁਣਨਾ ਹੀ ਪਸੰਦ ਨਹੀਂ ਕਰਦੇ ਉਸ ਵੇਲੇ, ਹਨਾ। ਸੋ ਇਸ ਕਰਕੇ ਕਈ ਵਾਰ ਇਹੋ ਜਿਹੜੇ ਹਾਦਸੇ ਆ ਉਹ ਵਾਪਰਦੇ ਆ, ਔਰ ਕਈ ਵਾਰ ਕੀ ਹੁੰਦਾ ਕਿ ਜੇਕਰ ਸਾਡੇ ਤੋਂ ਗਲਤੀ ਹੋ ਵੀ ਜਾਂਦੀ ਹੈ ਤੇ ਉਹ ਗਲਤੀ ਜਿਹੜੀ ਮੰਨ ਲੈਣ ਦੇ ਵਿੱਚ ਵੀ ਕੋਈ ਬੁਰਾਈ ਨਹੀਂ ਹੁੰਦੀ, ਹਨਾ, ਕਿਉਂਕਿ ਜਿਹੜਾ ਇਨਸਾਨ ਆ, ਹਨਾ, ਉਹ ਇਨਸਾਨ ਹੋਣ ਕਾਰਨ ਬਹੁਤ ਸਾਰੀਆਂ ਗਲਤੀਆਂ ਕਰ ਜਾਂਦਾ ਹੈ, ਔਰ ਜੇਕਰ ਅਸੀਂ ਇਨਸਾਨ ਆ ਜਿਉਂਦੇ ਜਾਗਦੇ ਹਾਂ ਤੇ ਗਲਤੀਆਂ ਹੋਣੀਆਂ ਜਿਹੜੀਆਂ ਉਹ ਸੁਭਾਵਿਕ ਵੀ ਨੇ, ਹਨਾ। ਪਰ ਜੇਕਰ ਅਸੀਂ ਇਹ ਮੰਨਣ ਲਈ ਤਿਆਰ ਨਹੀਂ ਕਿ ਇੱਥੇ ਸਾਡਾ ਕਸੂਰ ਹੀ ਨਹੀਂ ਆ, ਸਾਡੀ ਗਲਤੀ ਨਹੀਂ ਆ, ਤਾਂ ਫਿਰ ਇਹ ਇੱਕ ਵੱਡਾ ਗੁਨਾਹ ਵੀ ਹੁੰਦਾ, ਹਨਾ। ਤੇ ਦੂਸਰੇ ਪਾਸੇ ਇੱਕ ਹੋਰ ਚੀਜ਼ ਜਿਹੜੀ ਕਿ ਮੈਂ ਆਪਣੀ ਹੀ ਮੇਰੀ ਤਾਜ਼ਾ ਹੀ ਮੇਰੇ ਨਾਲ ਵਾਪਰੀ ਇੱਕ ਹੱਡ ਬੀਤੀ ਆ, ਉਹਦੇ ਵਿੱਚੋਂ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੀ ਕਿ ਕਈ ਵਾਰ ਕੀ ਹੁੰਦਾ ਕਿ ਤੁਸੀਂ ਇਮਾਨਦਾਰ ਹੋ ਕੇ ਆਪਣੀ ਜਿਹੜੀ ਗਲਤੀ ਵੀ ਕਬੂਲ ਕਰ ਲੈਂਦੇ ਆ, ਪਰ ਕੋਈ ਦੂਸਰਾ ਜਿਹੜਾ ਆ ਉਹ ਤੁਹਾਡੇ ਅੱਗੇ ਇਸ ਤਰ੍ਹਾਂ ਚੜਦਾ ਕਿ ਉਹ ਤੁਹਾਡੀ ਉਸ ਇਮਾਨਦਾਰੀ ਨੂੰ ਵੀ ਅੱਖੋਂ ਪਰੋਖੇ ਕਰਕੇ ਉਹ ਸਿਰਫ ਤੇ ਸਿਰਫ ਤੁਹਾਡੇ ਨਾਲ ਇੱਕ ਦੁਸ਼ਮਣੀ ਵਾਲਾ ਜਿਹੜਾ ਆ ਉਹ ਵਿਵਹਾਰ ਆ ਉਹ ਕਰਦਾ। ਔਰ ਇਸ ਸੰਬੰਧ ਦੇ ਵਿੱਚ ਅਸੀਂ ਉਹ ਵੀ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਇੱਕ ਦੂਸਰੇ ਨੂੰ ਸਮਝਣ ਦੇ ਵਿੱਚ ਬਹੁਤ ਪਿੱਛੇ ਆ ਇਸ ਵੇਲੇ। ਸਿਰਫ ਅਸੀਂ ਨਹੀਂ, ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਕੌਮਾਂ ਨੇ, ਬਹੁਤ ਸਾਰੇ ਹੋਰ ਵੀ ਭਾਈਚਾਰੇ ਜਿਨ੍ਹਾਂ ਨੂੰ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਉਹਨਾਂ ਦੇ ਵਿੱਚ ਇਹੋ ਜਿਹੀਆਂ ਫੀਲਿੰਗਸ ਨਹੀਂ ਹੁੰਦੀਆਂ, ਪਰ ਕਿਉਂਕਿ ਆਪਾਂ ਸਾਰੇ ਇਨਸਾਨ ਆ ਔਰ ਸਾਰੇ ਇਨਸਾਨਾਂ ਦੇ ਵਿੱਚ ਜਿਹੜੀਆਂ ਚੰਗੀਆਂ ਮਾੜੀਆਂ ਕੁਛ ਜਿਹੜੀਆਂ ਬੁਰਾਈਆਂ ਜਾਂ ਚੰਗਿਆਈਆਂ ਜਿਹੜੀਆਂ ਸਾਰਿਆਂ ਦੇ ਵਿੱਚ ਹੀ ਹੁੰਦੀਆਂ ਨੇ। ਸੋ ਇਹਦੇ ਬਾਰੇ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਖੁੱਲ ਕੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ। ਪ੍ਰਦੀਪ ਸਿੰਘ ਧੂਰ, ਧੰਨਵਾਦ ਕਰ ਰਹੇ ਨੇ, ਨਹੀਂ ਸ਼ੁਕਰੀਆ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਪ੍ਰੋਗਰਾਮ 'ਚ ਆਏ ਹੋ ਔਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਰ ਵੀ ਵਧੀਆ ਖੁਸ਼ਗਵਾਰ ਬਣਾਉਣ ਦੇ ਵਿੱਚ ਸਾਡੀ ਮਦਦ ਕਰ ਰਹੇ ਹੋ। ਔਰ ਲਓ ਜੀ, ਪ੍ਰੋਗਰਾਮ ਦੇ ਵਿੱਚ ਨਾ ਜਿਹੜਾ ਇਸ ਵੇਲੇ ਸਮਾਂ ਆ ਉਹ ਇੱਕ ਛੋਟੇ ਜਿਹੇ ਸੁਨੇਹੇ ਦਾ ਤੇ ਉਸ ਤੋਂ ਬਾਅਦ ਇੱਕ ਬ੍ਰੇਕ ਦਾ ਵੀ ਹੋ ਗਿਆ ਤੇ ਇੱਕ ਛੋਟਾ ਜਿਹਾ ਸੁਨੇਹਾ। ਸੁਨੇਹੇ ਤੋਂ ਬਾਅਦ ਇੱਕ ਵਪਾਰਕ ਵਕਫਾ। ਵਪਾਰਕ ਵਕਫੇ ਚ ਸਾਡੇ ਸੁਣਨ ਵਾਲਿਆਂ ਦੇ, ਸਾਡੇ ਸਪੋਂਸਰਸ ਦੇ, ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ, ਜਿਹੜੇ ਸਹਿਯੋਗੀ ਸਾਨੂੰ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਸੋ ਲਓ ਜੀ, ਲੈਣੇ ਆ ਵਪਾਰਕ ਵਕਫਾ, ਬਹੁਤ ਜਲਦੀ ਵਾਪਸ ਆਉਂਦੇ ਆ ਇਸ ਬ੍ਰੇਕ ਤੋਂ ਬਾਅਦ, ਇਸ ਵਪਾਰਕ ਵਕਫੇ ਤੋਂ ਬਾਅਦ। ਤੁਸੀਂ ਜੁੜੇ ਰਹੋ, ਬਣੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
starring ranjit baba, nazia hussain, gurpreet kuggi and yograj singh, vital studios presents tara meera
paper kara do mere baapu ne mainu gali maar de liye main fail ho gaya
ek punjabi jatt gabru tara singh te bihari chori meera di hasiyan bhari pyar kahani tara meera
ke punjab nu nache da bachauna hai ta bhaiyan nu baal bhajana payega
ni jinni wari tu nachengi
11 october nu tuhade nazdeeki cinema karan vich for more info visit
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895565।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਨੀਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323, 0288-859-0377 ਤੇ।
ਸੁਭਾਅ ਚ ਅੜਬ, ਦਿਲੋਂ ਪਿਆਰੀਆਂ, ਥੋੜੀ ਪੰਗੇ ਬਾਜ਼, ਬਹੁਤੀ ਕਰਾਰੀਆਂ, ਨਹੀਂ ਚੱਲਦੀਆਂ ਪਿਆਰ ਚ ਗੱਦਾਰੀਆਂ।
ਮੈਂ ਨਾ ਨਿੱਕੀ ਹੁੰਦੀ ਐਡੀ ਉਤਰੀ ਹੁੰਦੀ ਹਾਂ ਨਾ, ਮੈਨੂੰ ਸ਼ਕਤੀਮਾਨ ਵੇਂਦਿਆਂ ਨੂੰ ਕਿਹਨੇ ਕਹਿ ਦੇਣਾ ਨਾ ਚਾਹ ਬਣਾਉਣ ਨੂੰ, ਮੈਂ ਨਾ ਚਾਹ ਚ ਥੁੱਕ ਸਿੱਟ ਕੇ ਲਿਆਉਂ।
ਸਟਾਰਿੰਗ ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀ ਜ਼ਾਦਾ ਐਂਡ ਇੰਟਰੋਡਿਊਸਿੰਗ ਅਜੇ ਸਰਕਾਰੀਆ। 18 ਅਕਤੂਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Aditya's Films presents Beri Beri Jodi.
Chinda Prasad. ਹੈ ਜੇ ਤੇਰਾ ਰਿਸ਼ਤਾ ਟੁੱਟ ਗਿਆ। ਇਹ ਜੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ?
ਕਿਉਂ, ਮੈਂ ਟੁੰਡਾ ਵਾਂ ਤੇ ਮੈਂ ਲੰਗ ਮਾਰ ਕੇ ਤੁਰਦਾ।
ਅੱਜ ਵੀ ਜਾ ਕੇ ਦੇਖ ਲਓ,
ਕੱਲੀ ਕੱਲੀ ਕੁੜੀ ਮਜਨੂੰ ਦੇ ਪਿੱਛੇ ਪਈ ਆ।
ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ, ਪਿਆਰ ਦੀ, ਤਕਰਾਰ ਦੀ। ਸਟਾਰਿੰਗ ਸੈਮੀ ਗਿਲ, ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ। ਤੇਰੀ ਮੇਰੀ ਜੋੜੀ 13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਆਨਲਾਈਨ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ ਆਪਣੀਆਂ ਸੇਵਾਵਾਂ ਦਿੰਦਾ ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਇਸ ਵੇਲੇ ਹੋ ਚੁੱਕਿਆ 9:02 ਦਾ ਸਿਡਨੀ, ਮੈਲਬਨ ਤੇ ਕੈਨਬਰਾ ਦੇ ਸਮੇਂ ਮੁਤਾਬਿਕ। ਪਰ ਅਜੇ ਜੇ ਦੇਖਿਆ ਜਾਵੇ ਤਾਂ ਬ੍ਰਿਸਬਨ ਦੇ ਵਿੱਚ ਸਮਾਂ 8:02 ਦਾ ਹੀ ਹੋਇਆ ਤੇ ਉਧਰ ਸਾਡੇ ਐਡੀਲੇਡ ਦੇ ਵਿਚ 8:32 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਤੇ ਲਓ ਜੀ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜਿਹੜੇ ਜਿਹੜੇ ਵੀ ਦੋਸਤ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਪ੍ਰੋਗਰਾਮ ਦੇ ਵਿਚ। ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਤੁਹਾਡੇ ਸੁਨੇਹਿਆਂ ਦੀ ਸਾਨੂੰ ਸ਼ਿੱਦਤ ਦੇ ਨਾਲ ਉਡੀਕ ਜ਼ਰੂਰ ਹੁੰਦੀ ਹੈ, ਕਿਉਂਕਿ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਤਾਂ ਹੀ ਅੱਗੇ ਵੱਧਦਾ ਹੈ ਜੇਕਰ ਤੁਹਾਡੇ ਵੱਲੋਂ ਜਿਹੜਾ ਹੁੰਗਾਰਾ ਆ ਉਹ ਸਾਨੂੰ ਮਿਲਦਾ ਰਹੇ। ਪਰ ਇਕੱਲੀਆਂ ਗੱਲਾਂ ਬਾਤਾਂ ਨਹੀਂ, ਕੁਛ ਜਿਹੜੀਆਂ ਜ਼ਰੂਰੀ ਚਿੰਤਾਵਾਂ, ਕੁਛ ਜ਼ਰੂਰੀ ਮੁੱਦੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਜਿਹੜੀ ਆ ਉਹ ਜ਼ਰੂਰੀ ਵੀ ਹੁੰਦੀ ਹੈ। ਸੋ ਇਸ ਕਰਕੇ ਅੱਜ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਨੀ ਆ ਉਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਵੀ ਕਰਦੀ ਹਾਂ, ਇੱਕ ਬੇਨਤੀ ਵੀ ਕਰਦੀ ਹਾਂ ਕਿ ਜਿਹੜਾ ਇਸ ਵੇਲੇ ਮੈਲਬਨ ਦੇ ਵਿੱਚ ਟ੍ਰੈਫਿਕ ਵਧਣ ਦੇ ਨਾਲ ਜਿਸ ਤਰ੍ਹਾਂ ਦਾ ਜਿਹੜਾ ਦੌਰ ਆ ਉਹ ਬਣਿਆ ਹੋਇਆ, ਜਿਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਹੋਏ ਆ, ਉਹਦੇ ਕਾਰਨ ਕੀ ਹੁੰਦਾ ਕਿ ਸਵੇਰ ਵੇਲੇ ਜਾਂ ਸ਼ਾਮ ਵੇਲੇ ਆਮ ਇਹ ਦੇਖਣ ਦੇ ਵਿੱਚ ਆਉਂਦਾ ਕਿ ਅਸੀਂ ਕੰਮਾਂ ਕਾਰਨ ਤੇ ਜਾਣ ਵੇਲੇ ਕਾਲ ਦੇ ਵਿੱਚ ਔਰ ਜਦੋਂ ਅਸੀਂ ਵਾਪਸ ਆਉਂਦੇ ਹਾਂ ਤਾਂ ਘਰ ਜਾਣ ਦੀ ਕਾਲ ਵੀ ਔਰ ਨਾਲ ਹੀ ਨਾਲ ਸਾਰੇ ਦਿਨ ਦਾ ਜਿਹੜਾ ਥਕੇਵਾਂ ਆ ਉਹਦੇ ਕਾਰਨ ਵੀ ਕਈ ਵਾਰ ਆਪਣੇ ਆਪ ਦੇ ਉੱਤੇ ਕਾਬੂ ਨਹੀਂ ਰੱਖ ਪਾਉਂਦੇ ਔਰ ਜਿਹੜੇ ਲੰਬੇ ਟ੍ਰੈਫਿਕ ਜਾਮ ਕਈ ਵਾਰ ਲੱਗ ਜਾਂਦੇ ਆ, ਕੁਛ ਕਈ ਵਾਰ ਰੋਡ ਵਰਕਸ ਦੇ ਕਾਰਨ ਹੁੰਦਾ ਆ, ਕਈ ਵਾਰ ਕੀ ਹੁੰਦਾ ਕਿ ਅਚਾਨਕ ਕੋਈ ਛੋਟਾ ਮੋਟਾ ਜਿਹੜਾ ਹਾਦਸਾ ਆਇਆ ਹੁੰਦਾ ਉਹਦੇ ਕਾਰਨ ਜਿਹੜੇ ਰੋਡਸ ਆ ਉਹ ਬਲੌਕ ਹੋ ਜਾਂਦੇ ਆ ਔਰ ਉੱਥੇ ਫੇਰ ਜਿਹੜਾ ਕਹਿੰਦੇ ਹੁੰਦੇ ਆ ਵੀ ਸਾਡਾ ਜਿਹੜਾ ਪੇਸ਼ੈਂਸ ਆ ਹਨਾ ਉੱਥੇ ਜਿਹੜਾ ਸਾਡਾ ਸਬਰ ਆ ਉਹਦਾ ਬੰਨ ਟੁੱਟ ਜਾਂਦਾ ਔਰ ਜਦੋਂ ਸਬਰ ਦਾ ਬੰਨ ਟੁੱਟ ਜਾਂਦਾ ਆ ਤਾਂ ਫੇਰ ਅਸੀਂ ਇੱਕ ਦੂਸਰੇ ਦੇ ਉੱਤੇ ਗੁੱਸਾ ਜਿਹੜਾ ਆ ਉਹ ਵਰਾਉਂਦੇ ਆ ਔਰ ਉਹ ਜਿਹੜਾ ਗੁੱਸਾ ਆ ਉਹ ਅਸੀਂ ਇੱਕ ਦੂਜੇ ਦੇ ਉੱਤੇ ਵਰਾਉਂਦੇ ਆ ਨਾਲ ਹੀ ਨਾਲ ਅਸੀਂ ਜਿਹੜਾ ਆਪਣੇ ਆਪ ਨੂੰ ਵੀ ਅਪਸੈਟ ਕਰਦੇ ਹਾਂ ਔਰ ਦੂਸਰਿਆਂ ਨੂੰ ਵੀ ਅਪਸੈਟ ਕਰਦੇ ਹਾਂ। ਕਾਰਨ ਕੀ ਹੁੰਦਾ? ਕਾਰਨ ਸਿਰਫ ਇਹ ਹੁੰਦਾ ਕਿ ਸਾਨੂੰ ਥੋੜਾ ਜਿਹਾ ਸਮਾਂ ਚਾਹੀਦਾ ਹੁੰਦਾ ਆ ਜਿਹੜਾ ਕਿ ਉਸ ਵੇਲੇ ਜੋ ਮਾਹੌਲ ਬਣਿਆ ਆ ਉਸ ਮਾਹੌਲ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਫੇਸ ਕਰਕੇ ਔਰ ਉਸਨੂੰ ਥੋੜਾ ਜਿਹਾ ਸਮੂਥਲੀ ਲੈ ਕੇ ਜੇ ਅਸੀਂ ਚੱਲੀਏ। ਪਰ ਹੁੰਦਾ ਉਲਟ ਆ ਕਿ ਜੇਕਰ ਕੋਈ ਇਹੋ ਜਿਹਾ ਜਿਹੜਾ ਸਮਾਂ ਬਣ ਜਾਂਦਾ, ਕੋਈ ਇਹੋ ਜਿਹੇ ਹਾਲਾਤ ਬਣ ਜਾਂਦੇ ਆ, ਜੇ ਇਹੋ ਜਿਹਾ ਮਾਹੌਲ ਬਣ ਜਾਂਦਾ ਤਾਂ ਉਸ ਮਾਹੌਲ ਦੇ ਵਿੱਚ ਅਸੀਂ ਆਪਣੇ ਆਪੇ ਤੋਂ ਵੀ ਬਾਹਰ ਹੋ ਜਾਂਦੇ ਹਾਂ ਔਰ ਉਸ ਆਪੇ ਤੋਂ ਬਾਹਰ ਹੋਣ ਕਾਰਨ ਜਿਹੜੇ ਨਤੀਜੇ ਆ ਉਹ ਕਈ ਵਾਰ ਗਲਤ ਹੋ ਜਾਂਦੇ ਆ ਔਰ ਇੱਕ ਤਾਂ ਜਿਹੜਾ ਉੱਥੇ ਪਹਿਲਾ ਹਾਦਸਾ ਹੋਇਆ ਹੁੰਦਾ ਹੈ, ਦੂਸਰਾ ਕਿ ਅਸੀਂ ਆਪਸ ਦੇ ਵਿੱਚ ਗਾਲੀ ਗਲੋਚ ਤੱਕ ਪਹੁੰਚ ਕੇ ਫੇਰ ਹੋਰ ਜ਼ਿਆਦਾ ਉਸ ਮਾਹੌਲ ਨੂੰ ਵੀ ਖਰਾਬ ਕਰ ਦਿੰਦੇ ਹਾਂ ਔਰ ਉਸ ਤੋਂ ਬਾਅਦ ਕੋਈ ਹੋਰ ਜਿਹੜਾ ਨਵਾਂ ਜਿਹੜਾ ਮੁੱਦਾ ਆ, ਇੱਕ ਹੋਰ ਨਵਾਂ ਜਿਹੜਾ ਇਸ਼ੂ ਆ ਉਹ ਵੀ ਉੱਥੇ ਖੜਾ ਹੋ ਜਾਂਦਾ ਆ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਜਦੋਂ ਵੀ ਇਹੋ ਜਿਹਾ ਮਾਹੌਲ ਬਣਦਾ ਆ, ਜਦੋਂ ਵੀ ਇੱਦਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਖੜੀਆਂ ਹੁੰਦੀਆਂ ਆ, ਤਾਂ ਅਸੀਂ ਆਪਣੇ ਆਪ ਨੂੰ ਕਾਬੂ ਦੇ ਵਿੱਚ ਵੀ ਕਿਵੇਂ ਰੱਖਣਾ ਔਰ ਨਾਲ ਹੀ ਨਾਲ ਜਿਹੜੇ ਟ੍ਰੈਫਿਕ ਰੂਲਸ ਅਸਲ ਦੇ ਵਿੱਚ ਹੈਗੇ ਆ ਉਹਨਾਂ ਨੂੰ ਫੋਲੋ ਕਰਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਮਦਦ ਕਰਨੀ ਆ ਇੱਕ ਦੂਸਰੇ ਦੀ, ਇਹ ਵੀ ਬਹੁਤ ਵੱਡੀ ਗੱਲ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਖੁਦ ਵੀ ਬਹੁਤ ਵਾਰ ਆਪਣੇ ਵੱਲੋਂ ਟ੍ਰੈਫਿਕ ਰੂਲ ਤੋੜਦੇ ਹਾਂ, ਹਨਾ, ਬਹੁਤ ਵਾਰ ਜਿਹੜਾ ਮੈਂ ਆਪਣੇ ਵੱਲੋਂ ਕਹਾਂ ਤਾਂ ਮੇਰੇ ਕੋਲੋਂ ਇਹ ਗਲਤੀ ਜਿਹੜੀ ਆ ਇਹ ਕੁਤਾਹੀ ਅਕਸਰ ਹੋ ਜਾਂਦੀ ਆ ਕਿ ਜਿਹੜਾ ਡਰਾਈਵਿੰਗ ਜਿਹੜੀ ਉਹ ਸਪੀਡ ਜ਼ੋਨ ਜਿਹੜਾ ਹੁੰਦਾ ਆ ਹਨਾ ਉਸ ਸਪੀਡ ਜ਼ੋਨ ਦੇ ਵਿੱਚ ਜੇਕਰ 50 ਦਾ ਸਪੀਡ ਜ਼ੋਨ ਆ ਤੇ ਜਿਹੜੀ ਗੱਡੀ ਆ ਕਈ ਵਾਰ ਉਹ ਆਪ ਮੁਹਾਰੇ 55 ਤੇ ਵੀ ਚਲੇ ਜਾਂਦੀ ਆ 60 ਦੇ ਸਪੀਡ ਜ਼ੋਨ ਦੇ ਵਿੱਚ ਕਈ ਵਾਰ 65 ਤੇ ਚਲੇ ਜਾਂਦੀ ਆ ਹਨਾ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਤਾਹੀਆਂ ਜੇਕਰ ਜੇਕਰ ਉੱਥੇ ਟ੍ਰੈਫਿਕ ਨਹੀਂ ਹੈਗੀ ਜੇਕਰ ਉੱਥੇ ਬਹੁਤ ਜ਼ਿਆਦਾ ਜਿਹੜਾ ਉਹ ਏਰੀਆ ਜਿਹੜਾ ਆ ਉਹ ਟ੍ਰੈਫਿਕ ਵਾਲਾ ਨਹੀਂ ਆ ਤਾਂ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਪਰ ਜਿਹੜੀ ਗਲਤੀ ਆ ਜਿਹੜੀ ਕੁਤਾਹੀ ਆ ਉਹ ਗਲਤੀ ਤਾਂ ਗਲਤੀ ਹੀ ਹੁੰਦੀ ਆ ਸੋ ਇਸ ਕਰਕੇ ਇਹ ਜਿਹੜੇ ਟ੍ਰੈਫਿਕ ਰੂਲਸ ਜੇਕਰ ਬਣੇ ਹੋਏ ਨੇ ਤਾਂ ਉਹ ਸਾਡੀ ਸੁਵਿਧਾ ਦੇ ਲਈ ਹੀ ਬਣੇ ਹੋਏ ਨੇ ਪਰ ਅਸਲ ਦੇ ਵਿੱਚ ਅਸੀਂ ਉਹਨਾਂ ਟ੍ਰੈਫਿਕ ਰੂਲਸ ਦੀ ਪਾਲਣਾ ਨਹੀਂ ਕਰਦੇ ਬਹੁਤ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਅਸੀਂ ਰਾਊਂਡ ਅਬਾਊਟ ਤੇ ਹੁੰਦੇ ਹਾਂ ਸਾਡਾ ਫਰਜ਼ ਹੁੰਦਾ ਕਿ ਅਸੀਂ ਗਿਵਵੇ ਦੇਣ ਆਇਆ ਸਾਡੇ ਸੱਜੇ ਪਾਸਿਓਂ ਆ ਰਹੀ ਜਿਹੜੀ ਕਾਰ ਨੂੰ ਜਾਂ ਜਿਹੜਾ ਵੀ ਵਹੀਕਲ ਜਿਹੜਾ ਆ ਸੱਜੇ ਪਾਸੇ ਤੋਂ ਆ ਰਿਹਾ ਪਰ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਅਸੀਂ ਆਪਣੀ ਦੌੜ ਦੇ ਵਿੱਚ ਲੱਗੇ ਹੁੰਦੇ ਹਾਂ ਸਾਨੂੰ ਪਰਵਾਹ ਹੀ ਨਹੀਂ ਹੁੰਦੀ ਕਿ ਅਸੀਂ ਆਪਣੇ ਸੱਜੇ ਪਾਸੇ ਵਾਲੇ ਨੂੰ ਅਸੀਂ ਗਿਵ ਵੇ ਦੇਣਾ ਆ ਉਹਨੂੰ ਅਸੀਂ ਰਸਤਾ ਦੇਣਾ ਆ ਹਾਂ ਔਰ ਆਪ ਤੁਸੀਂ ਆਪਣਾ ਬਚਾਅ ਜੇਕਰ ਕਰ ਸਕਦੇ ਆ ਤਾਂ ਕਰ ਲੈਂਦੇ ਆ ਨਹੀਂ ਤਾਂ ਅਗਲਾ ਕੋਈ ਕਸਰ ਨਹੀਂ ਛੱਡਦਾ ਤੇ ਜੇਕਰ ਤੁਸੀਂ ਆਪਣਾ ਬਚਾਅ ਆਪ ਨਹੀਂ ਕਰਦੇ ਤਾਂ ਫੇਰ ਜਿਹੜਾ ਹਾਦਸਾ ਆ ਉਹ ਸੁਭਾਵਿਕ ਆ ਵੀ ਉਹ ਵਾਪਰੂਗਾ ਹੀ ਵਾਪਰੂਗਾ ਇੱਕ ਹੋਰ ਜਿਹੜੀ ਆਮ ਤੌਰ ਤੇ ਗਲਤੀ ਦੇਖਣ ਦੇ ਵਿੱਚ ਇਹ ਆਉਂਦੀ ਆ ਕਿ ਜਦੋਂ ਅਸੀਂ ਲਾਈਟਾਂ ਤੇ ਖੜੇ ਹੁੰਦੇ ਆ ਬਹੁਤ ਵਾਰ ਅਸੀਂ ਜਿਹੜਾ ਐਟ ਦਾ ਐਂਡ ਆਪਣਾ ਡਿਸੀਜਨ ਬਦਲ ਲੈਂਦੇ ਹਾਂ ਤੁਸੀਂ ਖੜੇ ਸੱਜੇ ਪਾਸੇ ਵਾਲੀ ਲੇਨ ਚ ਖੜੇ ਆ ਕਿ ਉਹ ਲੇਨ ਸਿਰਫ ਤੇ ਸਿਰਫ ਸੱਜੇ ਪਾਸੇ ਜਾਣੀ ਆ ਹਨਾ ਪਰ ਅਚਾਨਕ ਕੀ ਹੁੰਦਾ ਆ ਕਿ ਜਦੋਂ ਲਾਈਟ ਗ੍ਰੀਨ ਹੁੰਦੀ ਆ ਤੇ ਤੁਸੀਂ ਜਿਹੜੀਆਂ ਸਿੱਧੀਆਂ ਜਾਣ ਵਾਲੀਆਂ ਲੇਨਸ ਆ ਉਹਨਾਂ ਦੇ ਵਿੱਚ ਜਲਦੀ ਜਲਦੀ ਇੰਡੀਕੇਟਰ ਦੇ ਕੇ ਤੇ ਆਪਣੇ ਆਪ ਨੂੰ ਦੌੜਾਉਣ ਦੀ ਕੋਸ਼ਿਸ਼ ਕਰਦੇ ਆ ਕਿ ਮੈਂ ਜਿਹੜੀਆਂ ਸਿੱਧੀਆਂ ਵਾਲੀਆਂ ਲੇਨਸ ਦੇ ਵਿੱਚ ਗੱਡੀਆਂ ਖੜੀਆਂ ਆ ਉਹਨਾਂ ਦੇ ਵਿੱਚੋਂ ਪਹਿਲਾਂ ਹੀ ਹੁਣ ਨਿਕਲ ਜਾਵਾਂ ਕਿਉਂਕਿ ਬਿਲਕੁਲ ਲਾਸਟ ਸਟੇਜ ਤੇ ਜਾ ਕੇ ਤੁਸੀਂ ਆਪਣਾ ਮਾਇੰਡ ਬਦਲ ਲਿਆ ਔਰ ਬਹੁਤੀ ਵਾਰੀ ਇਹ ਵੀ ਦੇਖਣ ਦੇ ਵਿੱਚ ਆਉਂਦਾ ਆ ਕਿ ਲਾਈਟਸ ਦੇ ਉੱਤੇ ਤੁਸੀਂ ਆਪਣੀ ਲੇਨ ਨੂੰ ਇੱਕ ਤਾਂ ਫੋਲੋ ਨਹੀਂ ਕੀਤਾ ਹਨਾ ਉਹ ਇੱਕ ਵੱਡੀ ਗਲਤੀ ਜਿਹੜੀ ਆ ਉਹ ਤਾਂ ਕੀਤੀ ਹੀ ਕੀਤੀ ਆ ਦੂਸਰੇ ਪਾਸੇ ਇਹ ਵੀ ਦੇਖਣ ਦੇ ਵਿੱਚ ਆਉਂਦਾ ਆ ਕਿ ਕਈ ਵਾਰ ਕੁਛ ਲੋਕ ਜਿਹੜੇ ਆ ਉਹ ਦੋ ਲੇਨਸ ਦੇ ਵਿਚਕਾਰ ਹੋ ਜਾਂਦੇ ਆ ਕਿਉਂਕਿ ਅਗਲੀਆਂ ਲਾਈਟਸ ਤੇ ਉਹਨਾਂ ਨੇ ਇਹ ਨਹੀਂ ਡਿਸਾਈਡ ਕੀਤਾ ਹੁੰਦਾ ਕਿ ਹੁਣ ਉਹਨਾਂ ਨੇ ਕਿੱਧਰ ਨੂੰ ਜਾਣਾ ਆ ਇਹ ਹੋ ਸਕਦਾ ਆ ਮਜਬੂਰੀ ਵੀ ਹੋਵੇ ਕਈ ਵਾਰ ਤੁਸੀਂ ਨਵੇਂ ਇਲਾਕੇ ਦੇ ਵਿੱਚ ਜਾਂਦੇ ਹੋ ਔਰ ਉਸ ਨਵੇਂ ਇਲਾਕੇ ਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਪਰ ਅੱਜ ਕੱਲ ਮੈਨੂੰ ਲੱਗਦਾ ਹੁੰਦਾ ਵੀ ਸੌਖੀਆਂ ਟੈਕਨੀਕਸ ਆ ਤੁਹਾਡੇ ਕੋਲ ਉਸੇ ਵੇਲੇ ਤੁਸੀਂ ਮੈਪ ਕੱਢਦੇ ਹੋ ਮੈਪ ਚ ਸਾਰਾ ਕੁਛ ਤੁਹਾਨੂੰ ਉਹ ਨਾਲ ਦੀ ਨਾਲ ਦੱਸਿਆ ਗਿਆ ਹੁੰਦਾ ਕਿ ਤੁਸੀਂ ਕਿੱਧਰ ਟਰਨ ਕਰਨਾ ਆ ਉਸ ਤੋਂ ਬਾਅਦ ਕਿੱਧਰ ਟਰਨ ਕਰਨਾ ਕਿੰਨੇ ਮੀਟਰ ਤੇ ਕਿਹੜਾ ਤੁਸੀਂ ਮੋੜ ਲੈਣਾ ਕਿਹੜਾ ਐਗਜ਼ਿਟ ਲੈਣਾ ਹਨਾ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਦਿੰਨੇ ਆ ਉਹਨਾਂ ਨੂੰ ਅੱਖੋਂ ਓਹਲੇ ਕਰ ਦਿੰਨੇ ਆ ਔਰ ਤੁਸੀਂ ਆਪਾਂ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਕਿ ਪਿੱਛੇ ਵੀ ਕੋਈ ਜਿਹੜਾ ਰੂਲਸ ਫੋਲੋ ਕਰ ਰਿਹਾ ਆ ਘੱਟੋ ਘੱਟ ਉਹਦੀ ਪਰਵਾਹ ਤਾਂ ਕਰੋ ਪਰ ਅਸੀਂ ਉਹ ਵੀ ਪਰਵਾਹ ਨਹੀਂ ਕਰਦੇ ਅਸੀਂ ਜਿਹੜੇ ਟ੍ਰੈਫਿਕ ਨਿਯਮ ਆ ਉਹ ਤਾਂ ਤੋੜਨ ਦੇ ਵਿੱਚ ਬੜੀ ਆਪਣੇ ਆਪ ਦੇ ਵਿੱਚ ਉਪਲਬਧੀ ਸਮਝਦੇ ਆ ਆਪਣੀ ਪ੍ਰਾਪਤੀ ਸਮਝਦੇ ਆ ਹਨਾ ਔਰ ਇਹ ਜਿਹੜਾ ਇਹੋ ਜਿਹਾ ਜਿਹੜਾ ਵਿਵਹਾਰ ਆ ਉਹ ਦੇਖਣ ਦੇ ਵਿੱਚ ਆਉਂਦਾ ਆ ਜਿਹੜੇ ਆਪਣੇ ਟੀਨ ਏਜਰਸ ਹੁੰਦੇ ਆ ਹਨਾ ਔਰ 18-19 ਦੀ ਉਮਰ ਦੇ ਵਿੱਚ ਜਿਹੜੇ ਬੱਚੇ ਹੁੰਦੇ ਆ ਜਿਨ੍ਹਾਂ ਨੇ ਅਜੇ ਨਵੇਂ ਨਵੇਂ ਲਾਇਸੈਂਸ ਜਿਹੜੇ ਆ ਪੀ ਪਲੇਟਸ ਲਈਆਂ ਹੁੰਦੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਹੁਣ ਤਾਂ ਅਸੀਂ ਸੜਕਾਂ ਤੇ ਆ ਗਏ ਤੇ ਹੁਣ ਸਾਨੂੰ ਕੋਈ ਨਹੀਂ ਰੋਕ ਸਕਦਾ ਉਹ ਇੱਕ ਉਮਰ ਦਾ ਦੌਰ ਕਹਿ ਸਕਦੇ ਆ ਪਰ ਜਦੋਂ ਜਿਹੜੇ ਆਮ ਤੌਰ ਤੇ ਵੱਡੀ ਉਮਰ ਦੇ ਵੀ ਲੋਕ ਜਿਹੜੇ ਆ ਹਨਾ ਉਹ ਵੀ ਇਹੋ ਜਿਹੀਆਂ ਗਲਤੀਆਂ ਕਰਦੇ ਆ ਤਾਂ ਫੇਰ ਗੁੱਸਾ ਆਉਣਾ ਸੁਭਾਵਿਕ ਹੁੰਦਾ ਖੈਰ ਇਹ ਤਾਂ ਟ੍ਰੈਫਿਕ ਰੂਲਸ ਦੀ ਗੱਲ ਆ ਬਹੁਤ ਸਾਰੇ ਟ੍ਰੈਫਿਕ ਰੂਲਸ ਆ ਅਸੀਂ ਰੈੱਡ ਲਾਈਟਸ ਜਿਹੜੀਆਂ ਉਹ ਟੱਪ ਜਾਂਦੇ ਆ ਹਨਾ ਔਰ ਇਹ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਆ ਸਾਨੂੰ ਸਮਝ ਉਦੋਂ ਹੀ ਆਉਂਦੀ ਆ ਜਦੋਂ ਕਿਤੇ ਕੋਈ ਵੱਡਾ ਫਾਈਨ ਕੋਈ ਵੱਡਾ ਜਿਹੜਾ ਜੁਰਮਾਨਾ ਆ ਉਹ ਸਾਨੂੰ ਮਿਲਦਾ ਆ ਪਰ ਉਦੋਂ ਤੱਕ ਸਾਨੂੰ ਸਮਝ ਨਹੀਂ ਆਉਂਦੀ ਜਦੋਂ ਤੱਕ ਅਸੀਂ ਫੜੇ ਨਹੀਂ ਜਾਂਦੇ ਹਨਾ ਸੋ ਇਸ ਕਰਕੇ ਜੇਕਰ ਟ੍ਰੈਫਿਕ ਰੂਲਸ ਜਿਹੜੇ ਆ ਉਹ ਅਸਲ ਦੇ ਵਿੱਚ ਸਾਡੀ ਸੁਵਿਧਾ ਦੇ ਲਈ ਬਣਾਏ ਗਏ ਆ ਤਾਂ ਫਿਰ ਉਹਨਾਂ ਟ੍ਰੈਫਿਕ ਰੂਲਸ ਨੂੰ ਫੋਲੋ ਕਰਕੇ ਜੇਕਰ ਅਸੀਂ ਲੇਟ ਹੋ ਵੀ ਰਹੇ ਹਾਂ ਜੇਕਰ ਜੇ ਤੁਸੀਂ ਟ੍ਰੈਫਿਕ ਦੇ ਵਿੱਚ ਇਸ ਵੇਲੇ ਫਸੇ ਹੋਏ ਹੋ, ਸਵੇਰ ਦਾ ਟਾਈਮ ਹੈ, ਤੁਸੀਂ ਆਪਣੇ ਬੱਚੇ ਵੀ ਡ੍ਰੌਪ ਕਰਨੇ ਆ, ਤੁਸੀਂ ਆਪਣੀ ਜੌਬ ਤੇ ਵੀ ਪਹੁੰਚਣਾ ਹੈ ਟਾਈਮ ਤੇ, ਹਨਾ, ਪਰ ਹਾਂ ਕਿਤੇ ਜਾਮ ਆ ਗਿਆ ਤੇ ਤੁਸੀਂ ਕੱਲੇ ਨਹੀਂ ਫਸੇ ਹੋਏ, ਉਹਦੇ ਵਿੱਚ ਹੋਰ ਵੀ ਜਿਹੜੇ ਤੁਹਾਡੇ ਨਾਲ ਅੱਗੇ ਤੇ ਪਿੱਛੇ ਵਾਲੇ ਜਿਹੜੇ ਲੋਕ ਆ ਉਹ ਵੀ ਫਸੇ ਹੋਏ ਆ, ਹਨਾ, ਔਰ ਤੁਸੀਂ ਇਹ ਗੱਲ ਮੰਨ ਕੇ ਚੱਲੋਗੇ ਕਿ ਜੇਕਰ ਤੁਸੀਂ ਇਸ ਵੇਲੇ ਟ੍ਰੈਫਿਕ ਦੇ ਵਿੱਚ ਹੈਗੇ ਹੋ ਤੇ ਤੁਹਾਨੂੰ ਜੇਕਰ ਜਿਹੜਾ ਸਮਾਂ ਆ ਉਹ ਵੱਧ ਲੱਗ ਰਿਹਾ ਆ ਤਾਂ ਉਹ ਬਾਕੀ ਸਾਰਿਆਂ ਨੂੰ ਵੀ ਸਮਾਂ ਓਨਾ ਜ਼ਿਆਦਾ ਲੱਗ ਰਿਹਾ ਆ, ਪਰ ਇੱਕ ਤੁਹਾਡੀ ਛੋਟੀ ਜਿਹੀ ਗਲਤੀ ਕਰਕੇ ਹੋ ਸਕਦਾ ਹੈ ਕਿ ਉਹ ਸਮਾਂ ਤੁਹਾਡੇ ਲਈ ਵੀ ਵੱਧ ਜਾਣਾ ਔਰ ਉਹ ਸਮਾਂ ਉਹਨਾਂ ਲੋਕਾਂ ਦੇ ਲਈ ਵੀ ਵੱਧ ਜਾਣਾ ਜਿਹੜੇ ਵਿਚਾਰੇ ਪਿੱਛੋਂ ਵੀ ਟ੍ਰੈਫਿਕ ਰੂਲਸ ਦੀ ਪਾਲਣਾ ਕਰਦੇ ਆ ਰਹੇ ਆ, ਹਨਾ, ਜਿਨ੍ਹਾਂ ਨੇ ਲੇਨ ਨਹੀਂ ਚੇਂਜ ਕੀਤੀ। ਬਹੁਤ ਵਾਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਦੋਸਤੋ ਵੀ ਕੀ ਹੁੰਦਾ ਆ ਕਿ ਜਦੋਂ ਆਪਾਂ ਇੱਕ ਲੇਨ ਜਿਹੜੀ ਕਿ ਖੱਬੇ ਪਾਸੇ ਮੁੜਨੀ ਹੁੰਦੀ ਆ, ਹਨਾ, ਉਹਦੇ ਨਾਲ ਹੀ ਇੱਕ ਸੱਜੇ ਵਾਲੀ ਲੇਨ ਵੀ ਚੱਲਣ ਡਈ ਹੁੰਦੀ ਆ। ਆਮ ਤੌਰ ਤੇ ਦੇਖਣ ਦੇ ਵਿੱਚ ਕੀ ਆਉਂਦਾ ਹੈ ਕਿ ਉਹ ਜਿਹੜੀ ਖੱਬੇ ਪਾਸੇ ਮੁੜਨ ਵਾਲੀ ਲੇਨ ਆ ਉਹ ਸਿਰਫ ਇੱਕ ਲੇਨ ਹੋਣ ਕਰਕੇ, ਹਨਾ, ਉਧਰ ਲਾਈਨ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਬਹੁਤੇ ਲੋਕ ਕੀ ਕਰਦੇ ਆ ਕਿ ਉਹ ਆਪਣੇ ਸੱਜੇ ਵਾਲੀ ਜਿਹੜੀ ਲੇਨ ਆ ਉਹਦੇ ਵਿੱਚ ਨਿਕਲ ਕੇ ਅੱਗੇ ਜਾ ਕੇ ਫਿਰ ਉਹ ਖੱਬੇ ਵਾਲੀ ਲੇਨ ਦੇ ਵਿੱਚ ਵੜਦੇ ਜਾਂਦੇ ਆ। ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਵਿਚਾਰੇ ਸਹੀ ਜਿਹੜੇ ਰੂਲ ਫੋਲੋ ਕਰਨ ਡਏ ਸੀ ਉਸ ਵੇਲੇ ਜਾਂ ਕਰ ਰਹੇ ਸੀ ਉਸ ਵੇਲੇ, ਉਹ ਸੱਜੇ ਪਾਸੇ ਤੋਂ ਆ ਰਹੀਆਂ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਵੀ ਉੱਥੇ ਵਿਚਾਰੇ ਆਪਣੇ ਓਨੈਸਟਲੀ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਰਸਤਾ ਦਿੰਦੇ ਜਾਂਦੇ ਆ ਤੇ ਉਹ ਆਪ ਵਿਚਾਰੇ ਫਿਰ ਪਛੜਦੇ ਜਾਂਦੇ ਆ, ਹਨਾ। ਪਰ ਕੀ ਹੁੰਦਾ ਆ ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਸਾਨੂੰ ਜਦੋਂ ਵੀ ਅਸੀਂ ਕਰਦੇ ਹਾਂ, ਜਦੋਂ ਵੀ ਅਸੀਂ ਕੋਈ ਰੂਲ ਬ੍ਰੇਕ ਕਰਦੇ ਹਾਂ, ਜਦੋਂ ਵੀ ਅਸੀਂ ਕਿਸੇ ਨਿਯਮ ਨੂੰ ਤੋੜਦੇ ਹਾਂ ਤਾਂ ਸਾਨੂੰ ਸਿਰਫ ਆਪਣਾ ਖਿਆਲ ਹੀ ਨਹੀਂ ਰੱਖਣਾ ਚਾਹੀਦਾ, ਸਾਨੂੰ ਦੂਜਿਆਂ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਖੈਰ ਇਹ ਤਾਂ ਵੈਸੇ ਟ੍ਰੈਫਿਕ ਰੂਲਸ ਦੀ ਗੱਲ ਸੀ, ਆਪਾਂ ਗੱਲ ਜਿਹੜੀ ਆ ਉਹ ਪਾਰਕਿੰਗ ਦੀ ਵੀ ਕਰਨੀ ਆ। ਪਾਰਕਿੰਗ ਰੂਲਸ ਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ, ਪਾਰਕਿੰਗ ਰੂਲਸ ਦੇ ਉੱਤੇ ਵੀ ਗੱਲਬਾਤ ਕਰਾਂਗੇ, ਔਰ ਤੁਸੀਂ ਆਪਣੇ ਵੱਲੋਂ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਡ੍ਰੌਪ ਕਰਨ ਜਾਂਦੇ ਹੋ ਤੁਸੀਂ ਆਪਣੇ ਜਿਹੜੇ ਤਜਰਬੇ ਆ ਉਹ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਵੀ ਕਦੇ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਆ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਡ੍ਰੌਪ ਕਰਦੇ ਹੋ ਸਕੂਲਾਂ ਦੀਆਂ ਪਾਰਕਿੰਗਸ ਦੇ ਵਿੱਚ ਜਾਂ ਫਿਰ ਚਾਈਲਡ ਕੇਅਰ ਦੀਆਂ ਪਾਰਕਿੰਗਸ ਦੇ ਵਿੱਚ ਜਾਂ ਫਿਰ ਜਦੋਂ ਤੁਸੀਂ ਸ਼ਾਪਿੰਗ ਤੇ ਜਾਂਦੇ ਹੋ ਤਾਂ ਸ਼ਾਪਿੰਗ ਸੈਂਟਰਸ ਦੀਆਂ ਪਾਰਕਿੰਗ ਦੇ ਵਿੱਚ ਕਿੱਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆਉਂਦੀਆਂ, ਕੀ ਚੀਜ਼ਾਂ ਜਿਹੜੀਆਂ ਆ ਜਿਨ੍ਹਾਂ ਨੂੰ ਧਿਆਨ ਚ ਰੱਖਣਾ ਜ਼ਰੂਰੀ ਆ, ਉਹਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ, ਪ੍ਰੋਗਰਾਮ ਦਾ ਅਗਲਾ ਗੀਤ ਪੰਮਾ ਡੁੰਮੇਵਾਲ ਦੀ ਆਵਾਜ਼ ਦੇ ਵਿੱਚ, ਵਾਪਸ ਆਉਂਦੇ ਆ ਬਹੁਤ ਜਲਦੀ, ਬਣੇ ਰਹੋ।
ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਗੋਤੇ ਇਸ਼ਕ ਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ ਚੁੱਕੀ ਫਿਰੇ ਅਸਮਾਨ ਡੋਬੀ ਸੌ ਉਬਰਾਂ ਦੀ ਖਾਕੇ, ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ, ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਧੀਆਂ ਤਾਂ ਧਿਆਣੀ
ਅਸੀਂ ਠੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਹੁਣ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਸੁਣੀ ਉੱਚਿਆਂ ਚ ਬਾਰਿਆਂ ਨੇ ਉੱਚਿਆਂ ਦੀ ਗੱਲ ਔਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ ਔਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਹੁਣ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ
ਲੋ ਜੀ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਔਰ ਗੀਤ ਪਸੰਦ ਆਇਆ ਹੁਣ ਇਸ ਗੱਲ ਦੀ ਉਮੀਦ ਮੈਂ ਕਰ ਸਕਦੀ ਹਾਂ ਔਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਔਰ ਹਰਮਨ ਰੇਡੀਓ ਦੇ ਉੱਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਸਮਾਂ ਜਿਹੜਾ ਇਸ ਵੇਲੇ 9:18 ਦਾ ਹੋ ਗਿਆ ਸਿਡਨੀ ਮੈਲਬਰਨ ਤੇ ਕੈਨਬਰਾ ਦੇ ਸਮੇਂ ਮੁਤਾਬਕ ਤੇ ਲੋ ਜੀ ਪ੍ਰੋਗਰਾਮ ਚ ਗੱਲਬਾਤ ਜਿਹੜੀ ਚੱਲ ਰਹੀ ਸੀਗੀ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਆ ਉਹ ਮੈਂ ਸਿਰਫ ਮੈਲਬਰਨ ਦੀ ਗੱਲ ਕਰ ਰਹੀ ਹਾਂ ਵੈਸੇ ਤਾਂ ਆਸਟ੍ਰੇਲੀਆ ਦੇ ਜਿਹੜੇ ਮੁੱਖ ਸ਼ਹਿਰ ਆ ਚਾਹੇ ਉਹ ਸਿਡਨੀ ਆ ਚਾਹੇ ਉਹ ਕੈਨਬਰਾ ਆ ਚਾਹੇ ਉਹ ਬ੍ਰਿਸਬੇਨ ਆ ਕੈਨਬਰਾ ਚ ਸ਼ਾਇਦ ਓਨਾ ਜ਼ਿਆਦਾ ਇਹ ਮਸਲਾ ਗੰਭੀਰ ਨਹੀਂ ਹੋਣਾ ਜਿੰਨਾ ਸਿਡਨੀ ਤੇ ਮੈਲਬਰਨ ਦੇ ਵਿੱਚ ਹੋਣਾ ਹੈ ਨਾ ਔਰ ਦਿਨੋ ਦਿਨ ਇਸ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਆ ਉਹ ਵੀ ਵੱਧ ਰਹੀਆਂ ਆ ਔਰ ਗੱਲ ਅਸੀਂ ਟ੍ਰੈਫਿਕ ਰੂਲਸ ਦੇ ਬਾਰੇ ਗੱਲ ਕਰ ਰਹੇ ਸੀਗੇ ਔਰ ਸਾਡੇ ਨਾਲ ਘੁੰਮਣ ਸਾਹਿਬ ਨੇ ਵੀ ਸਾਂਝ ਬਣਾਈ ਆ ਇਸ ਮੌਕੇ ਔਰ ਉਹਨਾਂ ਦਾ ਮੈਂ ਮੈਸੇਜ ਸ਼ਾਮਲ ਕਰਦੀ ਆ ਜੀ ਘੁੰਮਣ ਸਾਹਿਬ ਕਹਿੰਦੇ ਜੀ ਕਿ ਗੁੱਸੇ ਚ ਬੋਲਿਆ ਗਿਆ ਲਫ਼ਜ਼ ਤੇ ਕਾਹਲੀ ਚ ਕੀਤਾ ਗਿਆ ਕੰਮ ਜਿਹੜਾ ਆ ਉਹ ਸਦਾ ਲਈ ਗਲਤ ਹੁੰਦਾ ਬਿਲਕੁਲ ਜੀ ਔਰ ਸਵੇਰ ਵੇਲੇ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਕਿ ਸਵੇਰੇ ਸਵੇਰੇ ਅਸੀਂ ਰੱਬ ਦਾ ਨਾਮ ਲੈ ਕੇ ਹਨਾ ਤੁਰੀਏ ਤੇ ਥੋੜਾ ਜਿਹਾ ਤਾਂ ਕਿ ਮਾਹੌਲ ਨੂੰ ਸ਼ਾਂਤ ਬਣਾਉਣ ਚ ਜੇਕਰ ਅਸੀਂ ਕੁਛ ਮਦਦ ਕਰ ਸਕੀਏ ਤਾਂ ਜ਼ਰੂਰ ਕਰੀਏ ਕਿਉਂਕਿ ਸਵੇਰੇ ਸਵੇਰੇ ਜਦੋਂ ਅਸੀਂ ਆਪੇ ਤੋਂ ਬਾਹਰ ਹੋ ਕੇ ਹਨਾ ਇਹੋ ਜਿਹੇ ਮਾਹੌਲ ਦੇ ਵਿੱਚ ਵੜਦੇ ਹਾਂ ਤਾਂ ਫਿਰ ਉਸ ਮਾਹੌਲ ਨੂੰ ਸ਼ਾਂਤ ਕਰਨਾ ਵੀ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਅਸੀਂ ਇੱਕ ਦੂਜੇ ਦੇ ਉੱਤੇ ਇਸ ਤਰ੍ਹਾਂ ਵਰਦੇ ਹਾਂ ਵੀ ਬਸ ਵੀ ਹੁਣ ਅਸੀਂ ਤੂੰ ਪਾਰ ਜਾਂ ਮੈਂ ਪਾਰ ਵਾਲੀ ਗੱਲ ਕਰ ਜਾਂਦੇ ਹਾਂ ਕਈ ਵਾਰ ਤੇ ਅੱਗੇ ਕਹਿੰਦੇ ਆ ਕਹਿੰਦੇ ਮੈਂ 3 ਵਜੇ ਉੱਠ ਕੇ ਹਰਮਨ ਰੇਡੀਓ ਸੁਣਦਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਤੁਸੀਂ ਪੰਜਾਬ ਤੋਂ ਮੈਨੂੰ ਲੱਗਦਾ ਇਸ ਵੇਲੇ ਸੁਣ ਰਹੇ ਹੋ ਬੱਸੀ ਪਠਾਣਾ ਤੋਂ ਕਹਿੰਦੇ ਮੈਂ ਸੁਣ ਰਿਹਾ 3 ਵਜੇ ਉੱਠ ਕੇ ਕਿਆ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਦਿਲੋਂ ਸ਼ੁਕਰੀਆ ਕਹਿੰਦੇ ਜੀ ਸਮਾਂ ਹੱਥ ਨਹੀਂ ਆਉਣਾ ਜੇ ਇੱਕ ਵਾਰ ਗੁਆਚ ਗਿਆ ਕਹਿੰਦੇ ਜੋ ਬੰਨੀ ਮੁੜਦਾ ਜੋ ਪੱਤਰਾ ਵਾਚ ਗਿਆ ਬਿਲਕੁਲ ਬਿਲਕੁਲ ਔਰ ਇਸ ਕਰਕੇ ਹੈ ਗੱਲਾਂ ਛੋਟੀਆਂ ਛੋਟੀਆਂ ਆ ਪਰ ਇਹਨਾਂ ਨੂੰ ਅਮਲ ਚ ਲਿਆਉਣਾ ਬਹੁਤ ਜ਼ਰੂਰੀ ਹੁੰਦਾ ਕਹਿੰਦੇ ਜੰਮਣਾ ਮਰਨਾ ਵਾਧਾ ਘਾਟਾ ਖੂਹੀ ਖੁਸ਼ੀ ਗਮੀ ਇਹ ਕਹਿੰਦੇ 6 ਗੱਲਾਂ ਪਰਮਾਤਮਾ ਦੇ ਹੱਥ ਨੇ ਤੇ ਪੰਜਾਬ ਚ ਕਹਿੰਦੇ ਕਈ ਵਾਰ ਕੀ ਹੁੰਦਾ ਕਿ ਦੇਖੀਦਾ ਕਿ ਇਸ਼ਾਰਾ ਲਾ ਕੇ ਅਸੀਂ ਭੁੱਲ ਜਾਂਦੇ ਯਾਨੀ ਇੰਡੀਕੇਟਰ ਅਸੀਂ ਦਿੱਤਾ ਹੁੰਦਾ ਜਦੋਂ ਅਸੀਂ ਗੱਡੀ ਚਲਾ ਰਹੇ ਹੁੰਦੇ ਹਾਂ ਹਨਾ ਤੇ ਉਹ ਇੰਡੀਕੇਟਰ ਜਿਹੜਾ ਆ ਉਹ ਚੱਲਦਾ ਹੀ ਰਹਿ ਜਾਂਦਾ ਆ, ਅਸੀਂ ਮੋੜ ਵੀ ਜਾਂਦੇ ਆ, ਤੇ ਉਸ ਤੋਂ ਬਾਅਦ ਜਿਹੜੇ ਪਿਛਲੇ ਵਾਲੇ ਆ ਉਹਨਾਂ ਦੇ ਲਈ ਇਹ ਦੁਬਿਧਾ ਬਣੀ ਰਹਿੰਦੀ ਆ ਵੀ ਤੁਸੀਂ ਕਿੱਥੇ ਅੱਗੇ ਮੁੜਨਾ ਕਿੱਥੇ ਆ ਹਨਾ ਅਸਲ ਦੇ ਵਿੱਚ ਹਨਾ, ਪਰ ਉਹ ਕਈ ਵਾਰ ਗਲਤੀ ਦੇ ਨਾਲ ਇੰਡੀਕੇਟਰ ਚੱਲਦਾ ਰਹਿ ਜਾਂਦਾ। ਇਹ ਵੀ ਦੇਖਣ ਦੇ ਵਿੱਚ ਆਉਂਦਾ ਘੁੰਮਣ ਸਾਹਿਬ ਕਿ ਇੰਡੀਕੇਟਰ ਕਈ ਵਾਰ ਅਸੀਂ ਖੱਬੇ ਦਾ ਦਿੱਤਾ ਹੁੰਦਾ ਆ ਔਰ ਜਦੋਂ ਮੁੜਦੇ ਆ ਅਸੀਂ ਖੀਰੇ ਉਹ ਸੱਜੇ ਪਾਸੇ ਮੁੜ ਜਾਂਦੇ ਆ ਹਨਾ, ਔਰ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਛੋਟੀਆਂ ਛੋਟੀਆਂ ਆ ਪਰ ਉਹ ਬਹੁਤ ਵੱਡੇ ਹਾਦਸਿਆਂ ਨੂੰ ਬਹੁਤ ਵਾਰ ਜਨਮ ਦਿੰਦੀਆਂ ਆ। ਪੰਜਾਬ ਦੀ ਟ੍ਰੈਫਿਕ ਦਾ ਜਿਹੜਾ ਮਸਲਾ ਆ ਉਹ ਪਹਿਲਾਂ ਤੋਂ ਕਾਫੀ ਗੰਭੀਰ ਰਿਹਾ ਆ ਕਿਉਂਕਿ ਉੱਥੇ ਜਿਹੜੇ ਰੋਡ ਰੂਲਸ ਆ ਉਹਨਾਂ ਨੂੰ ਫਾਲੋ ਹੀ ਨਹੀਂ ਕੀਤਾ ਜਾਂਦਾ, ਬਹੁਤੀ ਵਾਰ ਨਹੀਂ ਫਾਲੋ ਕੀਤਾ ਜਾਂਦਾ। ਪਰ ਜਦੋਂ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਅਸੀਂ ਇਹੋ ਜਿਹੀਆਂ ਕੁਤਾਹੀਆਂ ਕਰਦੇ ਆ, ਇਹੋ ਜਿਹੀਆਂ ਗਲਤੀਆਂ ਕਰਦੇ ਆ ਤੇ ਆਪਣੇ ਆਪ ਦੇ ਵਿੱਚ ਮੂਰਖਤਾ ਭਰਿਆ ਇਹ ਵਤੀਰਾ ਹੁੰਦਾ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਰੋਡ ਰੂਲਸ ਆ ਉਹ ਬਹੁਤ ਸਟ੍ਰਿਕਟ ਆ ਹਨਾ, ਔਰ ਜੇਕਰ ਅਸੀਂ ਉਹਨਾਂ ਨੂੰ ਐਜ਼ ਇਟ ਇਜ਼ ਫਾਲੋ ਕਰਦੇ ਆ ਤਾਂ ਉੱਥੇ ਕੋਈ ਸਮੱਸਿਆ ਨਹੀਂ ਆਉਂਦੀ। ਜਦੋਂ ਕਿਤੇ ਅਸੀਂ ਰੂਲ ਤੋੜਦੇ ਆ ਇਹ ਹਾਦਸੇ ਜਿਹੜੇ ਵਾਪਰਦੇ ਵੀ ਉਦੋਂ ਹੀ ਆ। ਔਰ ਮੈਂ ਤਾਂ ਕਈ ਵਾਰ ਇਸ ਗੱਲ ਦੇ ਉੱਤੇ ਵੀ ਹੈਰਾਨ ਹੁੰਦੀ ਆ ਕਿ ਆਸਟ੍ਰੇਲੀਅਨ ਜਿਹੜੀ ਪੁਲਿਸ ਆ ਕਈ ਵਾਰ ਹੁੰਦਾ ਕਿ ਬਹੁਤ ਵੱਡੇ ਵੱਡੇ ਚੋਰੀ ਦੀਆਂ ਘਟਨਾਵਾਂ ਹੋ ਜਾਂਦੀਆਂ ਆ ਹਨਾ, ਲੁੱਟ ਖੋਹ ਦੀਆਂ ਘਟਨਾਵਾਂ ਹੋ ਜਾਂਦੀਆਂ ਆ, ਉੱਥੇ ਜਿਹੜੀ ਸਾਡੀ ਪੁਲਿਸ ਆ ਉਹ ਓਨੀ ਐਕਟਿਵ ਹੋ ਕੇ ਕੰਮ ਨਹੀਂ ਕਰਦੀ ਜਿੰਨੀ ਟ੍ਰੈਫਿਕ ਦੇ ਇਸ ਹਿੱਸੇ ਦੇ ਵਿੱਚ ਕਰਦੀ ਹੈ, ਯਾਨੀ ਟ੍ਰੈਫਿਕ ਦੇ ਇਸ ਖੇਤਰ ਦੇ ਵਿੱਚ ਕਰਦੀ ਹੈ। ਸੋ ਜਿਹੜੀ ਟ੍ਰੈਫਿਕ ਪੁਲਿਸ ਆ ਉਹ ਕਾਫੀ ਸਟ੍ਰਿਕਟ ਆ, ਜਦੋਂ ਵੀ ਕਿਤੇ ਸਪੀਡ ਦਾ ਕੋਈ ਇਸ਼ੂ ਹੁੰਦਾ ਆ ਉੱਥੇ ਬਹੁਤ ਵੱਡੇ ਫਾਈਨ ਸਾਨੂੰ ਮਿਲ ਜਾਂਦੇ ਆ, ਜਦੋਂ ਕਿਸੇ ਅਸੀਂ ਰੈਡ ਲਾਈਟ ਟੱਪਦੇ ਆ ਹਨਾ, ਜੇ ਕੈਮਰਾ ਲੱਗਿਆ ਹੋਇਆ ਤਾਂ ਤੁਸੀਂ ਬਚ ਨਹੀਂ ਸਕਦੇ। ਗੱਲ ਇਹੀ ਹੈ ਕਿ ਜੇ ਤੁਸੀਂ ਫੜੇ ਗਏ ਤਾਂ ਫੇਰ ਤੁਹਾਡੇ ਲਈ ਸਦਾ ਲਈ ਉਹ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਤੁਹਾਡਾ ਲਾਇਸੈਂਸ ਕੈਂਸਲ ਹੋਣ ਤੱਕ ਚਲੇ ਜਾਂਦਾ। ਡਰਾਈਵਿੰਗ ਤੋਂ ਬਿਨਾਂ ਇੱਥੇ ਜ਼ਿੰਦਗੀ ਵੀ ਸੰਭਵ ਨਹੀਂ ਹੈ ਇਹਨਾਂ ਦੇਸ਼ਾਂ ਦੇ ਵਿੱਚ, ਕਿਉਂਕਿ ਤੁਸੀਂ ਜਿੱਥੇ ਵੀ ਜੌਬ ਕਰਦੇ ਹੋ ਜਿੱਥੇ ਵੀ ਤੁਸੀਂ ਜਾਣਾ ਹੈ ਨਾ, ਘੱਟੋ ਘੱਟ ਜੇ ਤੁਸੀਂ ਟ੍ਰੇਨ ਵੀ ਫੜਨੀ ਹੈ ਤਾਂ ਉੱਥੇ ਤੱਕ ਤਾਂ ਤੁਸੀਂ ਗੱਡੀ ਚਲਾ ਕੇ ਹੀ ਜਾਣਾ ਹੈ ਨਾ। ਸੋ ਗੱਡੀ ਵੀ ਜੇਕਰ ਤੁਸੀਂ ਆਪਣੀ ਸੁਰੱਖਿਅਤ ਚਲਾਉਣੀ ਆ ਤਾਂ ਫਿਰ ਉਹਦੇ ਲਈ ਰੋਡ ਰੂਲਸ ਜਿਹੜੇ ਆ ਉਹਨਾਂ ਨੂੰ ਫੋਲੋ ਕਰਨਾ, ਟ੍ਰੈਫਿਕ ਰੂਲਸ ਜਿਹੜੇ ਆ ਉਹਨਾਂ ਨੂੰ ਫੋਲੋ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਅੱਛਾ, ਅਸੀਂ ਗੱਲ ਜਿਹੜੀ ਕਰਨ ਜਾ ਰਹੇ ਸੀ ਅੱਗੇ ਟ੍ਰੈਫਿਕ ਰੂਲਸ ਜਿਹੜੇ ਆ, ਉਸ ਤੋਂ ਬਾਅਦ ਪਾਰਕਿੰਗ ਰੂਲਸ, ਅਸਲ ਦੇ ਵਿੱਚ ਬਹੁਤ ਤਰ੍ਹਾਂ ਦੇ ਆਸਟ੍ਰੇਲੀਆ ਭਰ ਦੇ ਵਿੱਚ ਬਣੇ ਹੋਏ ਆ, ਹੋ ਸਕਦਾ ਆਪੋ ਆਪਣੇ ਸੂਬੇ ਦੇ ਵਿੱਚ ਵੱਖੋ ਵੱਖਰੇ ਜਿਹੜੇ ਨਿਯਮ ਆ ਉਹ ਹੋਣ, ਜਿਵੇਂ ਵਿਕਟੋਰੀਆ ਸੂਬੇ ਦੇ ਵਿੱਚ ਜਿਹੜੇ ਰੂਲਸ ਆ, ਹੋ ਸਕਦਾ ਉਹ ਆਪਣੇ ਨਿਊ ਸਾਊਥ ਵੇਲਸ ਤੋਂ ਕੁਛ ਵੱਖਰੇ ਹੋਣ ਹਨਾ, ਤੇ ਇਸੇ ਤਰ੍ਹਾਂ ਨਿਊ ਸਾਊਥ ਵੇਲਸ ਦੇ ਜਿਹੜੇ ਰੂਲਸ ਆ ਉਹ ਹੋ ਸਕਦਾ ਕੁਈਨਜ਼ਲੈਂਡ ਤੋਂ ਵੱਖਰੇ ਹੋਣ। ਪਰ ਤਕਰੀਬਨ ਜਦੋਂ ਅਸੀਂ ਆਸਟ੍ਰੇਲੀਆ ਭਰ ਦੇ ਵਿੱਚ ਕਾਰ ਦੇ ਰਾਹੀਂ ਆਪਾਂ ਸਫ਼ਰ ਕਰਦੇ ਹਾਂ ਤਾਂ ਸਾਨੂੰ ਲੱਗਦਾ ਕਿ ਬਹੁਤੀਆਂ ਥਾਵਾਂ ਦੇ ਉੱਤੇ ਬਹੁਤੇ ਸੂਬਿਆਂ ਦੇ ਵਿੱਚ ਜਿਹੜੇ ਰੂਲਸ ਆ ਉਹ ਇੱਕੋ ਜਿਹੇ ਹੀ ਨੇ ਹਨਾ। ਔਰ ਜਦੋਂ ਅਸੀਂ ਪਾਰਕਿੰਗ ਦੇ ਰੂਲਸ ਦੀ ਗੱਲ ਕਰਦੇ ਹਾਂ, ਹਾਲ ਚ ਹੀ ਜਿਹੜਾ ਹਾਦਸਾ ਵਾਪਰਿਆ ਉਹ ਇੱਕ ਚਾਈਲਡ ਕੇਅਰ ਦੀ ਪਾਰਕਿੰਗ ਦੇ ਵਿੱਚ ਵਾਪਰਿਆ, ਔਰ ਬਹੁਤ ਵਾਰ ਇਹੋ ਜਿਹੜੇ ਹਾਦਸੇ ਆ ਉਹ ਪਾਰਕਿੰਗ ਦੇ ਵਿੱਚ ਵਾਪਰ ਜਾਂਦੇ ਆ ਹਨਾ, ਜਿਹੜਾ ਕੋਲੀਜ਼ਨ ਆ ਉਹ ਹੋ ਜਾਂਦਾ ਆ ਪਾਰਕਿੰਗ ਦੇ ਵਿੱਚ, ਜਾਂ ਫਿਰ ਇਹ ਤਾਂ ਜਿਹੜਾ ਇੱਕ ਬਹੁਤ ਵੱਡਾ ਹਾਦਸਾ ਕਹਿ ਸਕਦੇ ਹਾਂ ਜਿਹਦੇ ਵਿੱਚ ਇੱਕ ਬੱਚੇ ਦੀ ਮੌਤ ਤੱਕ ਹੋ ਗਈ ਆ। ਇਸੇ ਤਰ੍ਹਾਂ ਦੇ ਕੁਛ ਹਾਦਸੇ ਜਿਹੜੇ ਸੀ ਕੁਛ ਸਾਲ ਪਹਿਲਾਂ ਬਹੁਤ ਵਾਰ ਇਹੋ ਜਿਹੀਆਂ ਨਿਊਜ਼ ਵੀ ਆਈਆਂ ਸੀ, ਆਪਣੇ ਭਾਈਚਾਰੇ ਦੇ ਵਿੱਚੋਂ ਵੀ ਇਹੋ ਜਿਹਾ ਹਾਦਸਾ ਹੋਇਆ ਸੀਗਾ ਕਿ ਘਰ ਦੇ ਬਾਹਰ ਦੀ ਪਾਰਕਿੰਗ ਦੇ ਵਿੱਚ ਆਪਣੀ ਹੀ ਗੱਡੀ ਦੇ ਥੱਲੇ, ਗੱਡੀ ਦੇ ਟਾਇਰ ਦੇ ਥੱਲੇ ਉਹਨਾਂ ਦੇ ਆਪਣੇ ਬੱਚੇ ਦੀ ਜਿਹੜੀ ਮੌਤ ਸੀ ਉਹ ਹੋ ਗਈ ਸੀ ਹਨਾ। ਔਰ ਦੇਖੋ ਇਹ ਕਿੱਡੀ ਵੱਡੀ ਦੁਖਦਾਈ ਘਟਨਾ ਆ ਕਿ ਆਪਣੇ ਘਰ ਦੀ ਪਾਰਕਿੰਗ ਦੇ ਵਿੱਚ ਹੀ ਆਪਣੇ ਹੀ ਵਹੀਕਲ ਦੇ ਹੇਠਾਂ ਆਪਣੇ ਹੀ ਬੱਚੇ ਨੂੰ ਬੱਚੇ ਦੀ ਜਿਹੜੀ ਮੌਤ ਆ ਉਹ ਹੋ ਜਾਣੀ। ਔਰ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਡੇ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆ ਕਿਉਂਕਿ ਜਿੱਥੇ ਜਿਹਨਾਂ ਦੇਸ਼ਾਂ ਦੇ ਵਿੱਚ ਇੰਨੇ ਸੋਹਣੇ ਕਾਨੂੰਨ ਬਣੇ ਹੋਏ ਆ, ਇੰਨੇ ਸੋਹਣੇ ਨਿਯਮ ਬਣੇ ਹੋਏ ਆ, ਉਹਨਾਂ ਨਿਯਮਾਂ ਨੂੰ ਜੇਕਰ ਅਸੀਂ ਉਹਨਾਂ ਨਿਯਮਾਂ ਦਾ ਪਾਲਣ ਕਰਦੇ ਹਾਂ, ਜੇਕਰ ਉਹਨਾਂ ਨਿਯਮਾਂ ਨੂੰ ਅਸੀਂ ਮੰਨਦੇ ਹਾਂ ਤਾਂ ਫਿਰ ਉਹਨਾਂ ਨਿਯਮਾਂ ਨੂੰ ਮੰਨਣ ਤੋਂ ਬਾਅਦ ਮੈਨੂੰ ਲੱਗਦਾ ਫਿਰ ਇਹ ਜਿਹੀ ਘਟਨਾ ਵਾਪਰਦੀ ਨਹੀਂ। ਪਰ ਜਿੱਥੇ ਕਿਤੇ ਸਾਡੇ ਵੱਲੋਂ ਕੋਈ ਕੁਤਾਹੀ ਹੁੰਦੀ ਆ ਉੱਥੇ ਹੀ ਕਈ ਵਾਰ ਇਹੋ ਜਿਹੇ ਜਿਹੜੇ ਹਾਦਸੇ ਆ ਉਹ ਵਾਪਰਦੇ ਆ। ਅੱਛਾ, ਹੁਣ ਪਾਰਕਿੰਗ ਦੇ ਸਮੇਂ ਕੀ ਖਾਸ ਗਲਤੀਆਂ ਜਿਹੜੀਆਂ ਆ ਉਹ ਹੁੰਦੀਆਂ? ਦੇਖੋ ਜਦੋਂ ਸਕੂਲ ਦੇ ਵਿੱਚ ਸਵੇਰ ਵੇਲੇ ਅਸੀਂ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਵੈਸੇ ਤਾਂ
ਇਹ ਜ਼ਰੂਰੀ ਹੁੰਦਾ ਕਿ ਹਰ ਜਿਹੜੀ ਵਿਦਿਅਕ ਸੰਸਥਾ ਆ, ਚਾਹੇ ਉਹ ਸੈਕੰਡਰੀ ਸਕੂਲ ਆ, ਚਾਹੇ ਉਹ ਪ੍ਰਾਇਮਰੀ ਸਕੂਲ ਆ, ਉਹਨਾਂ ਦੇ ਆਲੇ ਦੁਆਲੇ ਜਿਹੜੇ ਰੋਡਸ ਆ, ਉਹਨਾਂ ਰੋਡਸ ਦੇ ਨਾਲ ਨਾਲ ਦੋਵੇਂ ਪਾਸੇ ਜਿਹੜੀ ਪਾਰਕਿੰਗ ਆ ਉਹ ਇਸ਼ੂ ਹੁੰਦੀ ਹੈ ਸਰਕਾਰ ਵੱਲੋਂ, ਹਨਾ। ਔਰ ਉੱਥੇ ਜਿਹੜੀਆਂ ਕਾਰਾਂ ਪਾਰਕ ਕਰਨ ਦੇ ਲਈ ਵਿਸ਼ੇਸ਼ ਉੱਥੇ ਜਿਹੜੇ ਨਿਸ਼ਾਨ ਆ ਉਹ ਵੀ ਬਣੇ ਹੁੰਦੇ ਆ ਕਿ ਤੁਸੀਂ ਇਸ ਏਰੀਏ ਦੇ ਵਿੱਚ ਜਿਹੜੀ ਪਾਰਕਿੰਗ ਆ ਉਹ ਕਰ ਸਕਦੇ ਹੋ, ਹਨਾ। ਪਰ ਕਈ ਵਾਰ ਕੀ ਦੇਖਣ ਦੇ ਵਿੱਚ ਆਉਂਦਾ ਕਈ ਵਾਰ ਕਿ ਅਸੀਂ ਉਹਨਾਂ ਥਾਵਾਂ ਦੇ ਉੱਤੇ ਵੀ ਗੱਡੀਆਂ ਪਾਰਕ ਕੀਤੀਆਂ ਹੁੰਦੀਆਂ ਜਿੱਥੇ ਨੋ ਸਟੋਪਿੰਗ ਜ਼ੋਨ ਆ। ਜੇਕਰ ਨੋ ਸਟੋਪਿੰਗ ਜ਼ੋਨ ਉੱਥੇ ਲੱਗਿਆ ਹੋਇਆ ਆ ਤਾਂ ਇਹਦਾ ਮਤਲਬ ਇਹ ਹੈ ਕਿ ਉੱਥੇ ਜੇਕਰ ਤੁਸੀਂ ਗੱਡੀ ਪਾਰਕ ਕਰਦੇ ਹੋ ਤਾਂ ਉੱਥੇ ਖਤਰਾ ਆ, ਹਨਾ। ਉਹ ਜੇ ਉਸ ਜਗ੍ਹਾ ਨੂੰ ਸਰਕਾਰ ਵੱਲੋਂ ਨਹੀਂ ਤੁਹਾਡੇ ਪਾਰਕ ਕਰਨ ਦੇ ਲਈ ਉੱਥੇ ਬਣਾਇਆ ਗਿਆ ਤਾਂ ਫਿਰ ਤੁਸੀਂ ਉੱਥੇ ਪਾਰਕਿੰਗ ਜੇ ਕਰ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਕਿਸੇ ਨਾ ਕਿਸੇ ਹਾਦਸੇ ਨੂੰ ਸੱਦਾ ਦੇ ਰਹੇ ਹੋ, ਹਨਾ। ਨੋ ਪਾਰਕਿੰਗ ਜ਼ੋਨ ਦੇ ਉੱਤੇ ਪਾਰਕ ਕਰ ਦੇਣੀ ਗੱਡੀ ਜਿਹੜੀ ਆ ਇਹ ਆਮ ਗਲਤੀ ਆ ਜਿਹੜੀ ਸਾਡੇ ਲੋਕਾਂ ਵੱਲੋਂ ਕੀਤੀ ਜਾਂਦੀ ਆ। ਅੱਛਾ, ਦੂਸਰੀ ਚੀਜ਼ ਜਿਹੜੀ ਉਹ ਇਹ ਦੇਖਣ ਦੇ ਵਿੱਚ ਆਉਂਦੀ ਆ ਕਿ ਸਕੂਲਾਂ ਦੇ ਵਿੱਚ, ਖਾਸ ਤੌਰ ਤੇ ਮੈਂ ਜੇ ਆਪਣਾ ਤਜਰਬਾ ਸਾਂਝਾ ਕਰਾਂ ਤਾਂ ਸਕੂਲਾਂ ਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਇੱਕ 3 ਮਿੰਟਸ ਪਾਰਕਿੰਗ ਜ਼ੋਨ ਹੁੰਦਾ ਆ। ਉਹ 3 ਮਿੰਟ ਪਾਰਕਿੰਗ ਜ਼ੋਨ ਦੇ ਵਿੱਚ ਸਵੇਰ ਵੇਲੇ ਵੀ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਕਿ ਅੱਧਾ ਅੱਧਾ ਘੰਟਾ ਇੱਕ ਇੱਕ ਗੱਡੀ ਜਿਹੜੀ ਆ ਉਹ ਖੜੀ ਰਹਿੰਦੀ ਆ, ਔਰ ਉਹ 3 ਮਿੰਟ ਪਾਰਕਿੰਗ ਜ਼ੋਨ ਦੇ ਵਿੱਚ ਸਿਰਫ ਜਿਹੜੇ ਪੇਰੈਂਟਸ ਆ ਉਹਨਾਂ ਨੇ ਡਰੋਪ ਕਰਕੇ ਚਲੇ ਜਾਣਾ ਹੁੰਦਾ, ਉੱਥੇ ਪਾਰਕ ਕਰਨੀ ਹੁੰਦੀ ਆ, ਬੱਚੇ ਨੂੰ ਉਤਾਰਨਾ ਹੁੰਦਾ ਆ ਤਾਂ ਕਿ ਉਹ ਬੱਚਾ ਜਿਹੜਾ ਹੈ ਉਹ ਆਪਣਾ ਬੈਗ ਲੈ ਕੇ ਤੇ ਅੰਦਰ ਜਾ ਸਕੇ। ਸਿਰਫ ਉਹਨਾਂ ਸਮਾਂ ਜਿਹੜਾ ਉਹ ਇਸ਼ੂ ਹੁੰਦਾ ਆ ਸਾਨੂੰ, ਹਨਾ। ਪਰ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆਉਂਦਾ ਆ ਕਿ ਅਸੀਂ ਉਹ 3 ਮਿੰਟ ਪਾਰਕਿੰਗ ਜ਼ੋਨ ਜਿਹੜਾ ਆ ਉਹ ਅੱਧਾ ਘੰਟਾ ਘੰਟਾ ਪੇਰੈਂਟਸ ਅੰਦਰ ਚਲੇ ਗਏ ਆ, ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਹੀ ਨਹੀਂ, ਉਹਨਾਂ ਨੂੰ ਚਿੰਤਾ ਹੀ ਨਹੀਂ ਹੈ ਕਿ ਸਾਡੀ ਗੱਡੀ ਬਾਹਰ ਖੜੀ ਆ। ਇਹ ਤਾਂ ਚਲੋ ਸਵੇਰ ਦੇ ਵੇਲੇ ਦਾ ਹੋ ਗਿਆ, ਪਰ ਸ਼ਾਮ ਨੂੰ ਖਾਸ ਤੌਰ ਤੇ ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ 2 ਵਜੇ ਤੋਂ ਲੈ ਕੇ 4 ਵਜੇ ਦੇ ਦੌਰਾਨ ਇਸ ਪਾਰਕਿੰਗ ਜ਼ੋਨ ਦੇ ਵਿੱਚ ਜਿਹੜੀ ਇਹ ਟਾਈਮ ਲਿਮਿਟ ਹੈ ਉਹ ਸਿਰਫ 3 ਮਿੰਟ ਦੀ ਆ। ਪਰ ਇਸ ਗੱਲ ਨੂੰ ਜਾਣ ਕੇ ਤੁਹਾਨੂੰ ਹੈਰਾਨੀ ਵੀ ਹੋਏਗੀ ਜਿਹੜੇ ਅਜੇ ਤੱਕ ਸਕੂਲ ਪਾਰਕਿੰਗ ਦੇ ਵਿੱਚ ਨਹੀਂ ਜਾਂਦੇ, ਜਿਨ੍ਹਾਂ ਦੇ ਬੱਚੇ ਅਜੇ ਜ਼ਿਆਦਾ ਛੋਟੇ ਨੇ। ਔਰ ਇਹ ਜਾਣ ਕੇ ਤੁਹਾਨੂੰ ਹੈਰਾਨੀ ਵੀ ਹੋਏਗੀ ਕਿ ਕੁਛ ਲੋਕ ਕੀ ਕਰਦੇ ਆ ਕਿ ਬਹੁਤ ਪਹਿਲਾਂ ਹੀ ਜਿੱਦਾਂ ਜਿੱਦਾਂ ਆਪਣੀਆਂ ਜੌਬਸ ਖਤਮ ਕਰਕੇ ਆਉਂਦੇ ਆ ਉਹ 2 ਵਜੇ ਤੋਂ ਵੀ ਪਹਿਲਾਂ ਆ ਕੇ ਉਹ 3 ਮਿੰਟ ਪਾਰਕਿੰਗ ਜ਼ੋਨ ਦੇ ਵਿੱਚ ਗੱਡੀਆਂ ਜਿਹੜੀਆਂ ਆ ਉਹ ਖੜੀਆਂ ਕਰ ਦਿੰਦੇ ਆ, ਔਰ 1 ਘੰਟਾ ਪਹਿਲਾਂ ਯਾਨੀ ਕਿ ਜਿਹੜੀ ਛੁੱਟੀ ਹੋਣ ਨੂੰ ਅਜੇ 1 ਘੰਟਾ ਪਿਆ ਹੁੰਦਾ ਔਰ 1 ਘੰਟਾ ਪਹਿਲਾਂ ਜਿਹੜੀ ਗੱਡੀ ਆ ਉਹ ਉੱਥੇ ਆ ਕੇ ਪਾਰਕ ਹੋ ਜਾਂਦੀ ਆ। ਸਿਰਫ 1 ਗੱਡੀ ਨਹੀਂ ਪਾਰਕ ਹੁੰਦੀ, ਪੂਰੀ ਦੀ ਜਿਹੜੀ ਪੂਰੀ ਪਾਰਕਿੰਗ ਆ 3 ਮਿੰਟਸ ਪਾਰਕਿੰਗ ਜ਼ੋਨ ਜਿਹੜਾ ਆ ਉਹ ਉਸ ਵੇਲੇ ਪੂਰੇ ਦਾ ਪੂਰਾ ਭਰ ਜਾਂਦਾ ਆ। ਔਰ ਇਸ ਸੰਬੰਧ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਅਦਾਰੇ ਨੇ, ਜਿਹੜੇ ਸਕੂਲ ਨੇ, ਜਿਹੜੇ ਸੈਕੰਡਰੀ ਕਾਲਜਿਸ ਨੇ, ਹਨਾ, ਉਹਨਾਂ ਨੂੰ ਵੀ ਸਖਤੀ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿ ਜੇਕਰ ਉਹਨਾਂ ਦੇ ਆਪਣੇ ਅਦਾਰੇ ਦੇ ਬਾਹਰ ਜਿਹੜੀਆਂ ਪਾਰਕਿੰਗ ਜਿਹੜੀਆਂ ਅਲਾਟ ਕੀਤੀਆਂ ਗਈਆਂ ਆ ਉਹਨਾਂ ਪਾਰਕਿੰਗ ਦੇ ਵਿੱਚ ਜਿਹੜਾ ਸਮਾਂ ਮਿੱਥਿਆ ਗਿਆ ਆ ਉਸ ਮਿੱਥੇ ਸਮੇਂ ਦੇ ਵਿੱਚ ਹੀ ਜਿਹੜੀਆਂ ਉਹ ਪਾਰਕਿੰਗ ਆ ਉੱਥੇ ਲਗਾਈਆਂ ਜਾਣ, ਉਸ ਸਮੇਂ ਤੋਂ ਵੱਧ ਜਿਹੜੀ ਵਰਤੋਂ ਕੀਤੀ ਜਾਂਦੀ ਆ ਉਹਨਾਂ ਨੂੰ ਫਾਈਨਸ ਜਿਹੜੇ ਉਹ ਇਸ਼ੂ ਹੋਣੇ ਬਹੁਤ ਜ਼ਰੂਰੀ ਆ। ਔਰ ਜੇ ਰੋਜ਼ ਨਹੀਂ ਤਾਂ ਘੱਟੋ ਘੱਟ 1 ਦਿਨ ਛੱਡ ਕੇ ਇਸ ਚੀਜ਼ ਦੀ ਜਿਹੜੀ ਖਬਰ ਆ ਉਹ ਜ਼ਰੂਰ ਉਹਨਾਂ ਨੂੰ ਰੱਖਣੀ ਚਾਹੀਦੀ ਆ। ਉਹਨਾਂ ਦੇ ਸਟਾਫ ਵੱਲੋਂ ਕੁਝ ਮੈਂਬਰ ਜਿਹੜੇ ਇਹੋ ਜਿਹੇ ਹੋਣੇ ਚਾਹੀਦੇ ਆ ਜਿਹੜੇ ਉੱਥੇ ਤਾਇਨਾਤ ਹੋਣ, ਜਿਹੜੇ ਛੁੱਟੀ ਹੋਣ ਤੋਂ ਪਹਿਲਾਂ ਹੀ 2 ਵਜੇ ਜਿਹੜੇ ਲੋਕ ਉੱਥੇ ਆ ਕੇ ਪਹਿਲਾਂ ਹੀ ਗੱਡੀਆਂ ਖੜਾ ਦਿੰਦੇ ਆ 3 ਮਿੰਟ ਪਾਰਕਿੰਗ ਜ਼ੋਨ ਦੇ ਵਿੱਚ, ਉਹਨਾਂ ਨੂੰ ਸਖ਼ਤ ਹਦਾਇਤਾਂ ਜਿਹੜੀਆਂ ਆ ਉਹ ਜ਼ਰੂਰ ਜਾਰੀ ਹੋਣ, ਜਾਂ ਫਿਰ ਉੱਥੇ ਜਿਹੜੇ ਇੱਕ ਬੋਰਡ ਦੇ ਉੱਤੇ ਲਿਖ ਕੇ ਲਗਾਇਆ ਜਾਵੇ। ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਅਸੀਂ ਲਿਖੇ ਹੋਏ ਨੂੰ ਵੀ ਇਗਨੋਰ ਕਰ ਦਿੰਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਇਹ ਪਹਿਲਾਂ ਤਾਂ ਬਹੁਤ ਵੱਡੀ ਗਲਤੀ ਹੈ ਸਾਡੀ। ਮੈਂ ਜਿਹੜੀਆਂ ਇਹ ਗੱਲਾਂ ਅੱਜ ਕਰਨੀਆਂ ਜ਼ਰੂਰੀ ਇਸ ਕਰਕੇ ਜ਼ਰੂਰੀ ਸਮਝਦੀ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਟ੍ਰੈਫਿਕ ਵਧਣ ਦੇ ਨਾਲ ਜਾਂ ਫਿਰ ਜਿਸ ਤਰ੍ਹਾਂ ਕਿਸੇ ਵੀ ਇਲਾਕੇ ਦੇ ਵਿੱਚ ਜਦੋਂ ਵਸੋਂ ਵੱਧਦੀ ਆ ਤੇ ਵਸੋਂ ਵਧਣ ਦੇ ਨਾਲ ਟ੍ਰੈਫਿਕ ਰਿਲੇਟਡ ਜਿਹੜੇ ਇਸ਼ੂਜ਼ ਆ, ਪਾਰਕਿੰਗ ਰਿਲੇਟਡ ਜਿਹੜੇ ਇਸ਼ੂਜ਼ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ, ਹਨਾ। ਸੋ ਇਸ ਕਰਕੇ ਇਹਨਾਂ ਦੇ ਉੱਤੇ ਗੱਲਬਾਤ ਕਰਨੀ ਜਿਹੜੀ ਆ ਉਹ ਜ਼ਰੂਰ ਬਣਦੀ ਹੈ। ਅੱਛਾ, ਜਿਵੇਂ ਮੈਂ ਗੱਲ ਕੀਤੀ ਕਿ 3 ਮਿੰਟ ਪਾਰਕਿੰਗ ਜ਼ੋਨ ਚ ਅਸੀਂ 1 ਘੰਟਾ ਪਹਿਲਾਂ ਆ ਕੇ ਗੱਡੀਆਂ ਲਗਾ ਦਿੰਦੇ ਆ, ਹਨਾ। ਉਸ ਤੋਂ ਬਾਅਦ ਜਿਹੜਾ ਵਿਚਾਰਾ ਇੱਕ ਰੂਲ ਫਾਲੋ ਕਰਦਾ ਹੈ ਉਹਨੂੰ ਇਹ ਗੁੱਸਾ ਆਉਂਦਾ ਕਿ ਉਹਨੂੰ ਤਾਂ ਪਾਰਕਿੰਗ ਵਿਚਾਰੇ ਨੂੰ ਕਿਤੇ ਲੱਭੀ ਨਹੀਂ, ਉਹ 2 ਕਿਲੋਮੀਟਰ ਪਿੱਛੇ ਲਗਾ ਕੇ ਆਇਆ, 2 ਕਿਲੋਮੀਟਰ ਦੂਰ ਲਗਾ ਕੇ ਆਇਆ, ਤੁਰ ਕੇ ਆ ਗਿਆ, ਹਨਾ। ਔਰ ਇੱਥੇ ਜਿਹੜੇ ਅੱਧਾ ਅੱਧਾ ਘੰਟਾ 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 ਪਹਿਲਾਂ ਆ ਕੇ ਉਹ 3 ਮਿੰਟ ਪਾਰਕਿੰਗ ਜ਼ੋਨ ਦੇ ਵਿੱਚ ਆਪਣੀਆਂ ਗੱਡੀਆਂ ਆਰਾਮ ਨਾਲ ਲਗਾ ਕੇ ਬੈਠੇ ਹੋਏ ਆ। ਸੋ ਇਸ ਕਰਕੇ ਜਿਹੜਾ ਵਿਚਾਰਾ ਰੂਲਸ ਫਾਲੋ ਕਰਦਾ ਹੈ, ਜਿਹੜਾ ਇਮਾਨਦਾਰੀ ਦੇ ਨਾਲ ਨਿਭਾਉਂਦਾ ਆ, ਹਨਾ, ਉਹਦੇ ਉੱਤੇ ਕਈ ਵਾਰ ਉਲਟੇ ਪੈ ਜਾਂਦੇ ਵੀ ਉਹ ਜੇ ਕਿਤੇ ਕੋਈ ਕਦੇ ਕਦਾਈ ਮਜਬੂਰੀ ਚ ਫਸਿਆ, ਉਹ ਕਿਤੇ ਇੱਦਾਂ ਦਾ ਕੋਈ ਰਿਸਕ ਲੈ ਹੀ ਲਵੇ ਤਾਂ ਉਹਨੂੰ ਵੱਡਾ ਫਾਈਨ ਜ਼ਰੂਰ ਆ ਜਾਂਦਾ। ਇਹ ਵੀ ਮੰਨਣ ਵਾਲੀ ਗੱਲ ਹੈ, ਅਕਸਰ ਸੁਣਨ ਦੇ ਵਿੱਚ ਵੀ ਆਉਂਦਾ ਆ, ਔਰ ਮੈਂ ਆਪਣੇ ਆਲੇ ਦੁਆਲੇ ਤੋਂ ਵੀ ਕਈ ਵਾਰ ਸੁਣਿਆ ਕਿ ਅਸੀਂ ਕਦੇ ਵੀ ਨਹੀਂ ਸੀ ਲਗਾਈ ਕਿ ਉਸ ਦਿਨ ਸਾਡਾ ਕੋਈ ਜ਼ਰੂਰੀ ਇਸ਼ੂ ਸੀਗਾ, ਜਿਸ ਦਿਨ ਸਿਰਫ ਬੱਚੇ ਨੂੰ ਅੰਦਰੋਂ ਲੈਣ ਗਏ ਤੇ ਉਸ ਜ਼ੋਨ ਦੇ ਵਿੱਚ ਸਾਨੂੰ ਪਾਰਕਿੰਗ ਦਾ ਏਡਾ ਵੱਡਾ ਫਾਈਨ ਮਿਲ ਗਿਆ। ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਹੜੇ ਲੋਕ ਹਰ ਰੋਜ਼ ਘੰਟਾ ਘੰਟਾ ਉੱਥੇ ਗੱਡੀਆਂ ਲਗਾ ਕੇ ਰੱਖਦੇ ਆ, ਉਹਨਾਂ ਨੂੰ ਇਹ ਜਿਹੜੇ ਜੁਰਮਾਨੇ ਆ ਉਹ ਕਿਉਂ ਨਹੀਂ ਇਸ਼ੂ ਹੁੰਦੇ, ਹਨਾ। ਔਰ ਇਹ ਇੱਕ ਬਹੁਤ ਵੱਡੀ ਸਮੱਸਿਆ, ਇੱਥੇ ਪ੍ਰਬੰਧਕਾਂ ਨੂੰ ਧਿਆਨ ਦੇਣ ਦੀ ਲੋੜ ਹੁੰਦੀ ਆ। ਔਰ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਸਕੂਲਾਂ ਚ ਜਾਣੇ ਹੋ, ਉਹਨਾਂ ਸਕੂਲਾਂ ਦੇ ਵਿੱਚ ਜੇਕਰ ਇਹੋ ਜਿਹੇ ਇਸ਼ੂਜ਼ ਦੇਖਦੇ ਹੋ ਤਾਂ ਤੁਹਾਨੂੰ ਅੰਦਰ ਉਸ ਇਸ਼ੂਜ਼ ਦੇ ਬਾਰੇ ਜਿਹੜੀ ਅਥਾਰਿਟੀ ਆ ਉਹਨਾਂ ਨੂੰ ਜਾਗਰੂਕ ਕਰਨ ਦਾ ਹੱਕ ਹੈ, ਤੁਹਾਨੂੰ ਕਰਨਾ ਚਾਹੀਦਾ। ਔਰ ਮੇਰੀ ਆਪਣੀ ਵੀ ਇਹ ਕੋਸ਼ਿਸ਼ ਹੁੰਦੀ ਆ ਕਿ ਮੈਂ ਇਸ ਚੀਜ਼ ਨੂੰ ਜ਼ਰੂਰ ਦੱਸਾਂ, ਜ਼ਰੂਰ ਉਹਨਾਂ ਦੀ ਧਿਆਨ ਚ ਜ਼ਰੂਰ ਲਿਆਵਾਂ। ਪਰ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਕਈ ਵਾਰ ਉਹ ਜਿਹੜੀਆਂ ਅਥਾਰਟੀਜ਼ ਆ ਜਾਂ ਤਾਂ ਉਹ ਮਜਬੂਰ ਹੁੰਦੀਆਂ ਜਾਂ ਉਹਨਾਂ ਕੋਲ ਸਟਾਫ ਨਹੀਂ ਇੰਨਾ ਹੁੰਦਾ ਕਿ ਉਹ ਉਹਨਾਂ ਨੂੰ ਵੰਡ ਕੇ ਉਹਨਾਂ ਹਦਾਇਤਾਂ ਦਾ ਸਖ਼ਤ ਰੂਪ ਦੇ ਵਿੱਚ ਪਾਲਣ ਕਰਵਾ ਸਕਣ, ਹਨਾ। ਤੇ ਦੂਸਰੀ ਜਿਹੜੀ ਚੀਜ਼ ਜਿਹੜੀ ਅਸੀਂ ਉਸ ਹਾਦਸੇ ਨਾਲ ਸੰਬੰਧਿਤ ਗੱਲ ਕਰਨੀ ਚਾਹਾਂਗੇ, ਉਹ ਚੀਜ਼ ਇਹ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਪਾਰਕਿੰਗ ਦੇ ਵਿੱਚ, ਇਹ ਅਕਸਰ ਅਸੀਂ ਆਪਣੇ ਘਰਾਂ ਦੇ ਬਾਹਰ ਚਾਹੇ ਦੇਖ ਲਈਏ, ਚਾਹੇ ਅਸੀਂ ਸ਼ਾਪਿੰਗ ਸੈਂਟਰਸ ਦੀ ਪਾਰਕਿੰਗ ਦੇ ਵਿੱਚ ਦੇਖ ਲਈਏ, ਚਾਹੇ ਅਸੀਂ ਸਕੂਲਾਂ ਦੀ ਪਾਰਕਿੰਗ ਚ ਦੇਖ ਲਈਏ, ਚਾਹੇ ਅਸੀਂ ਚਾਈਲਡ ਕੇਅਰ ਦੀ ਪਾਰਕਿੰਗ ਚ ਦੇਖ ਲਈਏ। ਇਹ ਇੱਕ ਬੜਾ ਗੰਭੀਰ ਵਿਸ਼ਾ ਆ, ਇਸ ਨੂੰ ਬੜੇ ਧਿਆਨ ਦੇ ਨਾਲ ਸੁਣਿਓ। ਕੀ ਹੁੰਦਾ ਕਿ ਸਕੂਲਾਂ ਦੀ ਪਾਰਕਿੰਗ ਦੇ ਵਿੱਚ ਅਸੀਂ ਬੱਚੇ ਨੂੰ ਪਿੱਕ ਕਰਕੇ ਲੈ ਆਏ, ਠੀਕ ਹੈ। ਅੱਛਾ, ਜਦੋਂ ਪਿੱਕ ਕਰਕੇ ਲੈ ਆਏ ਤਾਂ ਸਾਨੂੰ ਸਾਡੀ ਕੋਈ ਜਾਣ ਪਛਾਣ ਵਾਲੀ ਸਹੇਲੀ ਮਿਲ ਗਈ, ਜਾਂ ਫਿਰ ਜੇਕਰ ਬੰਦੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਜਾਣ ਪਛਾਣ ਵਾਲਾ ਦੋਸਤ ਮਿਲ ਗਿਆ, ਉਹਦਾ ਵੀ ਜਿਹੜਾ ਬੱਚਾ ਆ ਉਹ ਉਹਦੇ ਨਾਲ ਆ ਤੇ ਤੁਹਾਡਾ ਬੱਚਾ ਤੁਹਾਡੇ ਨਾਲ ਆ, ਤੁਸੀਂ ਆਪਣੀਆਂ ਗੱਲਾਂ ਚ ਬਿਜ਼ੀ ਹੋ ਜਾਂਦੇ ਹੋ ਤੇ ਉਹ ਬੱਚੇ ਜਿਹੜੇ ਆ ਉਹ ਆਪਣੀ ਖੇਡ ਦੇ ਵਿੱਚ ਮਸਤ ਹੋ ਜਾਂਦੇ ਆ। ਅਸੀਂ ਇਹ ਭੁੱਲ ਜਾਂਦੇ ਆ ਵੀ ਅਸੀਂ ਖੜੇ ਕਿੱਥੇ ਆ, ਅਸੀਂ ਖੜੇ ਕਿੱਥੇ ਹੁੰਦੇ ਆ, ਅਸੀਂ ਪਾਰਕਿੰਗ ਚ ਖੜੇ ਹੁੰਦੇ ਆ ਜਿੱਥੇ ਹੋਰ ਵੀ ਗੱਡੀਆਂ ਦਾ ਆਉਣ ਜਾਣ ਹੋਣਾ ਹੁੰਦਾ ਆ, ਪਰ ਅਸੀਂ ਇਹ ਚੀਜ਼ ਬਿਲਕੁਲ ਦਿਮਾਗ ਦੇ ਵਿੱਚੋਂ ਭੁੱਲ ਜਾਂਦੇ ਆ। ਔਰ ਜਦੋਂ ਅਸੀਂ ਇਹ ਭੁੱਲ ਜਾਂਦੇ ਆ ਤਾਂ ਅਸੀਂ ਜਦੋਂ ਬੱਚੇ ਆਪਸ ਦੇ ਵਿੱਚ ਖੇਡ ਦੇ ਵਿੱਚ ਮਸਤ ਹੋ ਜਾਂਦੇ ਆ ਤਾਂ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਆ ਕਿ ਜਿਹੜਾ ਦੂਸਰਾ ਜਾਂ ਤੀਸਰਾ ਬੰਦਾ ਜਿਹੜਾ ਉਸ ਵੇਲੇ ਸਾਨੂੰ ਦੇਖ ਰਿਹਾ ਹੁੰਦਾ ਆ, ਜਿਸ ਨੂੰ ਇਸ ਚੀਜ਼ ਦੀ ਸਮਝ ਹੁੰਦੀ ਆ ਕਿ ਪਾਰਕਿੰਗ ਦੇ ਵਿੱਚ ਜਿਹੜੀਆਂ ਗੱਡੀਆਂ ਆ ਉਹ ਆ ਜਾ ਰਹੀਆਂ, ਔਰ ਸਾਡਾ ਬੱਚਾ ਜਿਹੜਾ ਆ ਉਹ ਭੁੜਕ ਭੁੜਕ ਕੇ ਇੱਧਰ ਉੱਧਰ ਨੱਠ ਭੱਜ ਰਿਹਾ ਆ, ਹਨਾ, ਔਰ ਉਹ ਇਸ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ। ਅਕਸਰ ਸ਼ਾਪਿੰਗ ਸੈਂਟਰਸ ਦੇ ਵਿੱਚ ਵੀ ਤੁਸੀਂ ਪਾਰਕਿੰਗ ਦੇ ਵਿੱਚ ਦੇਖਿਓ ਕਿ ਇਹੋ ਜਿਹੇ ਹਾਦਸੇ ਜਿਹੜੇ ਆ ਉਹ ਵਾਪਰ ਜਾਂਦੇ ਆ, ਜਾਂ ਫਿਰ ਮਸਾਂ ਮਸਾਂ ਵਾਪਰਨ ਤੋਂ ਬਚਦੇ ਆ। ਔਰ ਇਹ ਚੀਜ਼ਾਂ ਜਿਹੜੀਆਂ ਮੈਂ ਤਾਂ ਆਪ ਬਹੁਤ ਵਾਰ ਵੇਖੀਆਂ ਆ ਕਿ ਬਹੁਤ ਵਾਰ ਲੇਡੀਜ਼ ਜਿਹੜੀਆਂ ਉਹ ਆਪਣੀਆਂ ਗੱਲਾਂ ਚ ਮਸ਼ਰੂਫ ਹੋ ਜਾਂਦੀਆਂ ਆ, ਉਹ ਬੱਚਿਆਂ ਨੂੰ ਗੱਡੀ ਚ ਬਿਠਾਉਂਦੀਆਂ ਨੇ, ਜਾਂ ਤਾਂ ਫਿਰ ਤੁਸੀਂ ਆਪਣੇ ਬੱਚੇ ਨੂੰ ਗੱਡੀ ਦੇ ਵਿੱਚ ਬਿਠਾ ਦਿਓ ਤਾਂ ਕਿ ਜੇਕਰ ਉਹ ਗੱਡੀ ਦੇ ਵਿੱਚ ਸੁਰੱਖਿਅਤ ਬੈਠਾ ਆ ਤਾਂ ਉਹ ਤੁਸੀਂ ਬਾਹਰ ਜੇ ਗੱਲ ਕਰ ਰਹੇ ਹੋ ਤਾਂ ਕਰ ਸਕਦੇ ਹੋ, ਪਰ ਵੈਸੇ ਜਿਹੜੀ ਪਾਰਕਿੰਗ ਆ ਉਹ ਕੋਈ ਸੇਫ ਜਗ੍ਹਾ ਨਹੀਂ ਆ। ਤੁਸੀਂ ਜੇ ਆਪਣੀ ਗੱਲਬਾਤ ਕਰਨੀ ਆ, ਤੁਸੀਂ ਜੇਕਰ ਅਜੇ ਜਾਣ ਦੇ ਮੂਡ ਦੇ ਵਿੱਚ ਨਹੀਂ ਆ ਤਾਂ ਫਿਰ ਤੁਸੀਂ ਅੰਦਰ ਜਾ ਕੇ ਗੱਲਬਾਤ ਕਰ ਲਓ, ਪਾਰਕਿੰਗ ਜਿਹੜੀ ਆ ਉਹ ਗੱਲਬਾਤ ਕਰਨ ਦੀ ਜਗ੍ਹਾ ਨਹੀਂ ਆ। ਇਸੇ ਤਰ੍ਹਾਂ ਸਕੂਲਾਂ ਦੀ ਪਾਰਕਿੰਗ ਦੇ ਬਾਹਰ ਵੀ ਇਹੋ ਜਿਹਾ ਹੀ ਵਾਪਰਦਾ ਹੈ। ਜਦੋਂ ਅਸੀਂ ਬੱਚੇ ਨੂੰ ਲੈ ਆਏ ਸਕੂਲ ਦੇ ਅੰਦਰੋਂ ਔਰ ਬਾਹਰ ਆਏ, ਬਾਹਰ ਫਿਰ ਸਾਡਾ ਕੋਈ ਜਾਣ ਪਛਾਣ ਵਾਲਾ ਮਿਲ ਗਿਆ, ਅਸੀਂ ਉਹਦੇ ਨਾਲ ਗੱਲਾਂ ਚ ਪੈ ਗਏ, ਔਰ ਉਸ ਤੋਂ ਬਾਅਦ ਜਿਹੜੇ ਬੱਚੇ ਆ ਉਹ ਫਿਰ ਆਪਣੀ ਖੇਡ ਚ ਮਸਤ ਹੋ ਗਏ ਤੇ ਉੱਥੇ ਪਹਿਲਾਂ ਹੀ ਟ੍ਰੈਫਿਕ ਜਿਹੜੀ ਆ ਉਹ ਇੰਨੀ ਜ਼ਿਆਦਾ ਹੁੰਦੀ ਆ, ਔਰ ਜਿਹੜੇ ਵਹੀਕਲਸ ਆ ਉਹ ਇੱਕ ਦੂਸਰੇ ਦੇ ਉੱਪਰ ਚੜੇ ਹੁੰਦੇ, ਬੰਪਰ ਟੂ ਬੰਪਰ ਹੁੰਦੇ ਆ, ਤੇ ਇੱਧਰ ਪਾਰਕਿੰਗ ਦੇ ਵਿੱਚ ਜੇਕਰ ਅਸੀਂ ਉਹਨਾਂ ਬੱਚਿਆਂ ਦਾ ਧਿਆਨ ਨਹੀਂ ਰੱਖ ਪਾਉਂਦੇ ਤਾਂ ਇਹੋ ਜਿਹੇ ਹਾਦਸੇ ਵਾਪਰਨ ਦੇ ਜਿਹੜੇ ਆਸਾਰ ਆ ਉਹ ਕਾਫੀ ਜ਼ਿਆਦਾ ਵੱਧ ਜਾਂਦੇ ਆ। ਸੋ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ। ਆਮ ਤੌਰ ਤੇ ਇਹ ਤਾਂ ਦੇਖਣ ਦੇ ਵਿੱਚ ਬਹੁਤ ਵਾਰ ਆਉਂਦਾ ਆ ਕਿ ਪਾਰਕਿੰਗ ਦੇ ਵਿੱਚ ਅਸੀਂ ਭਾਵੇਂ ਘਰ ਦੇ ਬਾਹਰ ਦੀ ਵੀ ਪਾਰਕਿੰਗ ਹੋਵੇ, ਅਸੀਂ ਇਹ ਯਕੀਨੀ ਬਣਾਈਏ ਕਿ ਜੇਕਰ ਅਸੀਂ ਬਾਹਰ ਆਪਣੀ ਗੱਡੀ ਕੱਢ ਰਹੇ ਹਾਂ, ਜੇਕਰ ਅਸੀਂ ਇਕੱਲੇ ਜਾ ਰਹੇ ਹਾਂ ਤਾਂ ਕਿਤੇ ਸਾਡਾ ਬੱਚਾ ਤਾਂ ਨਹੀਂ ਅੰਦਰੋਂ ਬਾਹਰ ਭੱਜ ਕੇ ਆਇਆ ਹੋਇਆ, ਅਸੀਂ ਪਹਿਲਾਂ ਆਪਣੇ ਬੱਚਿਆਂ ਨੂੰ ਸੁਰੱਖਿਅਤ, ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹਨੂੰ ਯਕੀਨ ਬਣਾਈਏ ਕਿ ਬੱਚੇ ਜਿਹੜੇ ਆ ਉਹ ਅੰਦਰ ਹੀ ਆ, ਕਿਉਂਕਿ ਜੇਕਰ ਛੋਟੇ ਬੱਚੇ ਆ, ਦੇਖੋ 2 ਸਾਲ ਦਾ ਬੱਚਾ ਆ, 3 ਸਾਲ ਦਾ ਬੱਚਾ, ਉਹਨੂੰ ਸਮਝ ਨਹੀਂ ਆ ਇੰਨੀ, ਹਨਾ, ਜੇਕਰ ਉਹ ਤੁਹਾਡੇ ਨਾਲ ਹੀ ਗੇਟ ਤੋਂ ਬਾਹਰ ਆ ਗਿਆ, ਦਰਵਾਜ਼ੇ ਤੋਂ ਬਾਹਰ ਆ ਗਿਆ, ਤੁਹਾਡੇ ਨਾਲ ਪਿਆਰ ਕਰਦਾ ਕਰਦਾ ਤੁਹਾਡੇ ਪਿੱਛੇ ਆ ਗਿਆ, ਤੁਸੀਂ ਆਪਣੀ ਗੱਡੀ ਚ ਬੈਠ ਗਏ, ਤੁਹਾਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਬੱਚਾ ਵੀ ਮੇਰੇ ਨਾਲ ਬਾਹਰ ਆਇਆ ਸੀ। ਇਸ ਚੀਜ਼ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਗੱਲਾਂ ਬਹੁਤ ਛੋਟੀਆਂ ਨੇ ਪਰ ਇਹਨਾਂ ਦੇ ਜਿਹੜੇ ਨਤੀਜੇ ਆ ਉਹ ਬਹੁਤ ਵੱਡੇ ਹੋ ਸਕਦੇ ਆ ਕਈ ਵਾਰ, ਜੇ ਇਹਨਾਂ ਚੀਜ਼ਾਂ ਨੂੰ ਧਿਆਨ ਚ ਅਸੀਂ ਨਹੀਂ ਰੱਖਦੇ। ਇਸੇ ਤਰ੍ਹਾਂ ਜੇਕਰ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਪਾਰਕਿੰਗ ਦੇ ਵਿੱਚ ਆ ਗਏ ਆ ਤਾਂ ਪਾਰਕਿੰਗ ਦੇ ਵਿੱਚ ਇਹ ਯਕੀਨ ਬਣਾਈਏ ਕਿ ਪਹਿਲਾਂ ਆਪਾਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੂਪ ਦੇ ਵਿੱਚ ਗੱਡੀ ਦੇ ਵਿੱਚ ਬਿਠਾ ਲਈਏ। ਗੱਡੀ ਦੇ ਵਿੱਚ ਬਿਠਾਉਣ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਬੱਚੇ ਗੱਡੀ ਦੇ ਵਿੱਚ ਬੈਠ ਕੇ ਕੋਈ ਛੇੜਛਾੜ ਨਹੀਂ ਕਰਨਗੇ, ਉਹਨਾਂ ਨੂੰ ਤੁਸੀਂ ਹਦਾਇਤਾਂ ਦੇ ਦਿੱਤੀਆਂ ਆ, ਤੇ ਤੁਸੀਂ ਉਹਨਾਂ ਨੂੰ ਅੰਦਰ ਬਿਠਾ ਕੇ ਤੁਸੀਂ ਗੱਡੀ ਦੇ ਬਾਹਰ ਇੱਕ ਸਾਈਡ ਤੇ ਖੜੇ ਹੋ ਕੇ ਜੇ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਪਰ ਤੁਸੀਂ ਅਲਾਊਡ ਨਹੀਂ ਹੁੰਦੇ ਉਹਦੇ ਲਈ, ਹਨਾ। ਤੇ ਇਸੇ ਤਰ੍ਹਾਂ ਘਰ ਦੇ ਵਿੱਚ ਵੀ ਅਸੀਂ ਇਹ ਯਕੀਨੀ ਬਣਾਈਏ ਜਦੋਂ ਸਾਡੇ ਜਿਹੜੇ ਪ੍ਰਾਹੁਣੇ ਆਉਂਦੇ ਆ, ਪ੍ਰਾਹੁਣੇ ਜਦੋਂ ਜਾਣ ਲੱਗਦੇ ਆ, ਆਮ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਕਿੰਨੀ ਕਿੰਨੀ ਦੇਰ ਅਸੀਂ ਬਾਹਰ ਖੜੇ ਗੱਲਾਂ ਕਰਦੇ ਰਹਿੰਦੇ ਆ, ਓਨੀ ਦੇਰ ਦੇ ਵਿੱਚ ਬੱਚਿਆਂ ਨੂੰ ਫੇਰ ਮੌਕਾ ਮਿਲ ਜਾਂਦਾ, ਉਹ ਫਿਰ ਭੁੜਕਣ ਲੱਗ ਜਾਂਦੇ ਆ, ਔਰ ਭੁੜਕਦੇ ਭੁੜਕਦੇ ਕਈ ਵਾਰ ਹੁੰਦਾ ਕਿ ਸਾਹਮਣੇ ਹੀ ਰੋਡ ਹੁੰਦਾ ਆ, ਹਨਾ, ਦਰਵਾਜ਼ੇ ਦੇ ਸਾਹਮਣੇ ਜਾਂ ਅਸੀਂ ਡਰਾਈਵਵੇ ਦੇ ਸਾਹਮਣੇ ਜਿੱਥੇ ਅਸੀਂ ਖੜੇ ਹੋਏ ਆ, ਅਸੀਂ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਆ ਪਰ ਸਾਡੀ ਸਤਿ ਸ੍ਰੀ ਅਕਾਲ ਹੀ ਲੰਬੀ ਹੋ ਜਾਂਦੀ ਆ, ਗੱਲਾਂ ਬਾਤਾਂ ਫੇਰ ਨਹੀਂ ਰੁਕਣ ਚਾਹੁੰਦੀਆਂ, ਤੇ ਓਨੀ ਦੇਰ ਦੇ ਵਿੱਚ ਬੱਚੇ ਫੇਰ ਭੁੜਕਣ ਲੱਗ ਜਾਂਦੇ ਆ ਰੋਡ ਦੇ ਉੱਤੇ, ਔਰ ਗੱਡੀਆਂ ਉੱਥੇ ਵੀ ਆ ਜਾ ਰਹੀਆਂ ਹੁੰਦੀਆਂ ਆ, ਔਰ ਇਹ ਇਸ ਤਰ੍ਹਾਂ ਦੇ ਵੀ ਹਾਦਸੇ ਬਹੁਤ ਵਾਰ ਵਾਪਰਨ ਤੋਂ ਟਲੇ ਆ। ਬਹੁਤ ਵਾਰ ਆਪ ਮੈਂ ਅੱਖੀਂ ਦੇਖਿਆ ਕਿ ਇਸ ਤਰ੍ਹਾਂ ਵੀ ਬਹੁਤ ਵਾਰ ਵਾਪਰਦਾ ਆ। ਖੈਰ ਇਹਨਾਂ ਗੱਲਾਂ ਦੇ ਉੱਤੇ ਅਸੀਂ ਵਿਚਾਰ ਜਿਹੜਾ ਆ ਉਹ ਕਰਦੇ ਰਹਾਂਗੇ, ਤੁਸੀਂ ਆਪਣੇ ਵੀ ਵਿਚਾਰ ਸਾਨੂੰ ਜ਼ਰੂਰ ਭੇਜੋ, ਔਰ ਜੇਕਰ ਅਸੀਂ ਸਾਰੇ ਆਪੋ ਆਪਣੀ ਵਿਚਾਰਾਂ ਦੀ ਸਾਂਝ ਪਾਵਾਂਗੇ ਤਾਂ ਜ਼ਰੂਰ ਸਾਨੂੰ ਇਹ ਗੱਲਾਂ ਸਮਝਣ ਦੇ ਵਿੱਚ ਵੀ ਮਦਦ ਜ਼ਰੂਰ ਮਿਲੇਗੀ। ਸਾਡੇ ਨਾਲ ਰਵਿੰਦਰ ਸਿੰਘ ਧਨੀ ਕਾਫੀ ਦੇਰ ਤੋਂ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਦੀਦੀ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਵਿੰਦਰ, ਤੁਹਾਨੂੰ ਵੀ ਤੇ ਹਾਲ ਚਾਲ ਪੁੱਛ ਰਹੇ ਨੇ, ਹਾਲ ਚਾਲ ਸਾਡਾ ਬਹੁਤ ਵਧੀਆ, ਉਮੀਦ ਕਰਦੀ ਹਾਂ ਤੁਹਾਡਾ ਹਾਲ ਚਾਲ ਵੀ ਵਧੀਆ ਹੋਵੇਗਾ, ਔਰ ਪਰਿਵਾਰ ਦੇ ਵਿੱਚ ਤੁਸੀਂ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਪ੍ਰੋਗਰਾਮ ਚ ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਪਾਰਕਿੰਗ ਦੇ ਵਿੱਚ ਵਾਪਰਨ ਵਾਲੇ ਹਾਦਸਿਆਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਪਾਰਕਿੰਗ ਦੇ ਵਿੱਚ ਆਮ ਤੌਰ ਤੇ ਕਈ ਵਾਰ ਸਾਡੇ ਕੋਲੋਂ ਕਈ ਵਾਰ ਮਜਬੂਰੀ ਦੇ ਵਿੱਚ ਜਾਂ ਫਿਰ ਕਈ ਵਾਰ ਅਣਜਾਣੇ ਦੇ ਵਿੱਚ ਜਿਹੜੇ ਆ ਕੁਝ ਹਾਦਸੇ ਆ ਉਹ ਵਾਪਰ ਜਾਂਦੇ ਆ, ਸੋ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਰਵਿੰਦਰ, ਤੁਸੀਂ ਵੀ ਆਪਣੇ ਜ਼ਰੂਰ ਵਿਚਾਰ ਸਾਂਝੇ ਕਰ ਸਕਦੇ ਹੋ ਸਾਡੇ ਨਾਲ। ਇਸੇ ਤਰ੍ਹਾਂ ਸਾਡੇ ਨਾਲ ਅਜਮੇਰ ਸਿੰਘ ਜੀ ਵੀ ਬਣੇ ਨੇ, ਤੇ ਇਹਨਾਂ ਨੇ ਕਿਹਾ ਜੀ, ਜੇ ਬੋਲਚਾਲ ਚ ਅੰਗਰੇਜ਼ੀ ਥਾਂ ਸਾਦੇ ਪੰਜਾਬੀ ਸ਼ਬਦ ਵਰਤਣ ਦਾ ਸਵਾਬ ਬਣਾ ਲਈਏ ਤਾਂ ਵਧੀਕਾ ਰਹੂਗਾ ਜੀ। ਸੜਕਾਂ ਬੱਚੇ ਛੱਡਣਾ, ਲੈਣਾ ਲੈਣ ਆਉਣਾ, ਕਹਿੰਦੇ ਆਦਿ। ਹਾਂਜੀ ਹਾਂਜੀ, ਅੱਛਾ ਤੁਸੀਂ ਕਹਿੰਦੇ ਆ ਕਿ ਬੋਰਡ ਜਿਹੜੇ ਆ ਉਹ ਪੰਜਾਬੀ ਦੇ ਸ਼ਬਦ ਜਿਹੜੇ ਆ ਉਹਨਾਂ ਦੇ ਉੱਤੇ ਇਸਤੇਮਾਲ ਕੀਤੇ ਜਾਣ। ਵੈਸੇ ਸਰਕਾਰਾਂ ਜਿਹੜੀਆਂ ਉਹ ਇਸ ਮਾਮਲੇ ਚ ਕਾਫੀ ਚੌਕਸ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਲੱਗਦਾ ਅਜਮੇਰ ਸਿੰਘ ਜੀ ਕਿ ਆਪਣੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਖੈਰ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਉਪਲਬਧ ਹੋ ਗਈਆਂ ਨੇ, ਔਰ ਹੌਲੀ ਹੌਲੀ ਉਮੀਦ ਜ਼ਰੂਰ ਕਰਦੇ ਆ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਜਿਹੜੇ ਬੋਰਡ ਆ ਉਹ ਜ਼ਰੂਰ ਸਾਨੂੰ ਮਿਲਣਗੇ। ਔਰ ਇਸੇ ਤਰ੍ਹਾਂ ਜਿਹੜੇ ਅਲੱਗ ਅਲੱਗ ਚਾਈਲਡ ਕੇਅਰ ਸੈਂਟਰਸ ਨੇ ਜਾਂ ਸਕੂਲਸ ਨੇ ਉੱਥੇ ਆਪੋ ਆਪਣੀਆਂ ਬੋਲੀਆਂ ਦੇ ਵਿੱਚ ਵੀ ਜ਼ਰੂਰ ਜਿਹੜੇ ਇਹ ਬੋਰਡ ਨੇ ਹਨਾ ਉਹਨਾਂ ਨੂੰ ਲਗਾਇਆ ਜਾਵੇ। ਤੇ ਅੱਗੇ ਜੀ ਸਾਡੇ ਨਾਲ ਸਾਂਝ ਬਣਾ ਰਹੇ ਨੇ ਘੁੰਮਣ ਸਾਹਿਬ ਇੱਕ ਵਾਰ ਫਿਰ ਤੋਂ, ਕਹਿੰਦੇ ਪਹਿਲਾਂ ਚੋਰੀ ਪਹਿਲਾਂ ਹੀ ਬਾਹਰ, ਪਹਿਲੇ ਚੋਰੀ ਪਹਿਲਾਂ ਹੀ ਬਾਹਰ ਜੀ। ਤੇ ਅੱਗੇ ਕਹਿੰਦੇ ਜੀ, ਛੋਟੀ ਜਿਹੀ ਗਲਤੀ ਵੱਡਾ ਨੁਕਸਾਨ ਕਰਦੀ ਹੈ। ਭੈਣ ਜੀ ਤੁਸੀਂ ਪ੍ਰਾਹੁਣੇ ਕਹਿੰਦੇ ਹੋ? ਹਾਂਜੀ ਪ੍ਰਾਹੁਣੇ ਕਹਿੰਦੇ ਆ ਜੀ ਅਸੀਂ ਜਿਹੜੇ ਘਰੇ ਆਪਣੇ ਗੈਸਟ ਆਉਂਦੇ ਆ ਹਨਾ, ਆਪਾਂ ਪ੍ਰਾਹੁਣੇ ਕਹਿੰਦੇ ਆ। ਵੈਸੇ ਕਹਿੰਦੇ ਹੁੰਦੇ ਆ ਵੀ ਜੀਜੇ ਨੂੰ ਵੀ ਪ੍ਰਾਹੁਣਾ ਹੀ ਕਹਿੰਦੇ ਹੁੰਦੇ ਆ, ਪਰ ਸਾਡੇ ਜਿਹੜੇ ਗੈਸਟ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਮਹਿਮਾਨ ਕਹਿੰਦੇ ਆ, ਵੈਸੇ ਪੰਜਾਬੀ ਚ ਮੈਨੂੰ ਲੱਗਦਾ ਵੀ ਸ਼ਬਦ ਪ੍ਰਾਹੁਣਾ ਹੀ ਵਰਤਿਆ ਜਾਂਦਾ ਆ। ਸੋ ਮੈਂ ਕਈ ਵਾਰ ਇਹ ਦੇਖਦੀ ਹੁੰਨੀ ਆ ਕਿ ਸਾਡੀ ਕਈ ਵਾਰ ਹੁੰਦਾ ਕਿ ਅਸੀਂ ਬਾਹਰ ਤੱਕ ਉਹਨਾਂ ਨੂੰ ਸੀ ਆਫ ਕਰਨ ਆਉਂਦੇ ਆ, ਪਰ ਜਦੋਂ ਤੱਕ ਸਾਡੀ ਉਹ ਸੀ ਆਫ ਹੁੰਦੀ ਆ ਉਦੋਂ ਤੱਕ ਫੇਰ ਜਿਹੜਾ ਮਾਹੌਲ ਆ ਕਈ ਵਾਰ ਟੈਨਸ਼ਨ ਜਿਹੀ ਵਾਲਾ ਬਣ ਜਾਂਦਾ, ਕਿਸੇ ਬੱਚੇ ਨੇ ਸੱਟ ਲਵਾ ਲਈ ਹਨਾ, ਉਹ ਭੁੜਕਦੇ ਭੁੜਕਦੇ ਕਈ ਵਾਰ ਸੱਟਾਂ ਲਵਾ ਲੈਂਦੇ ਆ, ਗੱਡੀਆਂ ਆਲੇ ਦੁਆਲੇ ਵੀ ਆ ਰਹੀਆਂ ਹੁੰਦੀਆਂ ਜਾ ਰਹੀਆਂ ਹੁੰਦੀਆਂ, ਪਰ ਅਸੀਂ ਇਸ ਗੱਲ ਤੋਂ ਬਿਲਕੁਲ ਲਾਪਰਵਾਹ ਹੋ ਜਾਂਦੇ ਹਾਂ। ਤੇ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਜੀ ਗਿੱਲ ਸਾਹਿਬ ਨੇ, ਢੁੱਡੀ ਕੇ ਹਾਂਗਕਾਂਗ ਵਾਲੇ ਗਿੱਲ ਭਾਜੀ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਕਹਿੰਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਲਾਪਰਵਾਹੀ ਕਾਰਨ ਵਾਪਰਦੀਆਂ। ਮੈਂ ਇੱਕ ਵੀਡੀਓ ਦੇਖੀ ਸੀ, ਪਿਤਾ ਆਪਣੇ ਬੱਚੇ ਨੂੰ ਸਕੂਲ ਲਿਆਉਂਦਾ ਤੇ ਆਪ ਫੋਨ ਤੇ ਬਿਜ਼ੀ ਹੁੰਦਾ, ਬੱਚਾ ਗੱਡੀ ਦੇ ਅੱਗੇ ਦੀ ਲੰਘ ਰਿਹਾ ਹੁੰਦਾ ਤੇ ਡਰਾਈਵਰ ਨੇ ਗੱਡੀ ਤੋਂ ਡਰਾਈਵਰ ਜਿਹੜਾ ਗੱਡੀ ਤੋਰ ਲੈਂਦਾ ਤੇ ਹਾਦਸਾ ਵਾਪਰ ਜਾਂਦਾ। ਫੋਨ ਤੁਹਾਡੇ ਧਿਆਨ ਨੂੰ ਬੇਧਿਆਨ ਕਰਦਾ, ਇਸ ਕਾਰਨ ਵੀ ਹਾਦਸੇ ਵਾਪਰਦੇ ਨੇ, ਇਨ੍ਹਾਂ ਗੱਲਾਂ ਤੋਂ ਬਚਣ ਦੀ ਲੋੜ ਹੁੰਦੀ ਹੈ। ਬਿਲਕੁਲ ਜੀ ਬਿਲਕੁਲ, ਔਰ ਗਿੱਲ ਸਾਹਿਬ ਦੇਖਿਆ ਬਹੁਤ ਵਧੀਆ ਪੁਆਇੰਟ ਜਿਹੜਾ ਇਹ ਵੀ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਆ, ਕਿਉਂਕਿ ਹਰ ਇਨਸਾਨ ਦੇ ਕੋਲ ਅਲੱਗ ਤਰ੍ਹਾਂ ਦਾ ਤਜਰਬਾ ਆ, ਕਿਹੜੀਆਂ ਚੀਜ਼ਾਂ ਦੇ ਕਾਰਨ ਇਹ ਹਾਦਸੇ ਵਾਪਰਦੇ, ਇਹਨਾਂ ਨੂੰ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਆ। ਇਹ ਵੀ ਇੱਕ ਬਹੁਤ ਅਹਿਮ ਪੁਆਇੰਟ ਆ ਜੀ, ਇਹ ਇੱਕ ਅਹਿਮ ਜਿਹੜਾ ਵਿਸ਼ਾ ਹੈ ਕਿ ਜਦੋਂ ਅਸੀਂ ਫੋਨ ਤੇ ਹੁੰਨੇ ਆ ਉਸ ਲਾਪਰਵਾਹੀ ਦੇ ਵਿੱਚ ਵੀ ਇਹ ਹਾਦਸੇ ਵਾਪਰਦੇ, ਔਰ ਚੰਗਾ ਹੋਇਆ ਤੁਸੀਂ ਇਹ ਪੁਆਇੰਟ ਸਾਡੇ ਨਾਲ ਸਾਂਝਾ ਕੀਤਾ, ਕਿਉਂਕਿ ਮੈਨੂੰ ਵੀ ਕਈ ਵਾਰ ਲੱਗਦਾ ਹੁੰਦਾ ਕਿ ਕਈ ਵਾਰ ਅਸੀਂ ਬੱਚਿਆਂ ਨੂੰ ਲੈਣ ਗਏ ਹੁੰਨੇ ਆ ਗੱਡੀ ਤੋਂ, ਅਸੀਂ ਸਕੂਲ ਤੱਕ ਕਈ ਵਾਰ ਪੈਦਲ ਜਾਂਦੇ ਆ, ਔਰ ਉਸ ਪੈਦਲ ਸਫ਼ਰ ਦੌਰਾਨ ਸਾਡੇ ਹੱਥ ਦੇ ਵਿੱਚ ਫੋਨ ਹੁੰਦਾ, ਔਰ ਕੋਈ ਵੀ ਕਾਲ ਹੁੰਦੀ ਆ ਆਈ ਹੁੰਦੀ ਆ, ਔਰ ਅਸੀਂ ਉਸ ਕਾਲ ਦੇ ਵਿੱਚ ਮਸ਼ਰੂਫ ਹੁੰਨੇ ਆ, ਔਰ ਆਉਣ ਤੱਕ ਜਦੋਂ ਅਸੀਂ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੇ ਆ, ਸਾਡੇ ਨਾਲ ਬੱਚੇ ਹੁੰਦੇ ਆ, ਅਸੀਂ ਇਹ ਗੱਲ ਭੁੱਲ ਹੀ ਜਾਂਦੇ ਆ ਹਨਾ, ਔਰ ਜਦੋਂ ਇਹ ਗੱਲ ਭੁੱਲ ਜਾਂਦੇ ਆ ਤਾਂ ਜਦੋਂ ਅਸੀਂ ਕ੍ਰੋਸ ਕਰਵਾਉਣਾ ਹੁੰਦਾ ਆ ਬੱਚੇ ਨੂੰ, ਜਿੱਥੇ ਜਿਹੜੀ ਏਕਤਾ ਹੁੰਦੀ ਆ ਪੈਡੇਸਟ੍ਰੀਅਨ ਕ੍ਰੋਸਿੰਗ, ਜਿੱਥੇ ਸੁਪਰਵਾਈਜ਼ਰ ਉੱਥੇ ਜ਼ਰੂਰ ਹੁੰਦਾ ਆ ਹਨਾ ਕੋਈ ਨਾ ਕੋਈ, ਪਰ ਜਿੱਥੇ ਨਹੀਂ ਹੁੰਦਾ ਉੱਥੇ ਅਸੀਂ ਆਪ ਉਹਨਾਂ ਨੂੰ ਕ੍ਰੋਸ ਕਰਾਉਣਾ ਹੁੰਦਾ ਹੈ, ਪਰ ਅਸੀਂ ਖੁਦ ਫੋਨ ਦੀ ਦੁਨੀਆਂ 'ਚ ਗੁਆਚੇ ਹੁੰਦੇ ਆ, ਔਰ ਸਾਨੂੰ ਇਹ ਭੁੱਲ ਜਾਂਦਾ ਕਿ ਸਾਡੇ ਬੱਚੇ ਵੀ ਸਾਡੇ ਨਾਲ ਹੈ, ਅਸੀਂ ਉਹਨਾਂ ਨੂੰ ਆਪ ਕ੍ਰੋਸ ਕਰਵਾਉਣਾ ਹੈ ਉੱਥੇ ਹਨਾ, ਔਰ ਉੱਥੇ ਇਹੋ ਜਿਹੇ ਹਾਦਸੇ ਵਾਪਰਦੇ ਆ। ਔਰ ਵਾਕਈ ਜੀ ਜਦੋਂ ਫੋਨ ਦੇ ਉੱਤੇ ਅਸੀਂ ਹੁੰਦੇ ਆ, ਔਰ ਸਵੇਰ ਵੇਲੇ ਵੀ ਜਦੋਂ ਕਈ ਵਾਰ ਜਿਹੜੇ ਹਾਦਸੇ ਵਾਪਰਦੇ ਉਹ ਇਸੇ ਕਰਕੇ ਵਾਪਰਦੇ, ਅਸੀਂ ਪਾਰਕਿੰਗ ਦੇ ਵਿੱਚ ਹੁੰਦੇ ਆ, ਪਾਰਕਿੰਗ ਦੇ ਵਿੱਚ ਕੀ ਹੁੰਦਾ ਕਿ ਅਸੀਂ ਫੋਨ ਚ ਮਸ਼ਰੂਫ ਹੋ ਗਏ ਹਨਾ, ਔਰ ਜਿਹੜੇ ਅੱਗੇ ਵਾਲੇ ਆ ਉਹ ਪਹਿਲਾਂ ਹੀ ਆਪੇ ਤੋਂ ਬਾਹਰੇ ਹੋਏ ਹੁੰਦੇ ਆ ਕਿ ਪਹਿਲਾਂ ਹੀ ਲੇਟ ਹੋ ਰਹੇ ਆ, ਜਿਹੜਾ ਅੱਗੇ ਵਾਲਾ ਆ ਜਿਹੜੇ ਪਿੱਛੇ ਵਾਲੇ ਆ ਉਹ ਮਸ਼ਰੂਫ ਬੰਦੇ ਨੂੰ ਹੋਰਨ ਤੇ ਹੋਰਨ ਮਾਰਦੇ ਆ, ਉੱਥੇ ਸਾਡੀ ਆਪਸ ਦੇ ਵਿੱਚ ਜਿਹੜੀ ਇੱਕ ਦੂਸਰੇ ਨੂੰ ਜਿਹੜੀ ਭੜਕਾਹਟ ਦੇ ਵਿੱਚ ਬਹਿਸਬਾਜ਼ੀ ਆ ਉਹ ਸ਼ੁਰੂ ਹੋ ਜਾਂਦੀ ਆ, ਤੇ ਉੱਥੇ ਇੱਕ ਨਵਾਂ ਹੀ ਇਸ਼ੂ ਜਿਹੜਾ ਉਹ ਖੜਾ ਹੋ ਜਾਂਦਾ। ਤੇ ਪਾਰਕਿੰਗ ਦੇ ਬਾਰੇ ਚ ਜਿਹੜੀਆਂ ਹੋਰ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਆ ਉਹ ਅਸੀਂ ਜ਼ਰੂਰ ਤੁਹਾਡੇ ਤੋਂ ਵੀ ਜਾਣਨਾ ਚਾਹਵਾਂਗੇ ਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਜਿੱਥੇ ਅਸੀਂ ਕਹਿੰਦੇ ਹਾਂ ਕਾਨੂੰਨ ਬਹੁਤ ਸੋਹਣੇ ਆ, ਸਖ਼ਤ ਕਾਨੂੰਨ ਬਣੇ ਹੋਏ ਆ, ਨਿਯਮ ਬਹੁਤ ਸੋਹਣੇ ਬਣੇ ਹੋਏ ਆ, ਫਿਰ ਵੀ ਅਜਿਹੇ ਹਾਦਸੇ ਕਿਉਂ ਵਾਪਰ ਜਾਂਦੇ ਆ, ਇਨ੍ਹਾਂ ਦੇ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਫਿਲਹਾਲ ਪ੍ਰੋਗਰਾਮ 'ਚ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾਉਣਾ ਹੈ ਅਸੀਂ, ਉਸ ਗੀਤ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ ਵੀ ਸਾਡੇ ਵੱਲੋਂ ਤੇ ਉਸ ਤੋਂ ਬਾਅਦ ਮਾਸਟਰ ਸਲੀਮ ਤੇ ਦਰਿਸ਼ਾ ਦੀ ਆਵਾਜ਼ 'ਚ ਗੀਤ ਤੁਹਾਨੂੰ ਸੁਣਾਉਂਦੇ ਹਾਂ। ਆਉਣੇ ਆ ਬਹੁਤ ਜਲਦੀ ਵਾਪਸ, ਬਣੇ ਰਹੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ 'ਚ ਵਿਜ਼ਿਟ ਕਰੋ।
ਇਸ਼ਕ ਪਿਆਰ ਦਾ ਹੋਰਾਂਗ ਬੁਰਾ ਨਿਤ ਰੋ ਪੱਕ ਤੋਂ ਡੋਲਦੀਆਂ
ਜਿੰਦ ਇਸ਼ਕ ਬਰਾਬਰ ਤੋਲਦੀਆਂ ਪੱਕੀਆਂ ਨੀ ਪੱਕ ਤੋਂ ਟੋਲਦੀਆਂ ਜਿੰਦ ਇਸ਼ਕ ਬਰਾਬਰ ਤੋਲਦੀਆਂ ਮਾਹੀ ਤੋਂ ਜਿੰਦੜੀ ਖੋਲਦੀਆਂ ਮੈਨੂੰ ਤਾਂਗਾ ਸੋਹਣੇ ਟੋਲਦੀਆਂ ਮੈਨੂੰ ਤਾਂਗਾ ਸੋਹਣੇ ਟੋਲਦੀਆਂ ਮੈਂ ਨਹੀਂ ਵਿਛੋੜਾ ਜਰਦੀ ਮੈਨੂੰ ਪਾਰ ਲੰਘੋ ਦੇ ਮੈਨੂੰ ਪਾਰ ਲੰਘੋ ਦੇ ਘੜਿਆ ਮਿੰਨਤਾਂ ਤੇਰੀਆਂ ਕਰਦੀ ਪਿੱਛੇ ਮੁੜ ਜਾ ਸੋਹਣੀਏ ਇੱਥੇ ਕੋਈ ਨਾ ਤੇਰਾ ਕਰਦੀ ਮੈਨੂੰ ਪਾਰ ਲੰਘੋ ਦੇ ਨਹੀਂ ਤਾਂ ਮੈਂ ਬਾਲਾ ਤੋਂ ਹਰਦੀ
ਉੱਥੇ ਵੀ ਤੁਸੀਂ ਆਪਣੀ ਹਾਜ਼ਰੀ ਲਗਵਾਓ। 11 ਵਜੇ ਮੇਲਾ ਜਿਹੜਾ ਸ਼ੁਰੂ ਹੋ ਜਾਣਾ ਹੈ ਔਰ ਤੁਸੀਂ ਉੱਥੇ ਮੇਲੇ ਦੇ ਵਿੱਚ ਹਿੱਸਾ ਲੈ ਸਕਦੇ ਹੋ। ਮੈਨੂੰ ਲੱਗਦਾ ਕਿ ਮੇਰੀ ਜਿਹੜੀ ਆਵਾਜ਼ ਆ ਉਹ ਕਿਸੇ ਕਾਰਨ ਬਾਹਰ ਨਹੀਂ ਗਈ ਤੇ ਇਹਦੇ ਲਈ ਮੈਂ ਮਾਫੀ ਵੀ ਚਾਹਾਂਗੀ ਦੋਸਤੋ। ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਭਾਵੇਂ ਖਤਮ ਹੋ ਚੁੱਕਿਆ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੇਗੀ ਵਨ ਵਿਖੇ ਜਿਹੜਾ ਸਮਾਗਮ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਉਹਨਾਂ ਦੇ ਵਿੱਚ 10 ਤਰੀਕ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਸਾਖੀਆਂ ਜਿਹੜੀਆਂ ਜੀ ਉਹ ਰੱਖੀਆਂ ਗਈਆਂ ਔਰ ਸਾਖੀਆਂ ਦੇ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ। ਜੇਕਰ ਤੁਹਾਡੇ ਬੱਚੇ ਜਿਹੜੇ ਆ ਸਾਖੀਆਂ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਨਾਮ ਆਪਣਾ ਜਿਹੜਾ ਲਿਖਵਾ ਸਕਦੇ ਹੋ ਜੀ ਹਰਪਿੰਦਰ ਸਿੰਘ ਹੋਰਾਂ ਨੂੰ। ਹਰਪਿੰਦਰ ਸਿੰਘ ਜਿਹੜੇ ਕਿ ਇਸ ਟੀਮ ਦੇ ਵਿੱਚ ਸਾਖੀਆਂ ਦੇ ਇੰਚਾਰਜ ਨੇ, ਮੈਂ ਉਹਨਾਂ ਦਾ ਨੰਬਰ ਤੁਹਾਨੂੰ ਜ਼ਰੂਰ ਦੱਸ ਦਿੰਦੀ ਹਾਂ। ਤੁਸੀਂ ਸੰਪਰਕ ਕਰ ਸਕਦੇ ਹੋ ਹਰਪਿੰਦਰ ਸਿੰਘ ਹੋਰਾਂ ਨੂੰ 0401-239-025 ਤੇ। ਮੈਨੂੰ ਲੱਗਦਾ ਮੇਰੀ ਆਵਾਜ਼ ਜਿਹੜੀ ਸੀ ਉਹ ਪਹਿਲਾਂ ਬਾਹਰ ਨਹੀਂ ਗਈ, ਉਹਦੇ ਲਈ ਮਾਫ਼ੀ ਵੀ ਚਾਹਾਂਗੀ। ਤੇ ਇਸ ਤੋਂ ਇਲਾਵਾ ਦੋਸਤੋ ਭਾਈ ਗੁਰਦਾਸ ਜੀ ਗੁਰਮਤਿ ਸਕੂਲ ਵੱਲੋਂ ਕੁਛ ਪੇਸ਼ਕਾਰੀਆਂ ਜਿਹੜੀਆਂ ਜੀ ਗੁਰਮਤ ਗਤੀਵਿਧੀਆਂ ਤੇ ਆਧਾਰਿਤ ਹੋਣਗੀਆਂ 27 ਅਕਤੂਬਰ ਨੂੰ, ਇਹ ਵੀ ਦੀਵਾਨ ਹਾਲ ਦੇ ਵਿੱਚ ਐਤਵਾਰ ਨੂੰ ਹੋਣਗੀਆਂ। ਤਕਰੀਬਨ 12:15 ਤੋਂ 1:15 ਵਜੇ ਤੱਕ। 3 ਨਵੰਬਰ ਨੂੰ ਕੁਇਜ਼ ਕਵਿਤਾ ਤੇ ਕਵੀਸ਼ਰੀ ਹੋਏਗੀ। ਇਹਦੇ ਵਿੱਚ ਜੇਕਰ ਹਿੱਸਾ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 0403-904-004-003 ਤੇ 10 ਨਵੰਬਰ ਨੂੰ ਯੂਥ ਸਪੀਚ ਡੈਕਲਾਮੇਸ਼ਨ ਆ ਜਿਹਦੇ ਵਿੱਚ ਵੱਖ ਵੱਖ ਵਿਸ਼ੇ ਰੱਖੇ ਗਏ ਨੇ। ਇਸ ਸੰਬੰਧ ਵਿੱਚ ਤੁਸੀਂ ਜਿਹੜੇ ਵੀ ਵਿਸ਼ੇ ਦੇ ਉੱਤੇ ਜੇਕਰ ਤੁਹਾਡਾ ਬੱਚਾ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਪੱਖ ਦੇ ਉੱਤੇ ਆਪਣੇ ਵਿਚਾਰ ਰੱਖਣ ਦੇ ਲਈ ਔਰ ਪਰਮਿੰਦਰ ਸਿੰਘ ਨੂੰ ਤੁਸੀਂ ਕਾਲ ਕਰ ਸਕਦੇ ਹੋ 0413-231-51 ਤੇ। ਇਸੇ ਤਰ੍ਹਾਂ ਕੀਰਤਨ ਦੇ ਵਿੱਚ ਜੇਕਰ ਤੁਸੀਂ ਆਪਣੇ ਬੱਚੇ ਨੂੰ ਪਾਰਟੀਸਪੇਟ ਕਰਾਉਣਾ ਤੇ ਸਤਵੀਰ ਸਿੰਘ ਔਰ ਜਗਜੀਤ ਸਿੰਘ ਇਹਨਾਂ ਦੋਵਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 0460-015-252 ਜਾਂ ਫਿਰ 0427-1728-88 ਤੇ। ਇਸ ਤੋਂ ਇਲਾਵਾ 19 ਅਕਤੂਬਰ ਨੂੰ ਜਿਹੜਾ ਸਭਿਆਚਾਰਕ ਤੇ ਖੇਡ ਮੇਲਾ ਇੱਕ ਹੋਣ ਜਾ ਰਿਹਾ ਕਰਿਆਨਬੰਦ ਦੇ ਵਿੱਚ ਸਾਲਾਨਾ ਸਭਿਆਚਾਰਕ ਤੇ ਖੇਡ ਮੇਲਾ, ਉਸ ਮੇਲੇ ਦੇ ਵਿੱਚ ਭਰਪੂਰ ਸਭਿਆਚਾਰਕ ਪੇਸ਼ਕਾਰੀਆਂ ਤੇ ਖੇਡਾਂ ਦੇ ਜਿਹੜੇ ਮੁਕਾਬਲੇ ਆ ਉਹ ਹੋਣੇ ਆ ਔਰ ਇਹਨਾਂ ਮੁਕਾਬਲਿਆਂ ਦਾ ਤੁਸੀਂ ਆਨੰਦ ਲੈ ਸਕਦੇ ਹੋ। ਕੇਸੀ ਕਾਮਰਸ ਕਰੈਨਬਰਨ ਦੇ ਵਿੱਚ 11 ਵਜੇ ਸ਼ੁਰੂ ਹੋ ਜਾਣੇ ਆ ਔਰ ਸ਼ਾਮ ਤੱਕ ਚੱਲਣੇ ਆ। ਉੱਥੇ ਵੀ ਤੁਸੀਂ ਪ੍ਰੋਗਰਾਮ ਉੱਥੇ ਜਾ ਕੇ ਉੱਥੇ ਦਾ ਹਿੱਸਾ ਵੀ ਬਣ ਸਕਦੇ ਹੋ ਉਸ ਇਵੈਂਟ ਦੇ ਵਿੱਚ, ਜੇਕਰ ਤੁਸੀਂ ਉੱਥੇ ਜਿਹੜੇ ਉਸੇ ਵੇਲੇ ਕੁਛ ਦੌੜਾਂ ਜਾਂ ਫਿਰ ਰੱਸਾ ਕਿਸੇ ਦੇ ਮੁਕਾਬਲੇ ਹੋਣੇ ਆ ਉੱਥੇ ਤੁਸੀਂ ਪਾਰਟੀਸਪੇਟ ਵੀ ਕਰ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਲਗਭਗ ਸਮਾਪਤ ਹੈ, ਪਰ ਜਿਵੇਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅੱਜ ਇੱਕ ਗੱਲ ਕੀਤੀ ਸੀਗੀ ਕਿ ਵੀਰ ਅਮਨਦੀਪ ਸਿੰਘ ਸਿੱਧੂ ਹੋਰਾਂ ਨੇ ਇੱਕ ਜਿਹੜੀ ਪੁਸਤਕ ਮੁੰਦਾਵਣੀ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਨਾ ਕਿਤਾਬ ਦਾ ਜਿਹੜਾ ਤੀਸਰਾ ਚੈਪਟਰ ਹੈ ਭੈ ਭਉ ਨਿਰਭਉ, ਯਾਨੀ ਕਿ ਇਹਨਾਂ ਚੀਜ਼ਾਂ ਨੂੰ ਨਖੇੜ ਕੇ ਉਹਦੇ ਬਾਰੇ ਜਿਹੜੀ ਇੱਕ ਤੁਲਨਾਤਮਕ ਜਿਹੜੀ ਆਪਣੀ ਸਟੱਡੀ ਆ, ਆਪਣਾ ਇੱਕ ਪੱਖ ਆ, ਉਹ ਜ਼ਰੂਰ ਰੱਖਿਆ ਆ। ਔਰ ਅੱਜ ਸ਼ੁਰੂ ਚ ਹੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਆਪਾਂ ਗੀਤ ਦੀ ਗੱਲ ਕੀਤੀ ਸੀਗੀ ਕਿ ਗੀਤ ਚੱਲ ਰਿਹਾ ਸੀਗਾ ਔਰ ਉਸ ਗੀਤ ਦੇ ਵਿੱਚ ਗੱਲ ਆਈ ਸੀਗੀ ਕਿ ਅਸੀਂ ਕਈ ਵਾਰ ਹੁੰਦਾ ਕਿ ਕਰਮ ਜਾਂ ਜਿਹੜੇ ਅਸੀਂ ਕਾਰਜ ਕਰਦੇ ਹਾਂ ਉਹ ਗਲਤ ਤਰੀਕੇ ਦੇ ਨਾਲ ਕਰਕੇ ਅਸੀਂ ਆਪਣੀਆਂ ਜਿਹੜੀਆਂ ਤ੍ਰਿਸ਼ਨਾਵਾਂ ਆ, ਹਨਾ, ਆਪਣੀਆਂ ਜਿਹੜੀਆਂ ਲਾਲਸਾਵਾਂ ਆ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਜਦੋਂ ਵੀ ਕੁਛ ਗਲਤ ਕਰਦੇ ਹਾਂ ਇਹਦਾ ਮਤਲਬ ਇਹੀ ਹੁੰਦਾ ਕਿ ਸਾਡੇ ਅੰਦਰ ਉਸ ਪਰਮਾਤਮਾ ਦਾ ਡਰ ਨਹੀਂ ਆ। ਇਸੇ ਕਰਕੇ ਅਸੀਂ ਉਸ ਡਰ ਤੋਂ ਪਰੇ ਹੋ ਕੇ, ਹਨਾ, ਇਹੋ ਜਿਹੀਆਂ ਜਿਹੜੀਆਂ ਕੁਛ ਗਲਤੀਆਂ ਆ ਉਹ ਕਰਦੇ ਆ। ਪਰ ਉਹ ਡਰ ਕੀ ਹੁੰਦਾ ਹੈ, ਉਹ ਭੈ ਕੀ ਹੁੰਦਾ ਨਾ, ਇਸ ਚੈਪਟਰ ਦੇ ਵਿੱਚ ਬਹੁਤ ਸੋਹਣਾ ਉਹਨਾਂ ਨੇ ਦੱਸਿਆ। ਮੈਂ ਥੋੜਾ ਜਿਹਾ ਉਸ ਚੈਪਟਰ ਦੇ ਵਿੱਚੋਂ ਕੁਛ ਜਿਹੜਾ ਹਿੱਸਾ ਆ ਤੁਹਾਡੇ ਨਾਲ ਸਾਂਝਾ ਕਰੂੰਗੀ। ਉਹ ਕਹਿੰਦੇ ਕਿ ਸਕੂਲ ਪੜ੍ਹਨ ਸਮੇਂ ਸਾਨੂੰ ਨਾ ਹੈਡ ਮਾਸਟਰ ਕਹਿੰਦੇ ਮਾਨਯੋਗ ਕਹਿੰਦੇ ਡਾਕਟਰ ਦਰਸ਼ਨ ਸਿੰਘ ਬੇਦੀ ਉਹਨਾਂ ਦੇ ਹੈਡ ਮਾਸਟਰ ਸੀਗੇ ਤੇ ਉਹਨਾਂ ਦਾ ਕਹਿੰਦੇ ਬੜਾ ਡਰ ਸੀ ਤੇ ਕਹਿੰਦੇ ਮੈਂ ਕੱਚੀ ਜਮਾਤ ਤੋਂ ਹੀ ਉਹਨਾਂ ਨੂੰ ਦੇਖਿਆ ਵੀ ਉਹਨਾਂ ਦੀ ਛਤਰ ਛਾਇਆ ਚ ਮੈਂ ਵਿਦਿਆ ਵੀ ਹਾਸਲ ਕੀਤੀ ਤੇ ਡਰ ਵੀ ਬੜਾ ਉਹਨਾਂ ਦਾ ਮੈਂ ਦੇਖਿਆ। ਕਹਿੰਦੇ ਵੀ ਜਦੋਂ ਵੀ ਕਿਸੇ ਟੀਚਰ ਨੇ ਸਾਰੀ ਕਲਾਸ ਨੂੰ ਚੁੱਪ ਕਰਵਾਉਣਾ ਹੋਵੇ ਤਾਂ ਉਹਨਾਂ ਨੇ ਕਹਿ ਦੇਣਾ ਵੀ ਮੈਂ ਪ੍ਰਿੰਸੀਪਲ ਸਾਹਿਬ ਕੋਲ ਭੇਜ ਦੇਣਾ। ਕਹਿੰਦੇ ਸਾਰੀ ਸੁਸਰੀ ਵਾਂਗੂ ਸੌ ਜਾਂਦੇ ਸੀਗੇ ਕਈ ਵਾਰ। ਕਹਿੰਦੇ ਅੱਧੀ ਛੁੱਟੀ ਨੂੰ ਖੇਡਦੇ ਹੋਏ ਕਿਸੇ ਨੇ ਸ਼ਰਾਰਤ ਕਰਕੇ ਕਹਿ ਦੇਣਾ ਵੀ ਪ੍ਰਿੰਸੀਪਲ ਸਰ ਆ ਗਏ ਤਾਂ ਸਾਰਿਆਂ ਨੇ ਸਾਵਧਾਨ ਹੋ ਜਾਣਾ। ਇੱਥੋਂ ਤੱਕ ਕਿ ਕਹਿੰਦੇ ਛੁੱਟੀ ਵਾਲੇ ਦਿਨ ਕਿਸੇ ਦੇ ਘਰੋਂ ਆਉਂਦੇ ਹੋਏ ਦੂਰ ਤੋਂ ਬਿਸਕੁਟੀ ਰੰਗ ਦੀ ਮਰੂਤੀ ਦੇਖ ਕੇ ਖੁਰਦ ਬੁਰਦ ਹੋ ਜਾਂਦੇ ਸੀ। ਬਾਅਦ ਚ ਪਤਾ ਲੱਗਦਾ ਸੀਗਾ ਕਿ ਇਹ ਉਹ ਵਾਲੀ ਪਲੇਟ ਨਹੀਂ ਸੀ। ਕਦੇ ਕਦੇ ਉਹਨਾਂ ਦੇ ਇਸ ਡਰ ਦਾ ਸ਼ਿਕਵਾ ਵੀ ਕਰਦੇ। ਇਸ ਨੂੰ ਕਹਿੰਦੇ ਆ ਭੈ। ਅਸੀਂ ਸਾਰੀ ਜਮਾਤ ਭੈ ਚ ਰਹਿ ਕੇ ਪੜ੍ਹਦੇ ਸੀ ਤੇ ਨਹੀਂ ਤਾਂ ਕਹਿੰਦੇ ਇਸ ਉਮਰੇ ਕਾਬੂ ਕੌਣ ਆਉਂਦਾ। ਇੱਕ ਮਾਪਿਆਂ ਨੇ ਡਰਾਈ ਜਾਣਾ ਤੇ ਦੂਜਾ ਟੀਚਰਾਂ ਦਾ ਭੈ ਹੁੰਦਾ ਸੀ। ਪੜ੍ਹਾਈ ਦਾ ਕਾਰਜ ਇਸੇ ਤਰ੍ਹਾਂ ਹੁੰਦਾ, ਨਿਯਮ ਬਣੇ ਹੁੰਦੇ ਆ ਤੇ ਉਹਨਾਂ ਨੂੰ ਪੂਰਾ ਕਰਨਾ ਹੁੰਦਾ ਮਨ ਚਾਹੇ ਜਾਂ ਨਾ। ਅਸਲ ਵਿੱਚ ਕਹਿੰਦੇ ਭੈ ਉਦੋਂ ਹੁੰਦਾ ਜਦੋਂ ਦੁਬਿਧਾ ਹੁੰਦੀ ਹੈ ਜਾਂ ਪਾਤਰ ਜਿਹੜੇ ਆ ਉਹ ਦੋ ਹੁੰਦੇ ਆ, ਮੈਂ ਤੇ ਉਹ। ਇਸੇ ਤਰ੍ਹਾਂ ਹੀ ਨਿਰੰਕਾਰ ਹੈ, ਨਿਰੰਕਾਰ ਇੱਕ ਹੈ ਤੇ ਉਸਦੇ ਸਾਜੇ ਹੋਏ ਨਿਯਮਬੱਧ ਦੂਸਰੇ ਪਾਤਰ ਹਨ, ਜਿਵੇਂ ਹਵਾ, ਦਰਿਆ, ਅਗਨੀ, ਧਰਤੀ, ਇੰਦਰ, ਧਰਮਰਾਜ, ਸੂਰਜ, ਚੰਦ, ਸਿੱਧ, ਬੁੱਧ, ਸੁਰਨਾਥ, ਆਕਾਸ਼, ਜੋਧੇ, ਮਹਾਬਲੀ, ਸੂਰਮੇ। ਕਹਿੰਦੇ ਇਹ ਸਾਰੇ ਅਤੇ ਹੋਰ ਵੀ ਅਸੰਖ ਉਸ ਕਰਤੇ ਦੇ ਭੈ ਵਿੱਚ ਆਪਣੇ ਨਿਰਧਾਰਿਤ ਨਿਯਮ ਪਾਲਦੇ ਹਨ। ਇਹ ਹੈ ਭੈ। ਤੇ ਇਸੇ ਚੈਪਟਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਆਪਾਂ ਜਿਹੜੀਆਂ ਗੱਲਾਂ ਆ ਉਹ ਵਿਚਾਰਾਂਗੇ। ਅਸਲ ਦੇ ਵਿੱਚ ਅਸੀਂ ਉਸ ਭੈ ਦੇ ਵਿੱਚ, ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਭੈ ਦੇ ਵਿੱਚ ਸੁੰਗੜ ਜਾਣਾ ਆ, ਅਸੀਂ ਆਪਣੇ ਆਪ ਨੂੰ ਬਾਹਰ ਨਹੀਂ ਲੈ ਕੇ ਆਉਣਾ, ਨਹੀਂ। ਸਿਰਫ ਭੈ ਦਾ ਜਿਹੜਾ ਇੱਕ ਸੰਕੇਤ ਇਹ ਹੈ ਕਿ ਅਸੀਂ ਕੁਛ ਗਲਤ ਨਾ ਕਰੀਏ ਉਸ ਪਰਮਾਤਮਾ ਨੂੰ, ਉਸ ਪਰਵਰਦਗਰ ਪਰਮਾਤਮਾ ਦੀ ਜਿਹੜੀ ਹਜ਼ੂਰੀ ਆ ਉਸ ਨੂੰ ਆਪਣੇ ਆਲੇ ਦੁਆਲੇ ਹਰ ਵੇਲੇ ਮਹਿਸੂਸ ਕਰੀਏ। ਔਰ ਜਦੋਂ ਵੀ ਅਸੀਂ ਕਿਸੇ ਗਲਤੀ ਨੂੰ ਕਰਨ ਵੱਲ ਪ੍ਰੇਰਿਤ ਹੁੰਦੇ ਹਾਂ ਉਸ ਤੋਂ ਪਹਿਲਾਂ ਇਹ ਜ਼ਰੂਰ ਸੋਚੀਏ ਕਿ ਜਿਹੜਾ ਉਹ ਪਰਮਾਤਮਾ ਆ ਉਹ ਕਿਤੇ ਨਾ ਕਿਤੇ ਸਾਡੇ ਅੰਗ ਸੰਗ ਜ਼ਰੂਰ ਹੈ ਤੇ ਇਸ ਕਰਕੇ ਅਸੀਂ ਉਸ ਦੇ ਭੈ ਦੇ ਵਿੱਚ ਜੀਵੀਏ। ਸੋ ਜਿਹੜਾ ਭੈ ਆ ਉਹ ਕਿਸੇ ਮਨੁੱਖ ਦਾ ਭੈ ਨਹੀਂ, ਅਸੀਂ ਉਸ ਪਰਮਾਤਮਾ ਦਾ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਇਸ ਜ਼ਿੰਦਗੀ ਦੇ ਅੰਤ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੀਏ। ਖੈਰ ਪ੍ਰੋਗਰਾਮ ਦੇ ਵਿੱਚ ਸਮਾਂ ਹੁਣ ਸਮਾਪਤ ਹੈ ਤੇ ਪ੍ਰੋਗਰਾਮ ਸ਼ਾਮ ਨੂੰ ਲੈ ਕੇ ਹਾਜ਼ਰ ਹੋਵਾਂਗੇ ਮਾਈਗ੍ਰੇਸ਼ਨ ਮੈਟਰਸ ਤੇ। ਤਦ ਤੱਕ ਲਈ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ, ਪਰ ਪ੍ਰੋਗਰਾਮ ਹਰਮਨ ਰੇਡੀਓ ਤੇ ਹੋਰ ਵੀ ਚੱਲਦੇ ਰਹਿਣੇ, ਤੁਸੀਂ ਉਹਨਾਂ ਪ੍ਰੋਗਰਾਮਾਂ ਦਾ ਲੁਤਫ ਲਓ ਤੇ ਇੱਕ ਬ੍ਰੇਕ ਜੇ ਜਾਂਦੇ ਤੁਹਾਡੇ ਲਈ ਲੈਣੀ ਹੈ ਮੈਂ, ਔਰ ਉਸ ਤੋਂ ਬਾਅਦ ਕੁਛ ਗੀਤ ਜਿਹੜੇ ਆ ਤੁਹਾਡੇ ਲਈ ਛੱਡ ਕੇ ਜਾਵਾਂਗੀ। ਅੱਜ ਦੇ ਲਈ ਇੰਨਾ ਹੀ, ਬਹੁਤ ਹੀ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851।
ਹਰ ਕਿਸੇ ਦਾ ਸੁਪਨਾ ਹੈ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ, ਵੈਸਟਫੀਲਡ, ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203, ਜਾਂ ਈਮੇਲ ਕਰੋ dilpreet@accountexpert.com.au।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕੰਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ, AHMI, ਜਿਹਦੇ 'ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323, 0288590377 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਇੱਕ ਗੇੜੇ ਉੱਤੋਂ ਨੀ ਮੈਂ 1.25 ਲੱਖ ਵਾਰਦਾ, ਦੂਜੇ ਗੇੜੇ ਉੱਤੋਂ ਮਿਲੋ ਜਾਨ ਤੱਕ ਵਾਰਦਾ। ਤੇਰੇ ਇੱਕ ਗੇੜੇ ਉੱਤੋਂ ਨੀ ਮੈਂ 1.25 ਲੱਖ ਵਾਰਦਾ, ਦੂਜੇ ਗੇੜੇ ਉੱਤੋਂ ਮਿਲੋ ਜਾਨ ਤੱਕ ਵਾਰਦਾ। ਤੇਰੇ ਹਾਸੇ ਉੱਤੋਂ ਮਾਰਾਂ ਮੈਂ ਕਰੋੜ, ਤੇਰੇ ਹਾਸੇ ਉੱਤੋਂ ਮਾਰਾਂ ਮੈਂ ਕਰੋੜ ਨੀ, ਜਿੰਨੀ ਵਾਰੀ ਤੂੰ ਨੱਚੇਂਗੀ, ਨੀ ਜਿੰਨੀ ਵਾਰੀ ਤੂੰ ਨੱਚੇਂਗੀ, ਉਨੀ ਵਾਰੀ ਮਾਰੂ ਜੱਟ ਨੋਟ, ਜਿੰਨੀ ਵਾਰੀ ਤੂੰ ਨੱਚੇਂਗੀ। ਚੁੰਨੀ ਉੱਤੇ ਵਾਈਟ ਨੇ ਸਤਾਰੇ ਨੀ, ਕੰਨਾਂ ਵਿੱਚ ਚੁੰਮ ਕੇ ਹੈ ਲੈਂਦੇ ਨੇ ਨਜ਼ਾਰੇ ਨੀ। ਬਲੈਕ ਤੇਰੀ ਚੁੰਨੀ ਉੱਤੇ ਵਾਈਟ ਨੇ ਸਤਾਰੇ ਨੀ, ਕੰਨਾਂ ਵਿੱਚ ਚੁੰਮ ਕੇ ਹੈ ਲੈਂਦੇ ਨੇ ਨਜ਼ਾਰੇ ਨੀ। ਉਹ ਜੀ ਦਿਲ ਉੱਤੇ ਪਾਰੀ ਮੇਰੇ ਚੋਟ, ਦਿਲ ਉੱਤੇ ਪਾਰੀ ਮੇਰੇ ਚੋਟ ਨੀ, ਜਿੰਨੀ ਵਾਰੀ ਤੂੰ ਨੱਚੇਂਗੀ, ਨੀ ਜਿੰਨੀ ਵਾਰੀ ਤੂੰ ਨੱਚੇਂਗੀ, ਵਾਰੀ ਵਾਰੂ ਜੱਟ ਨੋਟ, ਜਿੰਨੀ ਵਾਰੀ ਤੂੰ ਨੱਚੇਂਗੀ। ਲੈ ਕੇ ਜਾਣਾ ਤੈਨੂੰ ਹੈ ਮੈਂ ਪਿੰਡ ਤਾਰੋ ਵਾਲੀ, ਛੇਤੀ ਛੇਤੀ ਜਾਣ ਦੀ ਤੂੰ ਖਿੱਚ ਲੈ ਤਿਆਰੀ ਨੀ। ਲੈ ਕੇ ਜਾਣਾ ਤੈਨੂੰ ਹੈ ਮੈਂ ਪਿੰਡ ਤਾਰੋ ਵਾਲੀ, ਛੇਤੀ ਛੇਤੀ ਜਾਣ ਦੀ ਤੂੰ ਖਿੱਚ ਲੈ ਤਿਆਰੀ ਨੀ। ਲਾਉਣੀ ਰੰਧਾਵਿਆਂ ਦੀ ਤੇਰੇ ਨਾਨਾ ਗੋਤ, ਰੰਧਾਵਿਆਂ ਦੀ ਤੇਰੇ ਨਾਨਾ ਗੋਤ ਨੀ, ਜਿੰਨੀ ਵਾਰੀ ਤੂੰ ਨੱਚੇਂਗੀ, ਨੀ ਜਿੰਨੀ ਵਾਰੀ ਤੂੰ ਨੱਚੇਂਗੀ, ਉਨੀ ਵਾਰੀ ਵਾਰੂ ਜੱਟ ਨੋਟ, ਜਿੰਨੀ ਵਾਰੀ ਤੂੰ ਨੱਚੇਂਗੀ, ਵਾਰੂ ਜੱਟ ਨੋਟ, ਜਿੰਨੀ ਵਾਰੀ ਤੂੰ ਨੱਚੇਂਗੀ, ਉਨੀ ਵਾਰੀ ਵਾਰੂ ਜੱਟ ਨੋਟ, ਜਿੰਨੀ ਵਾਰੀ ਤੂੰ ਨੱਚੇਂਗੀ, ਉਨੀ ਵਾਰੀ ਵਾਰੂ ਜੱਟ ਨੋਟ, ਉਨੀ ਵਾਰੀ ਵਾਰੂ ਜੱਟ ਨੋਟ।
ਰੱਖ ਲੈ ਟਿਕਾਣੇ ਚੱਕਾ ਤੂੰ ਮੱਤ ਨੂੰ, ਕਹਿੰਦੀ ਨਾ ਜੇ ਕੁਝ ਚੱਕੀ ਜਾਣਾ ਹੱਥ ਤੂੰ, ਵੇ ਮੈਂ ਪਹਿਲੀ ਹੱਥ ਪਾਈ ਇੱਕ ਸਾਲ ਦੀ, ਸੜ ਜਾਵੇ ਜੱਟੀ ਤੈਨੂੰ ਟਾਲ ਦੀ, ਵੇ ਬੜਾ ਸੱਟ ਰੇਂਜ ਹੋ ਗਿਆ ਹੁਣ ਇੱਕ ਨਵੀਆਂ ਨਾ ਕਰੇ ਹੈਲੋ ਹਾਏ, ਸਾਨੂੰ ਆਖਦਾ ਹੈ ਤੂੰ ਬਿਜ਼ੀ ਪਾਏ, ਚੰਨਾ ਬੜਾ ਚੇਂਜ ਹੋ ਗਿਆ, ਚੰਨਾ ਬੜਾ ਚੇਂਜ ਹੋ ਗਿਆ, ਚੰਨਾ ਬੜਾ ਚੇਂਜ ਹੋ ਗਿਆ। ਹੋ ਗਿਆ
Mr. Rubel in the house.
ਅੱਖਾਂ ਬੰਦ ਕਰਵਾਉਂਦੀ ਰਾਡੋ ਗੁੱਟ ਤੇ ਖੱਬਾ ਹੱਥ ਰਹਿੰਦਾ ਸਦਾ ਕੁੰਡੀ ਮੁੱਛ ਤੇ ਸਿਟਕੋ ਸਤਾਰਾਂ ਚੱਪਾ ਚੱਪਾ ਛਾਣ ਕੇ ਸ਼ਾਮੀ ਥ੍ਰੀ ਵੀ ਟੂ ਚ ਜਾ ਕੇ ਰੌਣਕਾਂ ਵਧਾਉਂਦੇ ਨੇ
ਚੰਡੀਗੜ੍ਹ ਵਾਲੀਆਂ ਵੀ ਗੇੜ ਲੱਡੀਆਂ
ਕਦੇ ਸਾਰਾ ਕਦੇ ਚੁੰਨੀ ਚੀਨ ਮੀਣ ਦੀ ਮੌਜ ਨੱਡੀਆਂ ਨੂੰ ਲੱਗੀ ਖਾਣ ਪੀਣ ਦੀ ਕਦੇ ਸਾਰਾ ਕਦੇ ਚੁੰਨੀ ਚੀਨ ਮੀਣ ਦੀ ਮੌਜ ਨੱਡੀਆਂ ਨੂੰ ਲੱਗੀ ਖਾਣ ਪੀਣ ਦੀ ਖੁੱਲੀਆਂ ਜ਼ਮੀਨਾਂ ਖੁੱਲਾ ਕੈਸ਼ ਕਰਦੇ ਮਰੂ ਮਰੂ ਕਰ ਦਿਨ ਨਾ ਟਪਾਉਂਦੇ ਨੇ ਦੇਖ ਕਮਲ ਕਮਲ ਕਰਵਾ ਗਿਆ ਤੇਰੇ ਸ਼ਹਿਰ ਵਿੱਚ ਪਿੰਡੂ ਤੱਕ ਪਾ ਗਿਆ ਦੇਖ ਕਮਲ ਕਮਲ ਕਰਵਾ ਗਿਆ ਤੇਰੇ ਸ਼ਹਿਰ ਚ ਖਰੌੜ ਤੱਕ ਪਾ ਗਿਆ ਜੈਂਕਣਾ ਵੀ ਐਂਕੀਆਂ ਦੇ ਪਿੱਛੋਂ ਬੇਦੀਆਂ ਜਦੋਂ ਕੁੜਤੇ ਨਾ ਪੱਟੂ ਰੇਵਨ ਟਕਾਉਂਦੇ ਨੇ
ਇਸੇ ਬਾਰੇ ਅਰਬ ਦੀ ਇੱਕ ਕਹਾਵਤ ਅਨੁਸਾਰ ਖਾਲੀ ਡੱਬੇ ਚ ਪਿਆ ਇੱਕ ਸਿੱਕਾ ਭਰੇ ਡੱਬੇ ਨਾਲੋਂ ਜ਼ਿਆਦਾ ਸ਼ੋਰ ਕਰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਵੇਂ ਆ ਗਏ ਵਿੱਚ ਕੈਨੇਡਾ ਜੀ ਵਿਰਸੇ ਨੂੰ ਮਾਰਿਆ ਠੇਡਾ ਨਹੀਂ